ਤੇਰੇ ਦੋਏ ਬਾਈ ਇਹ ਉਹ ਸਾਰੇ ਉਥੋਂ ਆਉਂਦੇ ਨੇ, ਉਥੋਂ ਅਫਗਾਨਿਸਤਾਨ ਤੋਂ ਵੀ ਆਉਂਦੇ ਨੇ ਤੇ ਇਹ ਕਸ਼ਮੀਰ ਚ ਆ ਕੇ ਨਾ ਬੜਾ ਟੈਰਰਿਜ਼ਮ ਕਰਦੇ ਨੇ। ਅਮਰੀਕਾ ਕਹਿੰਦਾ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਅਸੀਂ ਕੀ ਲੈਣਾ ਦੇਣਾ ਇਹਨਾਂ ਚੱਕਰਾਂ ਤੋਂ, ਠੀਕ ਹੈ। ਤੇ ਉਹ ਵੀ ਕੋਈ ਸੀਰੀਅਸਲੀ ਨਹੀਂ ਸੀ ਲੈਂਦੇ ਇਸ ਗੱਲ ਨੂੰ, ਕਿਉਂਕਿ ਜ਼ਾਹਿਰ ਜੀ ਗੱਲ ਹਰ ਕੰਟਰੀ ਆਪਣੇ ਹਿਸਾਬ ਨਾਲ ਦੇਖੇਗੀ। ਫਿਰ ਹੋਇਆ ਕੀ ਕਿ ਉਮਰ ਸਈਦ ਸ਼ੇਖ ਬ੍ਰਿਟਿਸ਼ ਨਾਗਰਿਕ ਸੀਗਾ ਓਰੀਜਨਲੀ ਫਰੋਮ ਪਾਕਿਸਤਾਨ, ਤੇ ਇਹ ਫਿਰ ਕਿਉਂਕਿ ਬਾਹਰਲੇ ਮੁਲਕਾਂ ਚ ਅਸੀਂ ਕਈ ਵਾਰ ਨਾ ਸਰਸਰੀ ਤੌਰ ਤੇ ਗੱਲਾਂ ਕਰਦੇ ਰਹੇ ਨੇ, ਬੱਚੇ ਯੰਗ ਬੱਚੇ ਨੇ, ਕਈ ਵਾਰ ਦੇ ਗੈਟ ਈਜ਼ਲੀ ਇੰਪਰੈਸ਼ਨੇਬਲ ਮਾਈਂਡਸ ਹੁੰਦੇ ਆ, ਤੇ ਬੜੀ ਜਲਦੀ ਉਹ ਰੈਡੀਕਲਾਈਜ਼ ਹੋ ਜਾਂਦਾ ਯੰਗ ਬੱਚਾ, ਕਿਉਂਕਿ ਉਹ ਵੈਸੇ ਹੀ, ਕਿਉਂਕਿ ਅਸੀਂ ਸਾਰਾ ਟਾਈਮ ਉਹਨੂੰ ਇਸ ਗੱਲ ਤੇ ਤਾਂ ਜ਼ੋਰ ਘੱਟ ਹੁੰਦਾ ਵੀ ਉਹਨੂੰ ਇੱਕ ਚੰਗਾ ਇਨਸਾਨ ਬਣਾਈਏ ਜੋ ਹਰ ਧਰਮ ਸਿਖਾਉਂਦਾ, ਸਾਡਾ ਜ਼ੋਰ ਉਹਨੂੰ ਇਸੇ ਗੱਲ ਤੇ ਲੱਗਾ ਹੁੰਦਾ ਵੀ ਅਸੀਂ ਵੱਖਰੇ ਕਿੱਦਾਂ ਆ, ਅਸੀਂ ਇੱਦਾਂ ਆ, ਸਾਡਾ ਧਰਮ ਹੈ ਤਾਂ ਅਸੀਂ ਵੱਖਰੇ ਹਾਂ, ਸਾਡੇ ਤੇ ਜ਼ੁਲਮ, ਫਿਰ ਉਹ ਥੋੜਾ ਵਿਕਟਿਮ ਕਾਰਡ ਵੀ ਅਸੀਂ ਖੇਲਣਾ ਹੁੰਦਾ, ਠੀਕ ਹੈ, ਥੋੜੀ ਫੇਕ ਨਿਊਜ਼ ਵੀ ਅਸੀਂ ਚਲਾਉਣੀ ਹੁੰਦੀ ਹੈ। ਫਿਰ ਉਹ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿਣਾ, ਕੁਛ ਸਾਡੇ ਵਿੱਚੋਂ ਕੁਛ ਲੋਕਾਂ ਨੇ ਉਹ ਡਰਾਮੇਬਾਜ਼ੀ ਵੀ ਕਰਨੀ ਹੁੰਦੀ ਹੈ ਜੀ, ਉਹ ਹਮਾਰੇ ਫਿਲਿਸਤੀਨ ਭਾਈਓ ਪਰ ਬੜਾ ਜ਼ੁਲਮ ਹੋ ਰਿਹਾ ਉਹ, ਪਰ ਜਾ ਕੇ ਉੱਥੇ ਕਰਨਾ ਕਰਾਉਣਾ ਸੀ ਕੁਛ ਨਹੀਂ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਕਿ ਬੱਚੇ ਕਈ ਵਾਰ ਰੈਡੀਕਲਾਈਜ਼ ਹੋ ਜਾਂਦੇ। ਉਮਰ ਸਈਦ ਸ਼ੇਖ ਉੱਥੇ ਦਾ ਬੌਰਨ ਬਰੋਟ ਅਪ, ਪੜ੍ਹਿਆ ਲਿਖਿਆ, ਉਹ ਜਾ ਕੇ ਉੱਥੇ ਰੈਡੀਕਲਾਈਜ਼ ਹੋ ਗਿਆ, ਪਾਕਿਸਤਾਨ ਗਿਆ, ਟੈਰਰਿਸਟ ਆਰਗੇਨਾਈਜੇਸ਼ਨ ਜੁਆਇਨ ਕੀਤੀ, ਇੰਡੀਆ ਆਇਆ ਟੈਰਰ ਅਟੈਕ ਤੇ ਇੰਡੀਆ ਨੇ ਫੜ ਲਿਆ ਉਹ। ਫਿਰ ਜਦੋਂ ਕੰਧਾਰ ਹਾਈਜੈਕ ਹੋਇਆ, ਕੰਧਾਰ ਹਾਈਜੈਕ ਦੇ ਟਾਈਮ ਦੇ ਉੱਤੇ ਉਹਨਾਂ ਨੇ ਮੰਗ ਕੀਤੀ ਵੀ ਸਾਡੇ ਆਹੀ ਬੰਦੇ ਉਮਰ ਸਈਦ ਸ਼ੇਖ ਔਰ ਸਾਰੇ ਬੰਦੇ ਸਾਡੇ ਛੱਡੋ, 100 ਬੰਦੇ ਮੰਗੇ ਸੀ, ਫਿਰ ਲੈ ਦੇ ਕੇ ਜਸਵੰਤ ਸਿੰਘ ਹੁੰਦੇ ਸੀ ਫੋਰਨ ਮਿਨਿਸਟਰ ਵਾਜਪੇਈ ਸਾਹਿਬ ਦੀ ਸਰਕਾਰ ਸੀ, ਤੇ ਇਹਨਾਂ ਨੇ ਕਿਹਾ ਕੰਧਾਰ ਦੇ ਵਿੱਚ ਸਾਡਾ ਜਹਾਜ਼ ਛੱਡੋ, ਅਸੀਂ ਤੁਹਾਡੇ 4 ਟੈਰਰਿਸਟ ਛੱਡ ਜਾਂਦੇ ਹਾਂ। ਜਿਹੜਾ ਅਜ਼ਹਰ ਮਹਿਮੂਦ ਹੈ ਜਿਹਨੇ ਜੈਸ਼ੇ ਮੁਹੰਮਦ ਬਣਾਈ ਬਾਅਦ ਚ ਜਾ ਕੇ, ਇਹ ਵੀ ਉਸ ਵੇਲੇ ਛੱਡਿਆ ਸੀਗਾ, ਤੇ ਇਹ ਜਿਹੜਾ ਉਮਰ ਸਈਦ ਸ਼ੇਖ ਹੈ ਵੀ ਉਸ ਵੇਲੇ ਛੱਡਿਆ। ਅੱਛਾ, ਉਹ ਫਿਰ ਕੀ ਹੋਇਆ ਕਿ ਉੱਥੇ ਜਾ ਕੇ ਇਹ ਜਿਹੜਾ ਸੀਗਾ ਉੱਥੇ ਜਾ ਕੇ ਨਾ ਇਹਨਾਂ ਨੇ ਫਿਰ ਉੱਥੇ ਜਾ ਕੇ ਤੇ ਆਪਣੀ ਇਹਨਾਂ ਨੇ ਆਰਗੇਨਾਈਜੇਸ਼ਨ ਵੀ ਖੜੀਆਂ ਕਰ ਲਈਆਂ, ਤੇ ਇੱਕ ਰਿਪੋਰਟਰ ਸੀਗਾ ਵਾਲ ਸਟਰੀਟ ਦਾ ਡੈਨੀਅਲ ਪਰਲ, ਉਹ ਇੱਥੇ ਦੀ ਰਿਪੋਰਟਿੰਗ ਉਹਨੇ ਪਹਿਲੀ ਵਾਰੀ ਖੁਲਾਸਾ ਕੀਤਾ ਸੀਗਾ। ਜਿਹੜਾ ਬਹਾਵਲਪੁਰ ਹੈ ਇਹ ਅੱਡਾ ਬਣ ਚੁੱਕਾ ਹੈਗਾ ਬਹਾਵਲਪੁਰ, ਤੇ ਇੱਥੇ ਬੜੇ ਵੱਡੀ ਵੱਡੀਆਂ ਟੈਰਰਿਸਟ ਆਰਗੇਨਾਈਜੇਸ਼ਨ ਨੇ, ਤੇ ਉਹ ਉਹੀ ਉਮਰ ਸਈਦ ਸ਼ੇਖ ਜਿਹੜਾ ਇੰਡੀਆ ਨੇ ਛੱਡਿਆ ਸੀਗਾ ਉਹੀ ਬੰਦਾ ਫਿਰ ਇਹਦੇ ਵਿੱਚ ਇਨਵੋਲਵ ਸੀ ਅਮੰਗ ਅਦਰਸ, ਕਿ ਉਹਨਾਂ ਨੇ ਫਿਰ ਡੈਨੀਅਲ ਪਰਲ ਦਾ ਕਤਲ ਕੀਤਾ। ਫਿਰ ਇੰਡੀਆ ਨੇ ਕਿਹਾ ਕਿ ਦੇਖੋ ਜਦੋਂ ਕੰਧਾਰ ਹਾਈਜੈਕ ਹੋਇਆ ਸੀ ਇਹ ਟੈਰਰਿਸਟ ਆ ਕੇ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਕਰਦੇ ਸੀਗੇ, ਜਹਾਜ਼ ਹਾਈਜੈਕ ਕਰਦੇ ਸੀ, ਅਸੀਂ ਤੁਹਾਨੂੰ ਕਹਿੰਦੇ ਸੀ ਇਹ ਟੈਰਰਿਜ਼ਮ ਇੱਥੋਂ ਹੋ ਰਿਹਾ, ਤੁਸੀਂ ਸੁਣਦੇ ਨਹੀਂ, ਹੁਣ ਤੁਹਾਡੇ ਆਪਣੇ ਪੱਤਰਕਾਰ ਦਾ ਉਸੇ ਬੰਦੇ ਨੇ ਜਿਹੜਾ ਬੰਦਾ ਉਸ ਵੇਲੇ ਛੁੜਾਇਆ ਗਿਆ ਸੀ ਉਮਰ ਸਈਦ ਸ਼ੇਖ, ਉਸੇ ਬੰਦੇ ਨੇ ਤੁਹਾਡੇ ਤੇ ਕਤਲ ਕਰਤਾ। ਮੈਂ ਬਹੁਤ ਵਾਰ ਪਹਿਲਾਂ ਵੀ ਰੇਡੀਓ ਤੇ ਰਿਕਮੈਂਡ ਕੀਤੀ ਹੈ, ਇੱਕ ਉਹ ਮੂਵੀ ਵੀ ਹੈਗੀ ਹੈ ਮਾਈਟੀ ਹਾਰਟ, ਜੇ ਕਦੇ ਵਕਤ ਮਿਲੇ ਤੇ ਉਹ ਤੁਸੀਂ ਜ਼ਰੂਰ ਉਹ ਦੇਖ ਸਕਦੇ ਹੈਗੇ ਹੋ, ਸੋ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ। ਐਨੀਵੇਜ਼, ਸੋ ਇਹਦੇ ਬਾਰੇ ਲੇਟੈਸਟ ਜੋ ਵੀ ਅਪਡੇਟਸ ਨੇ ਅਸੀਂ ਤੁਹਾਨੂੰ ਲਗਾਤਾਰ ਸਾਂਝੀਆਂ ਜਿਹੜੀਆਂ ਕਰਦੇ ਜਾ ਰਹੇ ਹਾਂ। ਇਹ ਦੇਖੋ ਜਿਹੜੀ ਜਿੱਥੇ ਤੱਕ 5 ਜਹਾਜ਼ ਦੀ ਗੱਲ ਹੈਗੀ ਹੈ, ਉਹ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ ਖਵਾਜਾ ਆਸਿਫ ਸਾਹਿਬ ਨੂੰ ਪੁੱਛਿਆ ਗਿਆ, ਹਾਲਾਂਕਿ ਉਹਨਾਂ ਨੇ ਕੋਈ ਮੇਰੇ ਮੁਤਾਬਿਕ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਦਿੱਤਾ ਜੋ ਮੈਂ ਨਹੀਂ ਡਿਸਕਸ ਕਰ ਰਿਹਾ ਸੀ ਪਹਿਲਾਂ। ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਇਹ ਸੀਗਾ ਕਿ ਜੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ CNN ਤੇ ਪੁੱਛਿਆ ਗਿਆ ਉਹਨਾਂ ਨੂੰ ਕਿ ਜੀ ਹਾਂਜੀ ਕੋਈ ਜਹਾਜ਼ ਗਿਰੇ, ਹੋ ਸਕ ਮੈਂ ਕੱਲ ਵੀ ਕਿਹਾ ਸੀਗਾ ਆਈ ਐਮ ਨੋਟ ਡਿਨਾਇੰਗ ਦ ਫੈਕਟ, ਹੋ ਸਕਦਾ ਕਿ ਪਾਕਿਸਤਾਨੀ ਕੋਈ ਜਹਾਜ਼ ਉਧਰ ਗਿਰਾ ਲੈ ਹੋਣ, ਬਟ ਮੋਰ ਇੰਪੋਰਟੈਂਟਲੀ ਕੀ ਹੈਗੇ ਕਿ ਡਿਫੈਂਸ ਮਿਨਿਸਟਰ ਸਾਹਿਬ ਦਾ ਆਪਣਾ ਜਹਾਜ਼, ਵੈਨ ਯੂ ਆਰ ਔਨ ਇੰਟਰਨੈਸ਼ਨਲ ਮੀਡੀਆ ਨਾ, ਤੁਸੀਂ ਉੱਥੇ ਤੇ ਪਹਿਲਾਂ ਤੇ ਸਕਾਈ ਨਿਊਜ਼ ਤੇ ਜਾ ਕੇ ਕਹਿਤਾ ਜੀ ਅਸੀਂ ਟੈਰਰਿਜ਼ਮ ਕਰਦੇ ਰਹੇ ਹਾਂ 30 ਸਾਲ 30 ਈਅਰ, ਇਹ ਵੀ ਨਹੀਂ ਕਿਹਾ ਵੀ ਸਾਲ 2 ਸਾਲ, ਹੁਣ ਤੁਸੀਂ ਉੱਥੇ ਦਾ ਇੱਕ ਫਿਆਸਕੋ ਹੋਈ, ਹੁਣ ਤੁਸੀਂ CNN ਤੇ ਆਏ ਹੋ, ਜਾਂ ਤੇ ਤੁਸੀਂ ਦਾਅਵਾ ਨਾ ਕਰੋ ਵੀ 5 ਜਹਾਜ਼ ਗਿਰਾ ਨੇ, ਹੁਣ ਤੁਸੀਂ ਕਹਿ ਰਹੇ ਹੋ ਜੀ 5 ਜਹਾਜ਼ ਅਸੀਂ ਗਿਰਾ ਤੇ, ਜਦ ਉਹਨਾਂ ਨੇ ਪੁੱਛਿਆ CNN ਦੇ ਜੀ ਹਾਂਜੀ ਕੀ ਇਹਦਾ ਕੋਈ ਪ੍ਰੂਫ ਨਹੀਂ ਹੈ ਜੇ ਉਹ, ਤੁਹਾਨੂੰ ਉਹਨਾਂ ਨੇ ਗ੍ਰਿਲਿੰਗ ਕਰਨੀ ਸ਼ੁਰੂ ਕਰਤੀ, ਤਾਂ ਤੁਸੀਂ ਕਿਹਾ ਜੀ ਉਹ ਇੰਡੀਆ ਦੇ ਸੋਸ਼ਲ ਮੀਡੀਆ ਤੇ ਆ, ਉਹ ਵੀ ਬੰਦੇ ਬਸ ਹੱਸੇ ਨਹੀਂ, ਉਹ ਬਾਕੀ ਤਾਂ ਉਹਨਾਂ ਨੇ ਪੂਰੀ ਕਲਾਸ ਲਾਈ ਵੀ ਤੁਸੀਂ CNN ਤੋਂ ਕੀ ਗੱਲ ਕਰੋ, ਸੋਸ਼ਲ ਮੀਡੀਆ ਵੀ ਹੈਰਾਨ ਹੋ ਗਏ ਵੀ ਇੰਡੀਆ ਦੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਉੱਦਾਂ ਕਹਿ ਦਿਓ ਵੀ ਹਜੇ ਸਰ, ਕਿਉਂਕਿ ਜਦ ਤੁਸੀਂ ਜਹਾਜ਼ ਟਾਰਗੇਟ ਕਰਦੇ ਹੋ ਲੋਕ ਕਰਦੇ ਹੋ ਫੁਟੇਜ ਹੁੰਦੀ ਸਾਰਾ ਕੁਛ ਹੁੰਦਾ, ਤੁਸੀਂ ਉੱਦਾਂ ਕਹਿ ਦਿਓ ਜੀ, ਮੇਰੇ ਖਿਆਲ ਨਾਲ ਵਿਦ ਡਿਊ ਰਿਸਪੈਕਟ ਮੈਂ ਕੋ ਉਹਨਾਂ ਨੂੰ ਉਹਨਾਂ ਨਹੀਂ ਸਜੈਸਟ ਕਰਨਾ, ਪਰ ਉਹ ਕਹਿ ਸਕਦੇ ਸੀ ਇਨ ਡਿਊ ਕੋਰਸ ਆਫ ਟਾਈਮ ਜਦੋਂ ਵਕਤ ਆਏਗਾ ਤਾਂ ਅਸੀਂ ਦਿਖਾ ਦਿਆਂਗੇ, ਸਬੂਤ ਵੀ ਦਿਖਾ ਦਿਆਂਗੇ ਕਿ ਅਸੀਂ ਇੰਡੀਆ ਦੇ 5 ਜਹਾਜ਼ ਗਿਰਾਤੇ ਆ, ਰਫੇਲ ਗਿਰਾਤੇ ਆ ਜਾਂ ਕੁਛ, ਜੇ ਵਾਕਈ ਸਬੂਤ ਸੀਗੇ ਤਾਂ। ਬਟ ਇਹ ਕਹਿਣਾ ਕਿ ਤੁਸੀਂ ਇਹ ਕਹਿ ਦੇਣਾ ਕਿ ਜੀ ਉਹ ਜੀ ਇੰਡੀਆ ਦੇ ਸੋਸ਼ਲ ਮੀਡੀਆ ਤੇ, ਉਹ ਬਈ ਇੰਡੀਆ ਦੇ ਸੋਸ਼ਲ ਮੀਡੀਆ ਤੇ ਉਹ ਤੁਸੀਂ ਉਹਦੇ ਤੋਂ ਥੋੜੀ ਇੱਕ ਡਿਫੈਂਸ ਮਿਨਿਸਟਰ ਰੈਫਰੈਂਸ ਦੇ ਕੇ ਗਏਗਾ ਕਿ ਇੰਡੀਆ ਦੇ ਸੋਸ਼ਲ ਮੀਡੀਆ ਤੇ ਚੱਲਦਾ ਤਾਂ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਜਹਾਜ਼ ਗਿਰਾਤੇ ਉਹਨਾਂ ਦੇ 5। ਸੋ ਐਨੀਵੇਜ਼ ਇਹ ਸਾਰਾ ਸਿਲਸਿਲਾ ਚੱਲਦਾ, ਐਂਡ ਆਈ ਐਮ ਸ਼ੋਰ ਕਿ ਇੰਡੀਅਨ ਸਾਈਡ ਦੇ ਉੱਤੇ ਵੀ ਬੜੀ ਸਾਰੀ ਐਸੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਔਨ ਦ ਇੰਡੀਅਨ ਸਾਈਡ ਐਸ ਵੈਲ, ਦੇਰ ਕਲੇਮਸ ਕਿ ਜੀ 80 ਬੰਦੇ ਮਾਰਤੇ 100 ਬੰਦੇ ਮਾਰਦੇ, ਆਈ ਡੋਂਟ ਨੋ। ਉਹ ਵੈਸੇ ਉਹ ਏਰੀਆ ਜਿੱਥੇ ਟਾਰਗੇਟਸ ਕੀਤੇ ਨੇ ਪਹਿਲੇ ਟਾਰਗੇਟ ਦੀ ਮੈਂ ਗੱਲ ਕਰ ਰਿਹਾ, ਹੁਣ ਤੇ ਇਹਨਾਂ ਨੇ ਲਾਹੌਰ ਛੱਡੋ ਜੀ, ਉੱਥੇ ਰਾਵਲ ਪਿੰਡੀ ਤੇ ਪਤਾ ਨੀ ਕਰਾਚੀ ਕਿੱਥੇ ਕਿੱਥੇ ਟਾਰਗੇਟ ਤੇ ਕਰ ਰਹੇ ਨੇ, ਲੇਕਿਨ ਜਿਹੜੇ ਪਹਿਲੇ ਟਾਰਗੇਟਸ ਕੀਤੇ ਸੀਗੇ ਉਹ ਬਹਾਵਲਪੁਰ ਮੁਰੀਦਕੇ, ਇਟਸ ਅ ਵੈਲ ਇਸਟੈਬਲਿਸ਼ ਫੈਕਟ ਇਨ ਦਾ ਵੈਸਟਰਨ ਮੀਡੀਆ। ਬਾਈ ਦ ਵੇ ਸਾਡੇ ਬਹੁਤ ਸਾਰੇ ਲਿਸਨਰਸ ਨੂੰ ਵੈਸੇ ਪਤਾ ਹੀ ਹੋਏਗਾ, ਜਸਟ ਇਨ ਕੇਸ ਜੇ ਕਿਸੇ ਨੂੰ ਨਹੀਂ ਪਤਾ, ਕੈਨੇਡਾ ਦੇ ਵਿੱਚ ਸਾਰੀਆਂ ਜਿੰਨੀਆਂ ਹੀ ਪਾਕਿਸਤਾਨੀ ਟੈਰਿਸਟ ਆਰਗਨਾਈਜੇਸ਼ਨ ਹੈ, ਲਸ਼ਕਰੇ ਤੋਇਬਾ, ਜੈਸ਼ੇ ਮੁਹੰਮਦ, ਇਹ ਸਾਰੀਆਂ ਹੋਰ ਬੜੀਆਂ ਸਾਰੀਆਂ ਨੇ, ਦੇ ਆਰ ਆਲ ਲਿਸਟਡ ਪਬਲਿਕਲੀ ਲਿਸਟਡ ਔਨ ਦਾ ਵੈਬਸਾਈਟ ਆਫ ਕੈਨੇਡਾ ਪਬਲਿਕ ਸੇਫਟੀ ਦੇ ਵਿੱਚ, ਦੇ ਆਰ ਆਲ ਲਿਸਟਡ ਐਸ ਟੈਰਿਸਟ ਆਰਗਨਾਈਜੇਸ਼ਨ। ਔਰ ਆਈ ਐਮ ਸ਼ੋਰ ਤੁਹਾਨੂੰ ਪਤਾ ਹੋਏਗਾ ਕਿ ਉਹਨੂੰ ਕਿਸੇ ਤਰ੍ਹਾਂ ਦਾ ਸੰਪਰਕ ਰੱਖਣਾ, ਉਹਨੂੰ ਕਿਸੇ ਤਰ੍ਹਾਂ ਦੀ ਫੰਡਿੰਗ ਦੇਣੀ ਜਾਂ ਕੁਛ ਵੀ ਕਰਨਾ, ਉਹ ਟੈਰਿਜ਼ਮ ਦੇ ਤਹਿਤ ਹੀ ਫਿਰ ਆ ਜਾਂਦਾ। ਦੈਟਸ ਵਾਈ ਦੀ ਲਿਸਟ ਦੀਜ਼ ਆਰਗਨਾਈਜੇਸ਼ਨ ਐਸ ਟੈਰਿਸਟ ਆਰਗਨਾਈਜੇਸ਼ਨ। ਸੋ ਵੈਸਟਰਨ ਮੀਡੀਆ ਨੇ ਖੁਦ ਹੀ ਰਿਸਰਚ ਕਰਕੇ ਖੁਦ ਹੀ ਡਿਸਕਵਰ ਕੀਤਾ ਹੋਇਆ, ਕਿਉਂਕਿ ਜਦ ਤੁਸੀਂ ਉਹਨਾਂ ਦਾ ਵਾਲ ਸਟਰੀਟ ਦਾ ਪੱਤਰਕਾਰ ਮਾਰ ਦੋਗੇ, ਔਰ ਜਦ ਮਾਰਿਆ ਸੀ ਉਹਨੂੰ ਪਤਾ ਨਹੀਂ ਸੀ ਵੀ ਜੀਓ ਹੈ, ਉਹਨਾਂ ਨੂੰ ਉਸ ਵੇਲੇ ਇਹ ਵੀ ਨਹੀਂ ਸੀ ਪਤਾ। ਉਹ ਮੂਵੀ ਦੇਖਣਾ ਬੜੀ ਜ਼ਬਰਦਸਤ ਐਂਜਲੀਨਾ ਜੋਲੀ ਦੀ ਆਪਣੇ ਐਮਆਈਟੀ ਹਾਰਟ। ਸੋ ਇੱਕ ਤੁਸੀਂ ਪੱਤਰਕਾਰ ਮਾਰਿਆ ਵਾਲ ਸਟਰੀਟ ਦਾ, ਉਹ ਮਾਰਿਆ ਵੀ ਜੀਓ, ਉਹ ਤੁਹਾਨੂੰ ਲੱਗਦਾ ਹੈ ਕਿ ਉਹ ਫਿਰ ਉੱਥੇ ਉਹਨਾਂ ਨੇ ਆ ਕੇ ਨਹੀਂ ਫਿਰ ਪਤਾ ਕਰਨਾ ਸੀ ਵੀ ਕਿਹੜੇ ਬੰਦੇ ਇਨਵੋਲਵ ਨੇ, ਕੌਣ ਨੇ। ਔਰ ਖਾਸ ਕਰ ਪਾਕਿਸਤਾਨ ਦੇ ਜਿਹੜੇ ਕੁਛ ਜਨਰਲ ਨੇ, ਉਹ ਤੇ ਵੈਸੇ ਹੀ ਕਹਿੰਦੇ ਪੈਸੇ ਦਿਓ ਤੇ ਦੱਸੋ ਬੰਦਾ ਜੇਲ੍ਹ ਚ ਰੱਖਣਾ ਹੈ ਕਿ ਤੁਹਾਡੇ ਕੋਲ ਡਿਲੀਵਰੀ ਕਰਨੀ ਹੈ ਬੰਦੇ ਦੀ ਜਾਂ ਕਿੱਥੇ ਕਰਨਾ ਹੈਗਾ, ਉਹ ਕਹਿੰਦੇ ਇਸੇ ਗੱਲ ਦਾ। ਤੇ ਉਹ ਕੱਲ ਵੀ ਉੱਥੇ ਇੱਕ ਮੈਂ ਸੁਣ ਰਿਹਾ ਸੀ, ਉੱਥੇ ਡਿਸਕਸ਼ਨ ਚੱਲ ਰਹੀ ਸੀ ਵੀ ਅਸੀਂ 30 to 40 billion dollars ਤੋਂ, ਕਹਿੰਦੇ ਜੇ ਤਾਂ ਓਵਰਟਲੀ ਦਿੱਤਾ ਨਾ, ਓਪਨਲੀ ਦਿੱਤਾ, ਓਵਰਟਲੀ ਮਤਲਬ ਓਪਨਲੀ ਦਿੱਤਾ, ਬਟ ਵਟ ਐਵਰ ਮਨੀ ਵੀ ਹੈਵ ਗਿਵਨ ਟੂ ਦੈਮ ਕੋਵਰਟਲੀ ਟੂ ਦਾ ਜਨਰਲ, ਉਹਦਾ ਵੀ ਨਾਮ ਹੈਗੇ ਰਹੀ ਸੀ ਤੁਸੀਂ ਜਨਰਲ, ਜਿਹੜਾ ਅੰਦਰ ਖਾਤੇ ਗਿਆ ਪੈਸਾ ਉਹ ਪਤਾ ਨੀ ਕਿੰਨਾ ਹੋਏਗਾ। ਔਰ ਉਹ ਕਹਿੰਦੀ ਮੈਂ ਪਾਕਿਸਤਾਨੀਆਂ ਨੂੰ, ਉਹ ਤੇ ਅਮਰੀਕਾ ਉਹ ਕਹਿ ਰਹੀ ਸੀ ਵੀ ਰਿਸਰਚ ਕਿਹੜੀ ਉੱਥੋਂ ਯੂਨੀਵਰਸਿਟੀ ਸੀ, ਮੈਂ ਪਾਕਿਸਤਾਨੀਆਂ ਨੂੰ ਬਲੇਮ ਨਹੀਂ ਦਿੰਦੀ, ਮੈਂ ਪਾਕਿਸਤਾਨ ਦੇ ਜਨਰਲ ਦੀ ਗੱਲ ਛੱਡੋ, ਮੈਂ ਅਮੈਰੀਕਨਸ ਨੂੰ ਕ੍ਰਿਟੀਸਾਈਜ਼ ਜ਼ਿਆਦਾ ਕਰਦੀ ਰਹਿੰਦੀ ਹੈ ਬਹੁਤ ਸਾਲਾਂ ਤੋਂ, ਬਿਕੋਜ਼ ਤੁਸੀਂ ਲੋਕ ਉਹਨਾਂ ਨੂੰ ਪੈਸੇ ਦਿੰਦੇ ਰਹੇ ਹੋ, ਐਂਡ ਇਟਸ ਟਾਈਮ ਕਿ ਜਿਹੜਾ ਹੁਣ ਟਰੰਪ ਹੈ ਉਹਨੇ ਇਹ ਗੱਲਾਂ ਓਪਨਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ, ਇਸ ਲਈ ਉਹ ਕਹਿੰਦੀ ਮੈਂ ਟਰੰਪ ਨੂੰ ਵੀ ਸਪੋਰਟ ਕਰਦੀ ਹਾਂ ਕਿ ਉਹ ਪਹਿਲਾ ਐਸਾ ਬੰਦਾ ਆਇਆ ਜਿਹੜਾ ਓਪਨਲੀ ਕਹਿੰਦਾ ਹੈ ਸਾਰਾ ਕੁਝ ਕਿ ਬਈ ਅਸੀਂ ਪੈਸੇ ਕਿਸ ਗੱਲ ਦੇ ਦਿੱਤੇ ਵੀ ਜੇ ਤੁਸੀਂ ਸਾਡੇ ਪੈਸੇ ਸਾਡੇ ਤੋਂ ਲੈਣੇ ਆ। ਐਨੀਵੇਜ਼ ਅੱਜ ਇਹ ਬੜਾ ਇੰਪੋਰਟੈਂਟ ਦਿਨ ਹੈ, ਦਿਨ ਕਿਹੜਾ ਅੱਜ 9 ਮਈ, 9 ਮਈ ਨੂੰ ਬਿਲਕੁਲ ਡਿਫਿਊਜ਼ ਕਰ ਦੇਣਾ ਇਮਰਾਨ ਖਾਨ ਨੂੰ, ਬਿਲਕੁਲ ਬੈਕ ਬਰਨਰ ਤੇ ਪਾ ਦੇਣਾ, ਅੱਜ ਬਿਲਕੁਲ ਬਲੈਕ ਆਊਟ ਆ 9 ਮਈ ਦੀ ਖਬਰ ਦਾ। ਮਕਸਦ ਵੀ ਇਹੀ ਸੀਗਾ ਜਨਰਲ ਅਸੀਮ ਮੁਨੀਰ ਹੋਣਾ ਦਾ ਕਿ ਇਹਨੂੰ ਬਲੈਕ ਆਊਟ ਕਰ ਦਈਏ, ਮੈਨੂੰ ਲੱਗਦਾ ਕਿ ਕੁਛ ਹੱਦ ਤੱਕ ਉਹ ਕਾਮਯਾਬ ਹੋ ਗਏ ਨੇ। ਤਾਨੀਆ ਜੀ ਹਾਂਜੀ, ਕਾਲਰ ਇੱਕ ਦੋ ਲੈ ਲੈਣੇ ਆ ਫਿਰ ਰਿਕਾਰਡਡ ਬ੍ਰੇਕ। ਜੀ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ, ਧੀਰਜ ਜੀ ਤੁਸੀਂ ਅਗਲੀ ਕਾਲ ਹੈ, ਬਾਰੀ ਬਾਰੀ ਸਾਰੀ ਕਾਲ ਸੁਣਵਾਂਗੇ ਜੀ।
ਗੁੱਡ ਮਾਰਨਿੰਗ ਟੂ ਐਵਰੀਵਨ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ,
ਹੋਪਫੁਲੀ ਸਾਰਿਆਂ ਦਾ ਦਿਨ ਅੱਛਾ ਬੀਤੇਗਾ। ਯੁਗਵੀਰ ਜੀ, ਦੋ ਚਾਰ ਗੱਲਾਂ, ਕਿਉਂਕਿ ਅੱਜ ਕੱਲ ਰੋਜ਼ ਹੀ ਅਪਡੇਟ ਆ ਰਹੀਆਂ ਨੇ ਉਸ ਮੌਜੂ ਤੇ ਤੁਸੀਂ ਕਰ ਰਹੇ ਹੋ ਰੇਡੀਓ ਪ੍ਰੋਗਰਾਮ, ਵਿਚ ਵੈਰੀ ਗੁੱਡ, ਆਈ ਮੀਨ ਬਰਨਿੰਗ ਟੋਪਿਕ ਹੈ। ਮੈਂ ਸ਼ੁਰੂ ਚ ਕਰਾਂਗਾ ਯੁਗਵੀਰ ਜੀ ਕਿ ਵਾਰ ਦੇ ਅੰਦਰ ਦੇਰ ਇਜ਼ ਨਥਿੰਗ ਟੂ ਸੈਲੀਬ੍ਰੇਟ, ਵਾਰ ਦੇ ਅੰਦਰ ਦੇਰ ਇਜ਼ ਨਥਿੰਗ ਟੂ ਸੈਲੀਬ੍ਰੇਟ, ਚਾਹੀਦੀ ਔਰ ਮੇਰਾ ਖਿਆਲ ਮੇਰੇ ਨਾਲ ਜ਼ਿਆਦਾ ਲੋਕ ਸਮਝਦਾਰ ਵੀ ਤੇ ਇੰਟੈਲੀਜੈਂਟ ਵੀ, ਤੇ ਕੋਈ ਵੀ ਖਬਰ ਕਿੱਥੋਂ ਵੀ ਆਵੇ, ਹਾਂ ਉਹ ਸੱਚ ਹੋਵੇ ਜਾਂ ਝੂਠ ਹੋਵੇ, ਉਹਦੇ ਅੰਦਰ ਕੋਈ ਸੈਲੀਬ੍ਰੇਸ਼ਨ ਦਾ ਅਨਸਰ ਨਹੀਂ ਹੋਣਾ ਚਾਹੀਦਾ, ਕਿਉਂਕਿ ਵਾਰ ਦਾ ਮਤਲਬ ਹੈ ਜੀ ਲਾਸ, ਆਈਦਰ ਇਟਸ ਅ ਪ੍ਰੋਪਰਟੀ ਲਾਸ, ਔਰ ਹਿਊਮਨ ਲਾਈਫ ਲਾਸ, ਔਰ ਈਵਨ ਜਾਨਵਰਾਂ ਦਾ ਲਾਸ। ਜਿੱਥੇ ਲਾਸ ਹੋਣਾ ਚਾਹੀਦਾ ਸਰ, ਉਹ ਇੱਕ ਇਨਸਾਨ ਜਿਹਦੇ ਅੰਦਰ ਇਨਸਾਨੀਅਤ ਜ਼ਿੰਦਾ, ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਸਰ ਮੈਂ ਇੱਕ ਕਰਨੀ ਹੈ, ਦੂਸਰੀ ਹੁਣ ਤੁਸੀਂ ਫੈਕਟਸ ਤੇ ਆ ਜਾਓ, ਕਿਉਂਕਿ ਮੈਂ ਤੁਹਾਨੂੰ ਜਿਹੜੇ ਵੀ ਕਾਲਰ ਮੈਨੂੰ ਰੋਜ਼ ਸੁਣਦੇ ਆ, ਤੁਸੀਂ ਮੈਨੂੰ ਯੂ ਨੋ ਬੈਟਰ ਦੈਨ ਐਨੀਬਡੀ ਐਲਸ, ਆਈ ਐਮ ਅ ਵੈਰੀ ਨਿਊਟਰਲ ਪਰਸਨ, ਮੇਰੇ ਅੰਦਰ ਉਹ ਕੋਈ ਦੇਸ਼ ਭਗਤੀ ਵਾਲੇ ਉਹ ਟੀਕੇ ਨਹੀਂ ਮੈਂ ਲਾਏ ਆਪਣੇ ਆਪ ਨੂੰ, ਕਿ ਮੈਂ ਅੱਖਾਂ ਬੰਦ ਕਰਕੇ ਤੇ ਨਾਰੇ ਮਾਰਨਾ ਸ਼ੁਰੂ ਕਰ ਦਿਆਂ ਇੱਕ ਪਾਸੇ ਦੀ ਮੀਡੀਆ ਨੂੰ ਸੁਣ ਕੇ, ਕਿਉਂਕਿ ਮੈਂ ਪਾਕਿਸਤਾਨ ਦੀ ਮੀਡੀਆ ਅਗਰ ਬਹੁਤ ਮੈਂ ਘੱਟ ਸੁਣਦਾ ਵੈਸੇ, ਲੇਕਿਨ ਅਗਰ ਮੈਂ ਸੁਣਾ ਤਾਂ ਫਿਰ ਮੈਂ ਨਾਰੇ ਮਾਰਨਾ ਸ਼ੁਰੂ ਕਰਦਾ ਜੀ ਗਿਆ ਹੋ ਗਿਆ ਤਿਆ ਹੋ ਗਿਆ, ਨਹੀਂ ਆਈ ਨੋ ਕਿ ਉਹਨਾਂ ਦਾ ਬਿਜ਼ਨਸ ਹੈ, ਉਹ ਆਪਣਾ ਬਿਜ਼ਨਸ ਚਲਾ ਰਹੇ, ਉਹਦੇ ਅੰਦਰ 90% ਝੂਠ ਹੋਏਗਾ ਤੇ 10% ਕਿਤੇ ਤੁਹਾਨੂੰ ਥੋੜੀ ਬਹੁਤ ਸੱਚ ਮਿਲ ਜਾਏਗਾ। ਮੈਂ ਸਰ ਇਸ ਕਰਨ ਥਾਪਰ ਨਾਲ ਇੰਟਰਵਿਊ ਸੁਣ ਰਿਹਾ ਸੀ, ਪ੍ਰਵੀਨ ਸੁਹਾਨੀ ਦਾ, ਤੁਸੀਂ ਉਹਨਾਂ ਨੂੰ ਮੇਰੇ ਨਾਲ ਬਹੁਤ ਬੈਟਰ ਜਾਣਦੇ, ਇਜ਼ ਅ ਵੈਰੀ ਵੈਲ ਨੋਨ ਜਰਨਲਿਸਟ ਔਰ ਬਹੁਤ ਟਾਈਮ ਦੇ ਜਰਨਲਿਸਟ, ਤੁਹਾਨੂੰ ਉਹਨਾਂ ਦਾ 40 ਸਾਲ ਦਾ ਐਕਸਪੀਰੀਅੰਸ ਹੈ। ਉਹਨਾਂ ਦੀ 12 ਮਿੰਟ ਦੀ ਵੀਡੀਓ ਨੂੰ ਇੰਡੀਆ ਦੇ ਅੰਦਰ ਬੈਨ ਕੀਤਾ ਗਿਆ, ਉਹ ਤੁਸੀਂ ਸੁਣਿਆ ਹੋਇਆ ਕਰਨ ਥਾਪਰ ਨਾਲ,
ਅਗਰ ਤੁਸੀਂ ਨਹੀਂ ਸੁਣਿਆ ਹਾਲੇ ਤੱਕ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਉਹ ਜ਼ਰੂਰ ਤੁਸੀਂ ਉਹ ਇੰਟਰਵਿਊ ਸੁਣਨਾ ਉਹਨਾਂ ਦਾ ਕਰਨ ਥਾਪਰ ਨਾਲ। ਉਹਨਾਂ ਨੇ ਜਿਹੜੇ 4 ਪਲੇਨ ਯਾਨੀ ਕਿ ਗ੍ਰੇਨ ਜਾਂ ਰਾਏ ਗਏ, 2-3 ਕਸ਼ਮੀਰ ਦੇ ਅੰਦਰ ਔਰ ਇੱਕ ਬਠਿੰਡੇ ਦੇ ਅੰਦਰ, ਉਹਨਾਂ ਨੇ ਪੂਰੀ ਇੱਕ ਇੱਕ ਚੀਜ਼ ਡਾਟ ਕੁਨੈਕਟਿੰਗ ਕਰਕੇ ਤੇ ਉਹਨਾਂ ਨੇ ਉਸ ਚੀਜ਼ ਨੂੰ ਸਾਬਤ ਕੀਤਾ ਕਿ ਇਹ ਚੀਜ਼ ਹੋਈ ਹੈ। ਔਰ ਉਹਨਾਂ ਨੇ ਇਸ ਚੀਜ਼ ਨੂੰ ਪੋਲੀਟੀਕਲੀ ਐਨਾਲਾਈਜ਼ ਕੀਤਾ ਕਿ ਵਾਰ ਦੇ ਅੰਦਰ ਨਾਰੇਬਾਜ਼ੀ ਆਪਣੀ ਜਗ੍ਹਾ ਤੇ, ਲੇਕਿਨ ਫੈਕਟਸ ਨੂੰ ਐਨਾਲਾਈਜ਼ ਕਰਨਾ ਔਰ ਫੈਕਟਸ ਨੂੰ ਸਾਹਮਣੇ ਲੈ ਕੇ ਆਉਣਾ ਔਰ ਆਪਣੀ ਵੀਕਨੈਸਿਸ ਨੂੰ ਐਕਸੈਪਟ ਕਰਨਾ ਔਰ ਉਹਨਾਂ ਤੇ ਵਰਕ ਕਰਨਾ, ਕਹਿੰਦਾ ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਵਾਕਈ ਵਾਰ ਦੀ ਸਿਚੁਏਸ਼ਨ ਨੂੰ ਔਰ ਵਾਰ ਦੇ ਸਿਸਟਮ ਨੂੰ ਸਮਝਦੇ। ਉਸ ਬੰਦੇ ਨੇ ਆਖਿਰ ਚ ਉਹਨੂੰ ਕਰਨ ਥਾਪਰ ਨੇ ਕਿਹਾ ਕਿ ਕਿਆ ਤੈਨੂੰ ਕੋਈ ਰਿਗਰੈਟ ਹੈ ਕਿ ਤੂੰ ਤੁਹਾਡੀ ਇਸ ਵੀਡੀਓ ਦੀ ਵਜ੍ਹਾ ਤੂੰ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਨੇ ਉਹ ਅਫੈਕਟ ਹੋਈਆਂ ਜੀ ਉਹ। ਉਹਨੇ ਕਿਹਾ ਨੋ, ਮੈਂ ਇੱਕ ਪ੍ਰੋਫੈਸ਼ਨਲ ਹਾਂ, ਮੈਂ ਇੱਕ ਪ੍ਰੋਫੈਸ਼ਨ ਜਰਨਲਿਸਟ ਹਾਂ, ਮੇਰੀ ਇਹ ਫੀਲਡ ਹੈ, ਇਸ ਫੀਲਡ ਦੇ ਅੰਦਰ ਮੇਰਾ ਇਹ ਕੰਮ ਹੈ ਚੀਜ਼ਾਂ ਨੂੰ ਐਨਾਲਾਈਜ਼ ਕਰਨਾ ਕਿ ਜੋ ਚੀਜ਼ ਗਲਤ ਹੋਈ ਹੈ ਮੈਂ ਉਹਨੂੰ ਸਾਹਮਣੇ ਲੈ ਕੇ ਆਵਾਂ। ਔਰ ਉਹ ਬੰਦਾ ਮੇਰੇ ਹਿਸਾਬ ਦੇ ਮੁਤਾਬਕ ਇਸ ਵਾਸਤੇ ਉਹਦੀ ਕ੍ਰੈਡੀਬਿਲਟੀ ਤੇ ਬੰਦਾ ਸ਼ੱਕ ਨਹੀਂ ਕਰ ਸਕਦਾ ਕਿ ਉਹ ਕੋਈ ਆਮ ਯੂਟਿਊਬਰ ਨਹੀਂ ਹੈ ਜਿਹਨੂੰ ਨਾ ਏ ਬੀ ਸੀ ਦਾ ਪਤਾ ਹੁੰਦਾ ਔਰ ਆ ਕਿੰਨਾ ਦੇ ਮਾਰਨਾ ਸ਼ੁਰੂ ਕਰਦੇ ਨੇ ਯੂਟਿਊਬ ਤੇ। ਉਸ ਬੰਦੇ ਦਾ ਕੈਰੀਅਰ ਹੈ ਪਿਛਲੇ 40 ਸਾਲ ਦਾ, ਔਰ ਉਸ ਬੰਦੇ ਨੇ ਜੋ ਗੱਲਾਂ ਕੀਤੀਆਂ ਨਾ ਮੈਨੂੰ ਬੜੀਆਂ ਸਮਝ ਆਈਆਂ। ਇਸ ਵਜ੍ਹਾ ਤੂੰ ਨੀ ਕਿ ਮੈਂ ਕਹਿ ਰਿਹਾ ਜੀ ਕਿ ਇੰਡੀਆ ਦੇ ਪਲੇਨ ਜਿਹੜੇ ਗਿਰੇ ਸੀ, ਮੈਂ ਸਿਰਫ ਅਗੇਨ ਇਸ ਚੀਜ਼ ਨੂੰ ਕਹਾਂਗਾ ਕਿ ਮੈਂ ਤੇ ਬਿਲਕੁਲ ਨਿਊਟਰਲ ਬੰਦਾ, ਲੇਕਿਨ ਜਿਹੜੇ ਉਹ ਚਾਰ ਪਲੇਨ ਦੀ ਉਹ ਗੱਲ ਕਰ ਰਿਹਾ ਉਹ ਅੱਜ ਅਕਲ ਸਾਹਮਣੇ ਜ਼ਰੂਰ ਆਣਗੇ। ਉਹਨੇ ਫਿਰ ਐਗਜ਼ਾਮਪਲ ਵੀ ਦਿੱਤੀ ਸੀ ਕਿ ਜ਼ਿਲ੍ਹਾ 2019 ਦੇ ਅੰਦਰ ਇੰਡੀਆ ਦੇ ਰਡਾਰ ਕੋਲ ਗਲਤੀ ਹੋ ਕੇ ਉਹਨਾਂ ਨੇ ਆਪਣੀ ਹੈਲੀਕਾਪਟਰ ਆਰਮੀ ਲੋਕ ਇਹਨਾਂ ਦੇ ਉਹਨਾਂ ਇਲੈਕਸ਼ਨ ਤੋਂ ਬਾਅਦ ਐਕਸੈਪਟ ਕੀਤਾ ਸੀ, ਉਸ ਤੋਂ ਪਹਿਲਾਂ ਨਹੀਂ ਸੀ ਐਕਸੈਪਟ ਕਰਿਆ। ਇਹ ਚੀਜ਼ਾਂ ਜਗਵੀਰ ਜੀ ਵਾਰ ਇਹ ਖਤਮ ਹੋ, ਇਸ ਐਸਕਲੇਸ਼ਨ ਖਤਮ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆ ਜਾਣਗੀਆਂ ਆਸਤਾ ਆਸਤਾ। ਰਾਈਟ ਨਾਓ ਇਸ ਸਿਚੁਏਸ਼ਨ ਦੇ ਅੰਦਰ ਸਭ ਤੋਂ ਕਮ ਚੀਜ਼ ਕਿਹੜੀ ਹੈ ਜਿਹੜੀ ਸਭ ਤੋਂ ਚੀਜ਼ ਖਤਮ ਹੋ ਚੁੱਕੀ ਹੈ ਉਹ ਸਰ ਸੱਚ। ਵਾਰ ਦੇ ਅੰਦਰ ਕਹਿੰਦੇ ਜਿਹੜੀ ਅਗਰ ਸਭ ਤੋਂ ਔਖੀ ਚੀਜ਼ ਤਲਾਸ਼ ਕਰਨਾ ਹੁੰਦਾ ਜੀ ਸੱਚ ਰਿਐਲਿਟੀ, ਔਰ ਖਾਸ ਕਰ ਅੱਜ ਦੇ ਦੌਰ ਦੇ ਅੰਦਰ ਜਿਸ ਦੇ ਅੰਦਰ ਯੂਟਿਊਬਰ ਤੇ ਟਵਿੱਟਰ ਤੇ ਇਹ ਸੋਸ਼ਲ ਮੀਡੀਆ ਦੀ ਵਾਰ ਮਿਸ ਇਨਫੋਰਮੇਸ਼ਨ ਦੀ ਇੰਤਹਾ, ਜਿਸ ਤਰ੍ਹਾਂ ਹੁਣ ਕੱਲ ਸ਼ਾਮ ਨੂੰ ਤੁਸੀਂ ਦੇਖਿਆ ਹੋਣਾ ਤੁਹਾਡੇ ਘਰ ਸਾਡੇ ਵੀ ਬੜੇ ਬੜੇ ਜੋਕਰ ਤਾਂ ਬੈਠੇ ਪਿੱਛੇ ਮੀਡੀਆ, ਲੇਕਿਨ ਤੁਹਾਡੇ ਜੋਕਰਾਂ ਦੀ ਤੇ ਇੰਤਹਾ ਜੀ, ਜਿਹੜੇ ਤੁਹਾਡੇ ਜੋਕਰ ਮੈਂ ਦੇਖੇ ਨਾ ਇਸ ਦਫ਼ਾ, ਮਤਲਬ ਉਹਨਾਂ ਨੇ ਤੇ ਇੰਤਹਾ ਕਰ ਦਿੱਤੀ ਹੈ ਕਿ ਮਤਲਬ ਹਸੀ ਵੀ ਨਹੀਂ ਆਉਂਦੀ ਔਰ ਮਤਲਬ ਬੰਦਾ ਕਹਿੰਦਾ ਯਾਰ ਕੀ ਕਵੇ ਬੰਦਾ ਇਹਨਾਂ ਨੂੰ ਕਿ ਜਿਹੜਾ ਉਹ ਸ਼ਾਮੀ ਕੱਲ ਕਹਿ ਰਹੇ ਜੀ ਕਿ ਆਸਮ ਮੁਨੀਰ ਗ੍ਰਿਫ਼ਤਾਰ ਹੋ ਗਿਆ ਤੇ ਆਰਮੀ ਦੀ ਜਿਹੜੀ ਇਨਫੈਂਟਰੀ ਫੋਰਸ ਹੈ ਪੈਦਲ ਫੋਰਸ ਉਹ ਪਾਕਿਸਤਾਨ ਚ ਇੰਟਰ ਹੋ ਗਈ ਹੈ, ਕਰਾਚੀ ਦੀ ਬੰਦਰਗਾਹ ਨੂੰ ਅੱਗ ਲਾ ਦਿੱਤੀ ਗਈ ਹੈ ਔਰ ਕਰਾਚੀ ਨਿਸ਼ਚੋ ਨਾਬੂਦ ਹੋ ਗਿਆ ਮਤਲਬ। ਔਰ ਉਹ ਜਿਹੜੇ ਤੁਹਾਡੇ ਕੋਲ ਮੇਜਰ ਸਾਹਿਬ ਖੈਰ ਮੈਂ ਤਾਂ ਰੈਫਰੈਂਸ ਦੇਣਾ ਚਾਹੁੰਦਾ ਉਹਨਾਂ ਦਾ, ਉਹ ਜਿਸ ਤਰ੍ਹਾਂ ਕ੍ਰਿਕਟ ਦੇ ਅੰਦਰ ਛੱਕਾ ਚੌਕਾ ਲੱਗਦਾ ਨਾ ਸਰ, ਉਹ ਇਸ ਤਰ੍ਹਾਂ ਨੱਚ ਕਰਦੇ ਸਨ, ਆਈ ਮੀਨ ਕਮ ਆਨ, ਯਾਨੀ ਇਹ ਤਾਂ ਜੋਕ। ਮੈਨੂੰ ਤਾਂ ਇਹ ਆਉਂਦਾ ਵੀ ਜਿਹੜੇ ਬਹਿ ਕੇ ਕਰਦੇ ਨਾ ਜੋਕਰ ਇਹਨਾਂ ਨੂੰ ਕਹੋ ਯਾਰ ਜਾਓਗੇ ਨਾ ਜਾ ਕੇ ਸਾਧ ਦੇ ਉੱਤੇ ਜਾ ਕੇ ਲੜੋ, ਤੁਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤੇ ਆਪਣੀ ਫੈਮਲੀ ਨੂੰ ਉੱਥੇ ਨਾਲ ਰੱਖੋ, ਜਿਹੜੇ ਸਰਹੱਦੇ ਨਾਲ ਪਿੰਡ ਆਏ ਉੱਥੇ ਰੱਖੋ ਉਹਨਾਂ ਨੂੰ ਤੇ ਖੁਦ ਜਾਓ ਜਾ ਕੇ ਬਾਰਡਰ ਤੇ ਲੜੋ। ਯਾਨੀ ਤੁਸੀਂ ਇਸ ਚੀਜ਼ ਨੂੰ ਜੋਕ ਬਣਾ ਦਿੱਤਾ, ਮਤਲਬ ਇਤਨੀ ਜ਼ਿਆਦਾ ਡਿਸ ਇਨਫੋਰਮੇਸ਼ਨ। ਔਰ ਉਸ ਦੇ ਅੰਦਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਹੁਤ ਸਾਰੇ ਲੋਕ ਐਸੇ ਜਿਹੜੇ ਜ਼ਾਹਿਰ ਹੈ ਦੇਸ਼ ਭਗਤੀ ਅੱਛੀ ਚੀਜ਼ ਹੈ, ਹਰ ਬੰਦੇ ਚ ਹੋਣੀ ਚਾਹੀਦੀ ਹੈ, ਲੇਕਿਨ ਉਹ ਬੱਚੇ ਛੋਟੇ 18 ਸਾਲ ਦਾ 20 ਸਾਲ ਦਾ 21 ਸਾਲ ਦਾ ਬੱਚਾ ਜਿਹੜਾ ਇਸ ਚੀਜ਼ਾਂ ਨੂੰ ਦੇਖ ਰਿਹਾ, ਤੁਸੀਂ ਉਹਦੇ ਅੰਦਰ ਇਤਨੀ ਨਫ਼ਰਤ ਕ੍ਰੀਏਟ ਕਰ ਰਹੇ ਹੋ ਇੱਕ ਦੂਸਰੇ ਦੇ ਅਗੇਂਸਟ, ਮੁਲਕਾਂ ਦੇ ਅਗੇਂਸਟ, ਕਿ ਜਿਹੜੀ ਨਫ਼ਰਤ 1947 ਚ ਵੀ ਨਹੀਂ ਸੀ। ਔਰ ਤੁਸੀਂ ਪਾਕਿਸਤਾਨ ਦੀ ਸਰ ਗੱਲ ਕਰਦੇ ਹੋ ਕਿ ਬਾਹਰਪੋਰਾ ਜਾਂ ਮੁਰੀਦ ਕੇ ਉਹਨਾਂ ਦੇ ਟਿਕਾਣੇ ਜੀ ਉਹ, ਮੈਂ ਉਸ ਏਰੀਏ ਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ ਯੂਵੀ ਜੀ, ਤੁਸੀਂ ਇੱਕ ਜਰਨਲਿਸਟ ਹੋ, ਨੋ ਡਾਊਟ ਤੁਹਾਡੇ ਕੋਲ ਇਨਫੋਰਮੇਸ਼ਨ ਮੇਰੇ ਨਾਲ ਜ਼ਿਆਦਾ ਹੋਏਗੀ, ਲੇਕਿਨ ਅਸੀਂ ਕਿਉਂਕਿ ਉੱਥੋਂ ਤੋਂ ਰਹਿਣ ਵਾਲੇ ਹਾਂ, ਇਹ ਜਿਸ ਜੈਸ਼ ਮੁਹੰਮਦ ਔਰ ਲਸ਼ਕਰ ਦਾ ਨਾਂ ਲੈਂਦੇ ਹੋ ਨਾ, ਮੈਂ ਇਹ ਗੱਲ ਬਹੁਤ ਦਫ਼ਾ ਪਹਿਲੇ ਕਹਿ ਚੁੱਕਿਆ, ਤੁਸੀਂ ਪਾਕਿਸਤਾਨ ਚਲੇ ਜਾਓ, ਆਮ ਰੇਹੜੀ ਵਾਲੇ ਨੂੰ, ਰਕਸ਼ੀ ਵਾਲੇ ਨੂੰ ਪੁੱਛੋ ਯਾਰ ਇਹ ਲਸ਼ਕਰ ਕੀ ਚੀਜ਼ ਹੈ, ਇਹ ਜੈਸ਼ ਮੁਹੰਮਦ ਦਾ ਨਾਂ ਤੂੰ ਪਹਿਲੇ ਸੁਣੇ ਸਰ? ਮੈਂ ਤੁਹਾਨੂੰ ਬੈਟ ਕਰਦਾ 100 ਵਿੱਚੋਂ 90 ਬੰਦੇ ਕਹਿਣਗੇ ਯਾਰ ਨਹੀਂ ਅਸੀਂ ਤੇ ਨਾਂ ਨਹੀਂ ਸੁਣੇ ਆ। ਆਫਿਸ ਸਹੀਦ ਦਾ ਨਾਂ ਤੁਸੀਂ 100 ਬੰਦਿਆਂ ਕੋਲ ਜਾ ਕੇ ਪੁੱਛੋ, 10 ਜਾਂ 15 ਬੰਦਿਆਂ ਨੂੰ ਪਤਾ ਹੋਏਗਾ, 90 ਬੰਦਿਆਂ ਨੂੰ ਕੋਈ ਪਤਾ ਆਫਿਸ ਕੌਣ ਹੈ ਨਾ। ਇਹਨਾਂ ਦੀ ਜ਼ਿਆਦਾ ਉੱਥੇ ਸਰ ਕੋਈ ਪ੍ਰੋਮੀਨੈਂਟ ਉਹਨਾਂ ਦੇ ਇੱਥੇ ਕੋਈ ਕੰਮ ਹਨ ਪਾਕਿਸਤਾਨ ਵਿੱਚ, ਨਾ ਇਹਨਾਂ ਦੇ ਕੋਈ ਮਰਕਜ਼ ਤੁਹਾਨੂੰ ਪ੍ਰੋਮੀਨੈਂਟਲੀ ਨਜ਼ਰ ਆਉਂਦੇ ਨੇ। ਅਗਰ ਕੋਈ ਆਰਮੀ ਨੇ ਟੈਰੋਰਿਸਟ ਆਪਣੇ ਪਾਲੇ ਨੇ ਉੱਥੇ ਸਰ, ਤੇ ਉਹਨਾਂ ਦੇ ਮਰਕਜ਼ ਨੂੰ ਸਾਹਮਣੇ ਨਹੀਂ ਰੱਖਦੇ। ਔਰ ਕਿਆ ਇਹ ਤੁਸੀਂ ਸਮਝਦੇ ਹੋ ਕਿ ਜਿਹੜੀ ਕਿ 7 April ਨੂੰ ਰਾਤ ਨੂੰ ਅਟੈਕ ਹੋਇਆ ਇੰਡੀਆ ਦੀ ਤਰਫੋਂ, ਕਹਿੰਦੇ ਜੀ ਅਸੀਂ ਟੈਰੋਰਿਸਟ ਉੱਥੇ ਮਾਰੇ ਸਰ, ਅਮਰੀਕਾ ਨੇ 21 ਸਾਲ ਦੇ ਅੰਦਰ 1000 ਡਰੋਨ ਹਮਲੇ ਕੀਤੇ, ਉਹਨਾਂ ਵਿੱਚੋਂ ਜਿੰਨੇ ਚੁਣੇ ਲੋਕ ਉਹਨਾਂ ਨੇ ਟਾਰਗੇਟ ਕੀਤੇ, ਉਹਨਾਂ ਕੋਲ ਟੈਕਨੋਲੋਜੀ ਯਕੀਨਨ ਇੰਡੀਆ ਤੇ ਪਾਕਿਸਤਾਨ ਤੇ ਬਹੁਤ ਜ਼ਿਆਦਾ ਹੋਣਾ, ਤੇ ਇੰਡੀਆ ਕਿਸ ਤਰ੍ਹਾਂ ਕਲੇਮ ਕਰ ਸਕਦਾ ਕਿ ਅਸੀਂ ਇੱਕੋ ਮਿਜ਼ਾਈਲ ਮਾਰ ਕੇ ਜਿਹੜੇ 26 ਬੰਦੇ ਅਸੀਂ ਮਾਰੇ ਸਾਰੇ ਦੇ ਸਾਰੇ ਟੈਰੋਰਿਸਟ ਸਨ, ਔਰ ਉਹ ਟੈਰੋਰਿਸਟ ਦੇ ਕੈਂਪ ਉੱਥੇ ਬੈਠੇ ਸਨ, ਉਹ ਇੰਤਜ਼ਾਰ ਕਰ ਰਹੇ ਸਨ ਕਿ ਕਿਉਂਕਿ ਹੁਣ ਹਾਲਾਤ ਖਰਾਬ ਹੋਏ ਤਾਂ ਅਸੀਂ ਇੱਥੇ ਬੈਠਾਂਗੇ ਤੇ ਸਾਨੂੰ ਮਾਰਨਗੇ। ਸਰ ਟੈਰੋਰਿਸਟ ਕੈਂਪ ਜਿਹੜੇ ਹੁੰਦੇ ਨੇ ਉਹ ਪਹਾੜਾਂ ਚ ਹੁੰਦੇ ਹਨ, ਉਹ ਕਿ ਸਾਨੂੰ ਪਤਾ ਨਹੀਂ ਹੁੰਦੇ ਹੈ ਕਿ ਸਾਨੂੰ ਰੋਜ਼ ਚੇਂਜ ਹੁੰਦੇ ਨੇ, ਠੀਕ ਹੈ। ਇਨੋਸੈਂਟ ਬੰਦੇ ਮਰੇ ਉਧਰੋਂ ਵੀ ਤੇ ਇਧਰੋਂ ਵੀ, ਦੋਨੋਂ ਸਾਈਡ ਤੋਂ ਇਨੋਸੈਂਟ ਬੰਦੇ ਮਰਦੇ ਪਏ ਨਾ। ਉਹਨਾਂ ਚ ਕੋਈ ਟੈਰੋਰਿਸਟ, ਅਗਰ ਸਰ ਕੋਈ ਟੈਰੋਰਿਸਟ ਹੈ ਤਾਂ ਉਸਾਮਾ ਬਿਨ ਲਾਦਨ ਤਾਂ ਸਾਹਮਣੇ ਆ ਗਿਆ ਸੀ ਨਾ, ਉਹ ਟੈਰੋਰਿਸਟ ਅਗਰ ਅਟੈਕ ਇਹਨਾਂ ਕੀਤਾ ਔਰ ਟੈਰੋਰਿਸਟ ਕੋਈ ਕਿਲ ਹੋਇਆ, ਆਫਿਸ ਸ਼ਹੀਦ ਹੋਇਆ ਜਾਂ ਉਹਦਾ ਦਮਾਦ ਹੋਇਆ ਜਾਂ ਸੋਰੀ ਦਾ ਬੇਟਾ ਹੋਇਆ, ਤੇ ਸਰ ਉਹ ਸਾਹਮਣੇ ਲੈ ਕੇ ਆਉਣਾ ਕਿ ਅਸੀਂ ਮਾਰ ਦਿੱਤਾ ਇਹਨੂੰ ਟੈਰਰਿਸਟ ਹੈ, ਅਸੀਂ ਵੀ ਖੁਸ਼ ਹੋਵਾਂਗੇ ਪਰ ਠੀਕ ਹੈ ਯਾਰ ਅਗਰ ਉਹਨੇ ਕੋਈ ਟੈਰਰਿਜ਼ਮ ਕੀਤੀ ਹੈ ਤੇ ਇਹਨਾਂ ਨੇ ਅਟੈਕ ਕਰਕੇ ਅਸਲ ਬੰਦਾ ਮਾਰ ਦਿੱਤਾ, ਹੁਣ 25-26 ਬੰਦਾ ਜਿਹੜਾ ਮਰਿਆ, 25 ਜਿਹੜੇ ਬੰਦੇ ਇੱਧਰ ਮਰੇ ਉਹ ਪਤਾ ਨਹੀਂ ਕੌਣ ਸਰ, ਨੋਬਡੀ ਨੋਜ਼। ਔਰ ਇੱਕ ਜਿਹੜਾ ਖਾਸ ਕਰ ਜਿਹੜਾ ਡਰੋਨ ਅਟੈਕ ਦੇ ਅੰਦਰ ਮਰਦੇ ਜਾਂ ਮਿਜ਼ਾਈਲ ਦੇ ਅੰਦਰ ਮਰਦੇ ਨੇ ਤੇ ਬਿਲਕੁਲ ਹੀ ਕੋਲੈਟਰਲ ਡੈਮੇਜ ਹੁੰਦਾ ਹੈ, ਇਸ ਵਿੱਚ ਤਾਂ ਬਿਲਕੁਲ ਹੀ ਮਾਸੂਮ ਲੋਕ ਮਰਦੇ ਨੇ। ਤੇ ਇਸ ਚੀਜ਼ ਤੇ ਸਰ ਅਸੀਂ ਸੈਲੀਬ੍ਰੇਟ ਕਰਨਾ ਜੀ ਕਿ ਪਾਕਿਸਤਾਨ ਨੇ ਉਧਰੋਂ ਉੜਾ ਕੇ ਇੰਨੇ ਮਾਰ ਦਿੱਤੇ ਤੇ ਉਹ ਬੜੇ ਸਹੀ ਬੰਦੇ ਮਰੇ, ਤੇ ਇਧਰੋਂ ਇਹਨਾਂ ਨੇ ਮਿਜ਼ਾਈਲ ਮਾਰ ਕੇ ਟੈਰਰਿਸਟ ਮਾਰ ਦਿੱਤੇ। ਆਈ ਡੋਂਟ ਥਿੰਕ ਸੋ ਸਰ, ਦਿਸ ਇਜ਼ ਅ ਰੀਅਲ ਅਨਾਲਿਸਿਸ। ਨਾ ਇਸ ਜੰਗ ਚ ਕੁਝ ਹਾਸਲ ਹੋਏਗਾ, ਨਾ ਟੈਰਰਿਜ਼ਮ ਖਤਮ ਹੋਏਗੀ, ਤੇ ਨਾ ਜਿਹਨਾਂ ਨੂੰ ਤੁਸੀਂ ਟੈਰਰਿਸਟ ਕਹਿੰਦੇ ਹੋ ਲਸ਼ਕਰ ਮੁਹੰਮਦ ਆਸਿਫ ਸ਼ਹੀਦ ਤੇ ਸਾਰੇ, ਨਾ ਉਹਨਾਂ ਵਿੱਚੋਂ ਕੋਈ ਬੰਦਾ ਮਰੇਗਾ। ਮੇਰੇ ਕੋਲ ਲਿਖਾ ਲਵੇ ਸਾਰੇ ਗੱਲ ਹੈ, ਹਫ਼ਤੇ ਬਾਅਦ ਇਹ ਚੀਜ਼ ਖਤਮ ਹੋ ਜਾਣੀ ਹੈ, ਇਹ ਚੀਜ਼ਾਂ ਉੱਥੇ ਹੀ ਰਹਿਣਗੀਆਂ। ਰੱਬ ਨਾ ਕਰੇ, ਰੱਬ ਨਾ ਕਰੇ ਮੇਰੇ ਮੂੰਹ ਦੇ ਅੰਦਰ ਖਾਕ, ਇਹ ਸਾਲ 6 ਮਹੀਨੇ ਬਾਅਦ ਐਪੀਸੋਡ ਦੁਬਾਰਾ ਰਿਪੀਟ ਹੋਏਗੀ, ਔਰ ਮੇਰੇ ਕੋਲ ਲਿਖਾ ਲਓ ਜੇ ਗੱਲਾਂ ਤੁਸੀਂ ਅੱਜ ਕਰ ਰਹੇ ਹੋ 6 ਸਾਲ ਬਾਅਦ ਦੁਬਾਰਾ ਇਹੀ ਗੱਲਾਂ ਸਿੱਖ ਕਰਾਂਗੇ, ਇੱਥੇ ਬੈਠ ਕੇ ਇਹੀ ਲੋਕਾਂ ਦਾ ਨਾਂ ਲਵਾਂਗੇ, ਇਹੀ ਚੀਜ਼ਾਂ ਅਸੀਂ ਰਿਪੀਟ ਕਰਾਂਗੇ। ਦੇਰ ਇਜ਼ ਨੋ ਸੋਲੂਸ਼ਨ ਟੂ ਦਿਸ ਮੈਨਸ, ਇਹ ਟੈਰੋਰਿਜ਼ਮ ਦੀ ਮੈਨਸ ਇੱਕ ਇੰਡਸਟਰੀ ਦਾ ਰੂਪ ਇਖਤਿਆਰ ਕਰ ਚੁੱਕੀ ਹੈ, ਇਸ ਨੂੰ ਗਵਰਨਮੈਂਟ ਦੀਆਂ ਬੈਕਿੰਗਸ ਹਨ, ਇਹਨੂੰ ਇੰਟਰਨੈਸ਼ਨਲ ਪਾਕਿਸਤਾਨ ਦੀਆਂ ਬੈਕਿੰਗਸ ਹਨ, ਇਹ ਨਹੀਂ ਖਤਮ ਹੋਏਗੀ ਜਦ ਤੱਕ ਇੰਟਰਨੈਸ਼ਨਲ ਪਾਕਿਸਤਾਨ ਨਹੀਂ ਝਾੜਦੀਆਂ। ਆਖਰੀ ਗੱਲ ਸਰ, ਜਿਹੜੀ ਏਜੰਸੀਆਂ ਹੁੰਦੀਆਂ ਨਾ ਸਰ, ਏਜੰਸੀਆਂ ਦਾ ਕੰਮ ਹੁੰਦਾ ਇਹ ਜੋ ਕੁਝ ਕਰਨਾ ਜੋ ਕੁਝ ਹੋ ਰਿਹਾ। ਅਗਰ ਅਸੀਂ ਪਾਕਿਸਤਾਨ ਦੀ ਗੱਲ ਕਰਾਂ ਤੇ ਰਾਹ ਨੇ ਬਲੋਚਿਸਤਾਨ ਦੇ ਅੰਦਰ ਤੇ ਖੁੱਲੇ ਖੁੱਲਾ ਉਹਨਾਂ ਨੂੰ ਸਪੋਰਟ ਕਰਦੇ ਨਾ BLA ਨੂੰ ਔਰ ਐਕਸੈਪਟ ਕਰਦੇ, ਇਹਨਾਂ ਦਾ ਜਿਹੜਾ ਕਰਨ ਗੁਲਬੋਸ਼ਨ ਆ ਉਹ ਸਾਡੇ ਕੋਲ ਪਾਕਿਸਤਾਨੀ ਆਰਮੀ ਕੋਲ ਹਾਲੇ ਤੱਕ ਮੌਜੂਦ ਹੈ, ਤੇ ਕਿਆ ਅਸੀਂ ਕਹਾਂਗੇ ਕਿ ਰਾਹ ਨੇ ਜਿਹੜੇ ਪਾਕਿਸਤਾਨ ਦੇ ਅੰਦਰ ਲੋਕਾਂ ਦੇ ਜਾ ਕੇ ਪੁਲਿਸ ਸਕਦੇ? ਨਹੀਂ ਸਕਦੇ ਨਾ ਸਰ, ਇਹ ਉਹਨਾਂ ਦੀ ਜੌਬ ਹੈ, ਉਹਨਾਂ ਦੀ ਜੌਬ ਹੈ ਉੱਥੇ ਜਾ ਕੇ ਜਿੱਥੇ ਇਹਨਾਂ ਨੂੰ ਮੌਕਾ ਮਿਲੇਗਾ ਉੱਥੇ ਜਾ ਕੇ ਇਹ ਆਪਣੇ ਕੰਮ ਕਰਨਗੇ, ਉੱਥੇ ਲੋਕ ਮਾਸੂਮ ਮਰਨਗੇ, ਇਹ ਆ ਕੰਮ ਸਾਡੀ ISI ਦਾ। ਹਾਂ, ਤੁਸੀਂ ਸਾਡੀ ਆਰਮੀ ਨੂੰ ਕਹਿੰਦੇ ਹੋ, ਨੋ ਡਾਊਟ ਅਬਾਊਟ ਦੈਟ, ਕਿ ਉਹਨਾਂ ਦੀ ਕੋਈ ਲਿਮਿਟ ਨਹੀਂ ਹੈ ਕਿਉਂਕਿ ਪਾਕਿਸਤਾਨ ਦੇ ਅੰਦਰ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਨਹੀਂ ਹੈ, ਔਰ ਇਹਦੇ ਅੰਦਰ ਵੀ ਇੰਟਰਨੈਸ਼ਨਲ ਤਾਕਤਾਂ ਦਾ ਕਸੂਰ ਹੈ ਕਿ ਜੇ ਲੱਖਾਂ ਦਿਨ ਉਹਨਾਂ ਨੂੰ ਯੂਜ਼ ਕਰਦੇ, ਜੇ ਲੱਖਾਂ ਦਿਨ ਜਨਾਬ ਉਹਨਾਂ ਨੂੰ ਕਹਿੰਦੇ ਜੀ ਇਹ ਠੀਕ ਨਹੀਂ ਕਰ ਰਹੇ, ਲੇਕਿਨ ਕਰਦੇ ਕਰਾਦੇ ਕੁਝ ਨਹੀਂ ਉਹਨਾਂ ਦੇ ਅਗੇਂਸਟ, ਉਹਨਾਂ ਨੂੰ ਸਪੋਰਟ ਵੀ ਕਰਦੇ ਨੇ, ਉਹਨਾਂ ਨੂੰ ਪੈਸਾ ਵੀ ਦਿੰਦੇ ਨੇ, ਉਹਨਾਂ ਨੂੰ ਹਰ ਚੀਜ਼ ਹਰ ਤਰ੍ਹਾਂ ਦੀ ਉਹਨਾਂ ਨੂੰ, ਤੇ ਕਹਿਣ ਦਾ ਸਰ ਮਤਲਬ ਇਹ ਹੈ ਕਿ
ਹਾਂਜੀ ਗੱਲ ਕਰੋ ਸਰ, ਗੱਲ ਕਰੋ ਤੁਸੀਂ। ਹਾਂਜੀ
ਓਕੇ ਓਕੇ ਸੋਰੀ ਸਰ, ਮੈਂ ਆਖਰੀ ਗੱਲ ਕਰਨਾ ਚਾਹਾਂਗਾ ਕਿ ਇਸ ਚੀਜ਼ ਦੇ ਅੰਦਰ ਸਰ ਮੈਂ ਸਿਰਫ ਇਤਨੀ ਕਹਿਣਾ ਚਾਹਾਂਗਾ ਕਿ ਇਹ ਜੋ ਕੁਝ ਵੀ ਹੋ ਰਿਹਾ ਸਾਨੂੰ ਸਾਰਿਆਂ ਨੂੰ ਇਹ ਪ੍ਰੇ ਕਰਨੀ ਚਾਹੀਦੀ ਹੈ ਕਿ ਇਹਨੂੰ ਡੀ ਐਸਕਲੇਸ਼ਨ ਦੀ ਤਰਫ਼ ਲੈ ਕੇ ਜਾਣ। ਅਗਰ ਮਾਸੂਮ ਲੋਕ ਮਰ ਚੁੱਕੇ ਹਨ, ਜ਼ਿਆਦਾ ਹੋਰ ਮਾਸੂਮ ਲੋਕ ਨਾ ਮਰਨ, ਇਹਦਾ ਕੋਈ ਲੋਜੀਕਲ ਐਂਡ ਹੋਏ, ਜਿਹੜਾ ਕਿ ਮੈਨੂੰ ਨਜ਼ਰ ਨਹੀਂ ਆ ਰਿਹਾ। ਮੈਂ ਫਿਰ ਸਰ ਤੁਹਾਨੂੰ ਕਹਿ ਰਿਹਾ, ਮੇਰੀ ਛੋਟੇ ਜਿਹੇ ਆਪਣੇ ਓਪੀਨੀਅਨ ਹੈ, ਰੱਬ ਨਾ ਕਰੇ ਫਿਰ ਮੈਂ ਕਹਾਂਗਾ ਮੇਰੇ ਮੂੰਹ ਖਾਕ, ਕੁਝ ਅਰਸੇ ਬਾਅਦ ਦੁਬਾਰਾ ਇੰਸੀਡੈਂਸ ਹੋਏਗਾ ਔਰ ਅਸੀਂ ਇੱਥੇ ਬਹਿ ਕੇ 6 ਮਹੀਨੇ ਡਿਸਕਸ਼ਨ ਕਰ ਰਹੇ ਹੋਵਾਂਗੇ, ਕਿਉਂਕਿ ਇਹ ਮੈਨਸ ਇਸ ਤਰ੍ਹਾਂ ਖਤਮ ਨਹੀਂ ਹੋਏਗੀ ਸਰ। ਆਖਰੀ ਗੱਲ ਸਰ, ਤੁਸੀਂ ਪਾਕਿਸਤਾਨ ਦੇ ਅੰਦਰ ਗੱਲ ਕਹੀ ਕਿ ਲੋਕਾਂ ਦੀ ਬ੍ਰੇਨ ਵਾਸ਼ਿੰਗ ਹੋਈ, ਤੁਸੀਂ ਉਸ ਗੱਲ ਜਿਸ ਨੇ ਡੈਨੀਅਲ ਪਰ ਨੂੰ ਮਾਰਿਆ ਉਹਦੀ ਗੱਲ ਕੀਤੀ, ਮੈਂ ਸਰ ਸਿਰਫ ਇਤਨੀ ਕਹਿਣਾ ਚਾਹਾਂਗਾ ਕਿ ਇੰਡੀਆ ਦੇ ਅੰਦਰ ਲੋਕ ਮੇਰੇ ਤੋਂ ਜ਼ਿਆਦਾ ਸਮਝਦਾਰ ਹਨ, ਮੈਨੂੰ ਕੋਈ ਹੱਕ ਨਹੀਂ ਬਣਦਾ ਲੋਕਾਂ ਨੂੰ ਕੋਈ ਐਡਵਾਈਸ ਕਰਨ ਦਾ, ਬਟ ਧਰਮ ਦੀ ਬੁਨਿਆਦ ਤੇ ਪ੍ਰੋਪੋਗੇਸ਼ਨ ਦੇ ਅੰਦਰ ਮਤ ਆਓ। ਜਿਹੜੀ ਫਿਊਲਿੰਗ ਪਾਕਿਸਤਾਨ ਦੇ ਅੰਦਰ ਹੋਈ ਹੈ, ਹਾਲਾਂਕਿ ਮੈਂ ਨਾਰਮਲ ਸੋਸਾਇਟੀ ਦੀ ਗੱਲ ਨਹੀਂ ਕਰ ਰਿਹਾ, ਪਾਕਿਸਤਾਨ ਦੇ 90% ਲੋਕ ਬੜੇ ਲਿਬਰਲ ਹਨ, ਇਹ 10% ਲੋਕ ਹਨ ਜਿਹੜੇ ਤੁਹਾਡੇ ਸਾਹਮਣੇ ਜਿਹਨਾਂ ਨੂੰ ਪ੍ਰੋਪੋਗੇਟ ਕੀਤਾ ਜਾਂਦਾ ਦੁਨੀਆ ਦੇ ਅੰਦਰ, 90% ਲੋਕਾਂ ਨੂੰ ਤੇ ਪ੍ਰੋਪੋਗੇਟ ਹੀ ਨਹੀਂ ਕੀਤਾ ਜਾਂਦਾ, ਜਿਨ੍ਹਾਂ ਦੇ ਇਸ ਚੀਜ਼ ਨਾਲ ਕੋਈ ਤਲਕ ਨਹੀਂ ਔਰ ਜਿਹੜੇ ਇਸ ਚੀਜ਼ ਨੂੰ ਕੰਡਮ ਕਰਦੇ। ਆਈ ਹੋਪ ਕਿ ਇੰਡੀਆ ਦੇ ਅੰਦਰ ਵੀ ਇਹੀ ਸਿਚੁਏਸ਼ਨ ਹੈ ਕਿ ਧਰਮ ਦੀ ਬੁਨਿਆਦ ਤੇ ਔਰ ਖਾਸ ਕਰ ਜਿਹੜੀ ਇਸ ਟਾਈਮ ਮੌਜੂਦਾ ਗਵਰਨਮੈਂਟ ਹੈ ਜਿਹੜੀ ਤੁਹਾਡੀ ਕਦੇ ਕਦੇ ਬਲਕਿ ਯਕੀਨ ਇਲੈਕਸ਼ਨ ਦੇ ਅੰਦਰ ਇਸ ਚੀਜ਼ ਕਾਰਡ ਨੂੰ ਖੇਡਦੀ ਹੈ, ਧਰਮ ਦੇ ਕਾਰਡ ਨੂੰ, ਇਸ ਦੇ ਅੰਦਰ ਆਮ ਲੋਕ ਨਾ ਆਉਣ, ਖਾਸ ਕਰ ਛੋਟੇ ਬੱਚੇ ਜਿਨ੍ਹਾਂ ਦੇ ਦਿਮਾਗ ਦੀ ਫਿਊਲਿੰਗ ਆਉਂਦੀ ਹੈ ਕਿ ਸਾਡਾ ਹੀ ਧਰਮ ਚੰਗਾ ਔਰ ਅਸੀਂ ਦੁਨੀਆਂ ਦੇ ਅੰਦਰ ਸਭ ਤੋਂ ਬੈਟਰ ਆ, ਇਹਦਾ ਖਮਿਆਜ਼ਾ ਫਿਰ ਉਸ ਮੁਲਕ ਨੂੰ ਭੁਗਤਣਾ ਪੈਂਦਾ। ਬਾਕੀ ਤੇ ਚਲੋ ਜਿਹਨੂੰ ਨੁਕਸਾਨ ਹੋਏਗਾ ਹੋਏਗਾ, ਉਸ ਕੰਟਰੀ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਜਿਹੜਾ ਕਿ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ 1980 ਤੋਂ ਬਾਅਦ। ਇਹ ਕੋਈ ਇਤਨੀ ਸੈਲੀਬ੍ਰੇਟ ਕਰਨ ਵਾਲੀ ਚੀਜ਼ ਨਹੀਂ ਹੈ, ਇਸ ਚੀਜ਼ ਨੂੰ ਸਬਕ ਸਿੱਖਣਾ ਚਾਹੀਦਾ ਹਰ ਮੁਲਕਾਂ ਨੂੰ, ਇੰਡੀਆ ਨੂੰ ਵੀ ਸਬਕ ਸਿੱਖਣਾ ਚਾਹੀਦਾ ਕਿ ਆਪਣੇ ਧਰਮ ਦੇ ਅੰਦਰ, ਆਪਣੇ ਕੰਟਰੀ ਦੇ ਅੰਦਰ, ਸੋਸਾਇਟੀ ਦੇ ਅੰਦਰ ਧਰਮ ਦੀ ਬੁਨਿਆਦ ਤੇ ਫਿਊਲਿੰਗ ਮਤ ਕਰੋ। ਅਗਰ ਕੋਈ ਕਰਦਾ ਤਾਂ ਉਹਨੂੰ ਰੋਕੋ, ਕਿਉਂਕਿ ਇਹ ਚੀਜ਼ ਇੱਕ ਦਫ਼ਾ ਫੈਲ ਗਈ ਤਾਂ ਫਿਰ ਇਹ ਵਾਪਸ ਨਹੀਂ ਆਉਂਦੀ, ਕਿਉਂਕਿ ਧਰਮ ਦੇ ਅੰਦਰ ਫਿਰ ਅਸੀਂ ਜਜ਼ਬਾਤ 'ਚ ਆ ਜਾਂਦੇ ਹਾਂ, ਸੈਂਟੀਮੈਂਟ 'ਚ ਆ ਜਾਂਦੇ ਹਾਂ, ਫਿਰ ਅਸੀਂ ਸੋਚਣਾ ਸਮਝਣਾ ਛੋੜ ਦਿੰਦੇ ਹਾਂ, ਫਿਰ ਅਸੀਂ ਆਪਣੇ ਆਪ ਨੂੰ ਠੀਕ ਕਹਿੰਦੇ ਹਾਂ, ਬਾਕੀ ਸਾਰਿਆਂ ਨੂੰ ਗਲਤ ਕਹਿੰਦੇ ਹਾਂ। ਆਖਰੀ ਗੱਲ ਸਰ, ਮੈਂ ਬਿਲਕੁਲ ਹੀ ਰਿਕੁਐਸਟ ਕਰਦਾ, ਮੇਰੀ ਦੁਆ ਇਹ ਹੈ ਕਿ ਇਸ ਚੀਜ਼ ਨੂੰ ਡੀਐਸਕਲੇਟ ਕੀਤਾ ਜਾਏ ਔਰ ਇਸ ਚੀਜ਼ ਨੂੰ ਇੱਥੇ ਖਤਮ ਕੀਤਾ ਜਾਏ, ਦੋਨੋਂ ਤਰਫ਼ ਦਾ ਨੁਕਸਾਨ ਆਮ ਲੋਕਾਂ ਦਾ ਹੋਇਆ ਹੁਣ ਤੱਕ, ਔਰ ਅਸਲ ਹਕਾਇਕ, ਅਸਲ ਸੱਚ ਸਰ 1-2 ਮਹੀਨੇ ਬਾਅਦ ਸਾਹਮਣਾ ਆਏਗਾ ਕਿ ਅਸਲ ਸੱਚ ਕਿਹਾ। ਹੁਣ ਜੋ ਕੁਛ ਵੀ ਸਾਨੂੰ ਦੱਸਿਆ ਜਾ ਰਿਹਾ, ਜੋ ਕੁਛ ਸਾਨੂੰ ਦਿਖਾਇਆ ਜਾ ਰਿਹਾ, ਉਹਦੇ ਅੰਦਰ 99.9% ਝੂਠ ਹੈ, 99.9% ਝੂਠ ਹੈ, 0.001% ਕੁਛ ਸੱਚ ਹੋਏਗਾ, ਅਸਲ ਸੱਚ ਸਾਨੂੰ 4-6 ਮਹੀਨੇ ਬਾਅਦ ਪਤਾ ਚੱਲੇਗਾ।
ਆਪਣੇ ਰਮੇਸ਼ ਇੰਦਰ ਚੌਹਾਨ ਸਾਹਿਬ ਵੀ ਵੇਟ ਕਰ ਰਹੇ ਨੇ, ਹਰਪਾਲ ਜੀ ਵੇਟ ਕਰ ਰਹੇ ਨੇ, ਔਰ ਨਾਲ ਆਪਣੇ ਨਸੀਬ ਸੰਧੂ ਸਾਹਿਬ, ਹਿਰੇਨ ਜੀ, ਹਿਰੇਨ ਪਟੇਲ ਸਾਹਿਬ, ਉਹ ਵੀ ਵੇਟ ਕਰ ਰਹੇ ਨੇ, ਬਹੁਤ ਕਾਲਰਸ ਵੇਟ ਕਰ ਰਹੇ ਨੇ, ਪਰ ਔਰ ਜਿਹਨਾਂ ਨਹੀਂ ਮਿਲ ਰਹੀ ਤੁਸੀਂ ਦੁਬਾਰਾ ਕਾਲ ਕਰ ਲੈਣਾ, ਕੋਸ਼ਿਸ਼ ਕਰਾਂਗੇ ਸਭ ਦੀਆਂ ਕਾਲਸ ਲਈਏ। ਬਟ ਮੈਂ ਇਕਬਾਲ ਸਾਹਿਬ, ਤੁਸੀਂ ਕਾਫੀ ਪੁਆਇੰਟਸ ਹਾਈਲਾਈਟ ਕੀਤੇ ਨੇ, ਮੈਂ ਇੱਕ ਦੋ ਪੁਆਇੰਟਸ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਪਰ ਰਿਕਾਰਡਡ ਬ੍ਰੇਕ ਦਾ ਮੈਨੂੰ ਇਸ਼ਾਰਾ ਹੈ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਆਪਾਂ ਰਿਕਾਰਡਡ ਬ੍ਰੇਕ ਤੋਂ ਬਾਅਦ ਫਿਰ ਵੀ ਵਿਲ ਕੈਰੀ ਇਨ ਆਰ ਡਿਸਕਸ਼ਨ, ਇਫ ਦੈਟਸ ਓਕੇ ਵਿਦ ਯੂ। ਓਕੇ ਜੀ, ਰਿਕਾਰਡਡ ਬ੍ਰੇਕ ਐਂਡ ਦੈਨ ਫਿਰ ਆਪਾਂ ਇਸ ਤੇ ਗੱਲ ਜਾਰੀ ਰੱਖਾਂਗੇ। ਥੈਂਕ ਯੂ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिस्निंग टू WTOR 770 AM यंगस्टाउन टोरंटो।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
कोई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है, और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉ जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
शॉपर्स, तुम जाइए तैयार, लीटास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कसन, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सीलेंट मौका। विजिट lisascosmetics.com।
तेरी गोद में जन्नत, स्वाद तेरे ही हाथों में।
इस मदर्स डे खुल कर कहें आई लव यू माँ। वाई मीडिया विशेस एवरीवन अ वेरी हैप्पी मदर्स डे।
जीत मेरी, अभिमान तेरा, जीत मेरी, अभिमान तेरा, स्वस्ति पर तेरा।
Why Media? Why Media?
तैयार हो जाओ एक उत्साहजनक क्रिकेट बैटिंग एक्सपीरियंस लिए बैटवे दे नाल ज्वाइन करो एक्शन ते अपनी क्रिकेट दी जानकारी नू अपनी जित विच तब्दील करो स्टेप अप करो क्रीज ते छक्का लगाओ बैटवे दे यूजर फ्रेंडली प्लेटफॉर्म नाल एक्शन नू करो फील ते जित नू करो एक्सपीरियंस लाइक नेवर बिफोर अवेलेबल इन ओंटारियो ओनली मस्ट बी 19 इयर्स और ओल्डर टू प्ले प्लीज प्ले रिस्पॉन्सिबली
ए वीक थोड़े ले एक मौका है कि तुसी एमरजेंसी टाइम दे विच अपने आप नू अपनी फैमिली नू ते अपनी कम्युनिटी नू प्रोटेक्ट करन ले तैयार हो जाओ ब्रैम्पटन दिया कुछ सब तो वल्नरेबल कम्युनिटीज नू फ्री एमरजेंसी किट्स मिलन गिया जो एनब्रिज दी स्पॉन्सरशिप दे नाल प्रोवाइड कीतियां जा रहियां ने ज्यादा जानकारी ले विजिट करो www.brampton.ca/prepared ते
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਬਹੁਤ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗੁਪੇਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਹਾਜ਼ਰ ਹੈਗਾ ਸਾਡੇ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ ਹੁਣੇ ਅਸੀਂ ਤੁਹਾਡੀਆਂ ਕਾਲਸ ਔਨ ਦੀਅਰ ਕਰ ਰਹੇ ਹਾਂ ਬਟ ਆਈ ਥਿੰਕ ਤਾਨੀਆ ਜੀ ਯੂ ਗੋ ਐਡ ਵਿਦ ਦ ਸਪੋਂਸਰ ਫਸਟ ਤੁਸੀਂ ਆਪਣਾ ਸਪੋਂਸਰ ਜ਼ਰੂਰ ਲੈ ਲਓ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂਗੇ ਪਲੀਜ਼ ਗੋ ਐਡ
ਜੀ ਬਿਲਕੁਲ ਥੈਂਕ ਯੂ ਸੋ ਮਚ ਯੁਧਵੀਰ ਜੀ ਬਿਲਕੁਲ ਸਾਡੇ ਨਾਲ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਜੁੜ ਚੁੱਕੇ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ ਮੁਬਾਰਕ ਜੀ
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਜੀ ਤੁਹਾਡਾ ਠੀਕ ਠਾਕ ਜੀ
ਜੀ ਬਿਲਕੁਲ ਮੁਬਾਰਕ ਜੀ ਵਾਹਿਗੁਰੂ ਜੀ ਦੀ ਮਿਹਰ ਆ ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ ਐਂਡ ਇਹਦੇ ਨਾਲ ਹੀ ਜੋ ਵਧੀਆ ਡੀਲ ਲੈ ਕੇ ਆਏ ਹੋ ਵਾਇਰਲੈਸ ਪਲਾਨ ਦੇ ਉੱਤੇ ਉਹ ਵੀ ਸਾਡੇ ਸਾਰੇ ਲਿਸਨਰਸ ਨਾਲ ਸ਼ੇਅਰ
ਜੀ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲੇ ਇੱਥੇ ਸਭ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਜ਼ਿਆਦਾ ਟਾਈਮ ਨਹੀਂ ਲਵਾਂਗਾ ਤਾਨੀਆ ਜੀ ਮੈਂ ਤੁਹਾਨੂੰ ਥੋੜਾ ਜਿਹਾ ਜਿਹੜੀਆਂ ਲੇਟੈਸਟ ਅਪਡੇਟਸ ਨੇ ਸ਼ੇਅਰ ਕਰਨਾ ਚਾਹਾਂਗਾ ਕਿ ਸਾਡੇ ਕੋਲ ਜਿਸ ਤਰ੍ਹਾਂ ਕਿ ਅਸੀਂ ਬੈਲ ਦੇ ਡੀਲਰ ਹਾਂ ਸਾਡੇ ਕੋਲ ਬੈਲ ਦੀਆਂ ਬਹੁਤ ਹੀ ਸਪੈਸ਼ਲ ਪ੍ਰਮੋਸ਼ਨਸ ਹੁੰਦੀਆਂ ਨੇ ਸਾਡੇ ਕੋਲ ਪਲਾਨ ਜਿਹੜੇ ਨੇ $30 ਤੋਂ ਸ਼ੁਰੂ ਹੋ ਜਾਂਦੇ ਨੇ ਔਰ ਇਹਦੇ ਵਿੱਚ ਕੰਜ਼ਿਊਮਰ ਪਲਾਨ ਵੀ ਨੇ ਪਰਸਨਲ ਪਲਾਨ ਔਰ ਇਸ ਤਰ੍ਹਾਂ ਬਿਜ਼ਨਸ ਪਲਾਨ ਵੀ ਨੇ ਅਗਰ ਤੁਹਾਡੇ ਕੋਲ ਬੈਲ ਦਾ ਇੰਟਰਨੈਟ ਵਾਸਤੇ ਸਾਡੇ ਕੋਲ ਇੱਕ ਪਲਾਨ ਬਹੁਤ ਹੀ ਸਪੈਸ਼ਲ ਆਇਆ ਵਾ ਬਲਕਿ ਦੋ ਡਿਫਰੈਂਟ ਪਲਾਨ ਨੇ ਜਿਹਦੇ 40 ਚ 200 GB ਡਾਟਾ ਔਰ ਇੰਡੀਆ ਕਾਲਿੰਗ ਵੀ ਆ ਔਰ ਇਸ ਤਰ੍ਹਾਂ 50 ਵਿੱਚ ਕੈਨੇਡਾ US ਪਲਾਨ ਅਗਰ ਤੁਸੀਂ US ਟਰੈਵਲ ਕਰਦੇ ਤੇ ਸਿਰਫ ਔਰ ਸਿਰਫ $50 ਤੁਹਾਨੂੰ ਕੈਨੇਡਾ US ਦਾ ਵੀ ਪਲਾਨ ਮਿਲ ਜਾਏਗਾ ਔਰ ਕੈਨੇਡਾ ਤੋਂ ਇੰਡੀਆ ਕਾਲਿੰਗ ਵੀ ਮਿਲ ਜਾਏਗੀ ਤੁਹਾਨੂੰ 1000 ਮਿੰਟਸ ਔਰ ਇਹਨਾਂ ਦੇ ਨਾਲ ਤੁਸੀਂ ਅਗਰ ਫੋਨ ਐਡ ਕਰਨੇ ਆ ਤੇ ਫੋਨ ਐਡ ਸਾਡੇ ਕੋਲ $1 ਤੋਂ ਸ਼ੁਰੂ ਹੋ ਜਾਂਦੇ ਨੇ ਬਹੁਤ ਹੀ ਸਪੈਸ਼ਲ ਪਲਾਨ ਹੈ ਜਿਸ ਤਰ੍ਹਾਂ $40 ਦਾ ਪਲਾਨ ਆ ਤੇ $1 ਦਾ ਫੋਨ ਲੈ ਸਕਦੇ ਜਿਹਦੇ $41 ਦੇ ਵਿੱਚ ਤੁਹਾਨੂੰ ਫੋਨ ਵੀ ਮਿਲ ਜਾਏਗਾ ਔਰ ਤੁਸੀਂ 200 GB ਡਾਟਾ ਵੀ 5G ਪਲੱਸ ਨੈਟਵਰਕ ਤੇ ਇੰਜੋਏ ਵੀ ਕਰੋਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੈਲ ਦਾ ਸਭ ਤੋਂ ਫਾਸਟ ਇੰਟਰਨੈਟ ਪਲੈਨਰ ਸਿਰਫ ਔਰ ਸਿਰਫ ਬੈਲ ਪ੍ਰੋਵਾਈਡ ਕਰਦਾ ਵਾ ਔਰ 5G ਪਲੱਸ ਜਿਹੜਾ ਵਾ ਸਭ ਤੋਂ ਜ਼ਿਆਦਾ ਕਵਰੇਜ ਵੀ ਬੈਲ ਕੋਲ ਹੀ ਹੈ ਔਰ ਇਹ ਬਹੁਤ ਹੀ ਸਪੈਸ਼ਲ ਪਲਾਨ ਇਹਦੇ ਚ ਇੱਕ ਲਾਈਨ ਲੈਂਦੇ ਜੇ ਜਾਂ ਜਿੰਨੀਆਂ ਵੀ ਲਾਈਨਾਂ ਲੈਂਦੇ ਜੇ ਹਰ ਲਾਈਨ ਸੇਮ ਪ੍ਰਾਈਸ ਦੀ ਤੁਹਾਨੂੰ ਮਿਲੇਗੀ $40 ਦੇ ਵਿੱਚ 200 GB ਔਰ ਫੋਨ ਤੁਸੀਂ ਇਸ ਤੋਂ ਇਲਾਵਾ $1 ਤੋਂ ਇਲਾਵਾ ਵੀ ਕੋਈ ਵੀ ਐਡ ਕਰਨਾ ਚਾਹੋ ਤੇ ਕਰ ਸਕਦੇ ਜਿਸ ਤਰ੍ਹਾਂ ਆਈਫੋਨ 16 ਸੀਰੀਜ਼ ਲੈਣੀ ਆ 16 ਪਲੱਸ 16 ਪ੍ਰੋ 16 ਪ੍ਰੋ ਮੈਕਸ ਤੇ ਉਹ ਵੀ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਤੇ ਲੱਗੀਆਂ ਹੋਈਆਂ ਨੇ ਔਰ ਸੈਮਸੰਗ S25 ਸੀਰੀਜ਼ ਦੀ ਵੀ ਬਹੁਤ ਹੀ ਅੱਛੀ ਪ੍ਰਾਈਸਿਸ ਨੇ ਜਿਸ ਤਰ੍ਹਾਂ ਔਰ ਪਿਕਸਲ 9 ਸੀਰੀਜ਼ ਵੀ ਕਾਫੀ ਰੀਜਨੇਬਲ ਇਸ ਟਾਈਮ ਸਾਡੇ ਕੋਲ ਲੱਗੀਆਂ ਸਿਰਫ $10 ਤੁਹਾਨੂੰ ਮਿਲ ਜਾਂਦਾ ਵਾ ਪਿਕਸਲ 9 ਔਰ ਬਹੁਤ ਸਾਰੀਆਂ ਡਿਵਾਈਸਿਸ ਨੇ ਇਸ ਵਾਸਤੇ 1x1 ਇੱਥੇ ਜ਼ਿਕਰ ਕਰਨਾ ਕਾਫੀ ਲੰਬਾ ਹੋ ਜਾਏਗਾ ਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ ਔਰ ਬਿਜ਼ਨਸ ਪਲਾਨ ਦੇ ਵਿੱਚ ਜਿਸ ਸਮੇਂ ਆਲਵੇਜ਼ ਕਿੰਨਾ ਕਿ ਤੁਹਾਨੂੰ ਤੁਹਾਡੇ ਕੋਲ ਅਗਰ ਐਚਐਸਟੀ ਨੰਬਰ ਆ ਤੁਸੀਂ ਉਹਦੇ ਐਲੀਜੀਬਲ ਹੋ ਜਾਂਦੇ ਤੇ ਬਿਜ਼ਨਸ ਪਲਾਨ ਤੁਸੀਂ ਲੈਣਾ ਵਾ ਤੇ ਤੁਹਾਡੇ ਕੋਲ ਐਚਐਸਟੀ ਨੰਬਰ ਹੋਣਾ ਜ਼ਰੂਰੀ ਹੈ ਔਰ ਨਹੀਂ ਹੈ ਤੇ ਰੈਗੂਲਰ ਪਲਾਨ ਬਹੁਤ ਅੱਛੇ ਸਾਡੇ ਕੋਲ ਹੈ ਉਹ ਵੀ ਲੈ ਸਕਦੇ ਜੇ ਕਿਸੇ ਵੀ ਕੈਰੀਅਰ ਤੋਂ ਤੁਸੀਂ ਨੰਬਰ ਪੋਰਟ ਕਰਨਾ ਤੇ ਵਿਦਿਨ 5 ਮਿੰਟਸ ਤੁਹਾਡਾ ਨੰਬਰ ਪੋਰਟ ਹੋ ਜਾਂਦਾ ਵਾ ਤੇ ਤੁਸੀਂ ਦੋ ਲੋਕੇਸ਼ਨ ਤੋਂ ਹੀ ਸਰਵ ਕਰਦੇ ਹਾਂ ਤੇ ਦੋਨਾਂ ਲੋਕੇਸ਼ਨ ਤੇ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਜੇ ਮੇਨ ਲੋਕੇਸ਼ਨ ਸਾਡੀ ਜਿਹੜੀ ਹੈ ਕੈਨੇਡੀ ਬੋਵੇਟ ਤੇ ਆ ਫਰੈਸ਼ਕੋ ਵਾਲੇ ਪਲਾਜ਼ੇ ਦੇ ਅੰਦਰ 380 ਬੋਵੇ ਡਰਾਈਵ ਈਸਟ ਲੋਕੇਸ਼ਨ ਦਾ ਐਡਰੈਸ ਹੈ ਔਰ ਸੈਕਿੰਡ ਲੋਕੇਸ਼ਨ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਤੁਸੀਂ ਆ ਜਾਣਾ ਵਾ ਉਹਦੇ ਅੰਦਰ ਸਾਡੀ ਸੈਕਿੰਡ ਲੋਕੇਸ਼ਨ ਆ 7 ਦਿਨ ਖੁੱਲੇ ਹਾਂ ਅਸੀਂ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਸਾਡਾ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਕੇ ਤੇ ਗੱਲ ਕਰ ਸਕਦੇ ਜੇ ਕਿਸੇ ਵੀ ਲੋਕੇਸ਼ਨ ਤੇ 9057999305 7999 9713 ਤੁਸੀਂ ਗੱਲ ਕਰ ਸਕਦੇ ਜੇ ਤੇ ਮੈਂ ਦੱਸਣਾ ਚਾਹਾਂਗਾ ਤਾਨੀਆ ਜੀ ਕਿ ਤੁਸੀਂ ਸੈਲ ਜਿਸ ਤਰ੍ਹਾਂ ਬੈਲ ਦੇ ਡੀਲਰ ਆ ਸਾਡੇ ਕੋਲ ਸਾਰੀਆਂ ਸਰਵਿਸਿਸ ਬੈਲ ਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਬੈਲ ਦੀ ਸੈਲ ਫੋਨ ਦੀ ਤਾਂ ਮੈਂ ਦੱਸਿਆ ਥੋੜਾ ਜਿਹਾ ਡਿਟੇਲ ਇਸ ਤੋਂ ਇਲਾਵਾ ਤੁਸੀਂ ਪ੍ਰੀ ਪੇਡ ਲੈਣਾ ਵਾ ਕੋਈ ਪਲਾਨ ਜਿਸ ਤਰ੍ਹਾਂ ਵਰਜਨ ਪਲੱਸ ਵੀ ਬੈਲ ਦੀ ਸਿਸਟਰ ਕੰਪਨੀ ਉਹ ਵੀ ਅਸੀਂ ਪ੍ਰੋਵਾਈਡ ਕਰਨੇ ਆ ਔਰ ਇਸੇ ਤਰ੍ਹਾਂ ਅਗਰ ਬੈਲ ਦੀ ਹੋਮ ਜਿਹੜੀਆਂ ਰੈਜੀਡੈਂਸ਼ੀਅਲ ਸਰਵਿਸ ਦੀ ਗੱਲ ਕਰ ਰਹੀ ਉਹ ਸਾਡੇ ਕੋਲ ਸਾਰੀਆਂ ਅਸੀਂ ਪ੍ਰੋਵਾਈਡ ਕਰਨੇ ਜਿਹਦੇ ਵਿੱਚ ਹੋਮ ਇੰਟਰਨੈਟ ਕਾਫੀ ਡਿਮਾਂਡ ਚ ਹੁੰਦਾ ਵਾ 4995 ਤੋਂ ਸਾਡੇ ਕੋਲ ਬੈਲ ਦਾ ਹੋਮ ਇੰਟਰਨੈਟ ਸ਼ੁਰੂ ਹੋ ਜਾਂਦਾ ਵਾ ਤੇ ਤੁਸੀਂ ਬੈਲ ਦਾ ਇੰਟਰਨੈਟ ਅਗਰ ਦੇਖ ਰਹੇ ਜੇ ਤੇ ਉਹਦੇ ਵਾਸਤੇ ਸਾਨੂੰ ਕਾਲ ਕਰੋ ਔਰ ਬੈਲ ਦੇ ਇੰਟਰਨੈਟ ਵਾਸਤੇ ਸਾਨੂੰ ਸਟੋਰ ਵਿਜ਼ਰ ਦੀ ਵੀ ਜ਼ਰੂਰਤ ਨਹੀਂ ਸਾਨੂੰ ਕਾਲ ਕਰ ਸਕਦੇ ਜੇ ਅਸੀਂ ਸਾਡਾ ਫੋਨ ਤੇ ਸੈਟਅਪ ਕਰਕੇ ਟੈਕਨੀਸ਼ੀਅਨ ਕਰ ਭੇਜ ਸਕਦੇ ਹਾਂ ਤੇ ਨੰਬਰ ਇੱਕ ਹੀ ਹੈ ਜੇ ਤੁਸੀਂ ਗੱਲ ਕਰਨੀ ਹੈ 905-799-9313-905-799-9313-905-799-9313 ਤੁਸੀਂ ਕਾਲ ਕਰ ਸਕਦੇ ਜੀ ਤੇ ਅਸੀਂ 11 ਵਜੇ ਓਪਨ ਹੋਵਾਂਗੇ 11 ਤੋਂ 8 ਵੀਕ ਡੇਜ ਔਰ 11 ਤੋਂ 6 ਵੀਕਐਂਡ ਤੇ ਓਪਨ ਹੁੰਦੇ ਹਾਂ ਥੈਂਕ ਯੂ ਵੈਰੀ ਮਚ ਤੁਹਾਨੂੰ ਟਾਈਮ ਦੇਣ ਦਾ
ਥੈਂਕ ਯੂ ਜੀ ਥੈਂਕ ਯੂ ਸੋ ਮਚ ਮੁਬਾਰਕ ਜੀ ਹੈਵ ਅ ਗ੍ਰੇਟ ਡੇ
ਯੂ ਟੂ
ਜੀ ਬਿਲਕੁਲ ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਕਾਲਰਸ ਵੀ ਸਾਡੇ ਵੇਟ ਕਰ ਰਹੇ ਨੇ ਬਟ ਸਮਾਂ ਵਾਈ ਮੀਡੀਆ ਥੈਂਕ ਯੂ ਟਾਈਮ ਦਾ ਵੀ ਹੋ ਚੁੱਕਿਆ ਸੋ 30 ਸੈਕਿੰਡ ਸਾਇਲੈਂਸ ਉਸ ਤੋਂ ਬਾਅਦ ਸਾਡੇ ਕਾਲਰਸ ਜੀ ਬਿਲਕੁਲ ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਦੈਟ ਵਾਜ 30 ਸੈਕਿੰਡ ਆਫ ਸਾਇਲੈਂਸ ਵਾਈ ਮੀਡੀਆ ਥੈਂਕ ਯੂ ਟਾਈਮ ਐਂਡ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਬਿਲਕੁਲ ਚੱਲ ਰਹੀ ਹੈ ਸਾਡੇ ਨਾਲ ਕਾਲਰਸ ਜੁੜੇ ਹੋਏ ਨੇ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦਾ ਤੁਹਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ ਜੀ ਬਿਲਕੁਲ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੌਂਸਰ
ਜੀ ਬਹੁਤ ਸ਼ੁਕਰੀਆ ਜੀ ਔਰ ਨਾਲ ਦੀ ਨਾਲ ਤੁਹਾਡੀਆਂ ਕਾਲ ਵੀ ਅਸੀਂ ਔਨ-ਦੇਅਰ ਕਰ ਰਹੇ ਹੈਗੇ ਹਾਂ ਕਾਲਰਸ ਨੂੰ ਕਹਿ ਸਕੇ ਫੋਨ ਪਲੀਜ਼ ਆਪਣਾ ਮਿਊਟ ਰੱਖਣਾ ਧੀਰੇ ਜੀ ਤੁਹਾਡੀ ਕਾਲ ਅਗਲੀ ਹੈ ਫਿਰ ਰਮੇਸ਼ਿੰਦਰ ਚੌਹਾਨ ਸਾਹਿਬ ਹਰਪਾਲ ਜੀ ਹਿਰੇਨ ਜੀ ਔਰ ਆਪਣੇ ਨਸੀਬ ਸੰਧੂ ਸਾਹਿਬ ਬਾਕੀ ਜੇ ਕਾਲਸ ਕਾਫੀ ਆ ਰਹੀਆਂ ਨੇ ਉਹ ਫਿਰ ਜੇ ਤੁਹਾਨੂੰ ਨਹੀਂ ਮਿਲ ਰਹੀ ਜਦੋਂ ਲਾਈਨ ਕੋਈ ਫ੍ਰੀ ਹੋ ਜਾਏਗੀ ਉਸ ਵੇਲੇ ਤੁਸੀਂ ਆਪਣੀ ਕਾਲ ਕਰ ਸਕਦੇ ਹੋ ਇਕਬਾਲ ਸਾਹਿਬ ਮੈਂ ਜ਼ਿਆਦਾ ਸਮੇਂ ਨਹੀਂ ਲਵਾਂਗਾ ਤੁਸੀਂ ਕਾਫੀ ਪੁਆਇੰਟਸ ਜਿਹੜੇ ਨੇ ਹਾਈਲਾਈਟ ਕੀਤੇ ਨੇ ਸੋ ਮੈਂ 2-3 ਚੀਜ਼ਾਂ ਜ਼ਰੂਰ ਹਾਈਲਾਈਟ ਕਰ ਦਿੰਦਾ ਸ਼ੁਰੂਆਤ ਅਸੀਂ ਇੱਥੋਂ ਹੀ ਕਰ ਲੈਂਦੇ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਤੁਸੀਂ ਕਿਹਾ ਕਿ ਜਿਹੜਾ 90% ਪਾਕਿਸਤਾਨੀ ਹੈ ਉਹ ਬੜਾ ਲਿਬਰਲ ਹੈ ਮੈਂ ਤੁਹਾਡੀ ਗੱਲ ਨੂੰ ਹੋਰ ਅੱਗੇ ਵਧਾ ਦਿੰਦਾ 90% ਪਾਕਿਸਤਾਨੀ ਲਿਬਰਲ ਨਹੀਂ ਹੈ ਜੀ ਮੈਂ ਇੱਥੇ ਬਹੁਤ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਮਿਲਦਾ ਹੈ ਪਰਿਵਾਰਾਂ ਦੇ ਵਿੱਚ ਵੀ ਜਾਣਾ ਆਉਂਦਾ ਹੈ ਉੱਠਦਾ ਬੈਠਦਾ ਹੈ ਤੁਸੀਂ ਕਹਿ ਰਹੇ ਹੋ ਇਕਬਾਲ ਸਾਹਿਬ ਕਿ 90% ਆਪਣੇ ਪਾਕਿਸਤਾਨੀ ਭਰਾ ਭੈਣ ਲਿਬਰਲ ਨੇ ਇੰਡੀਆ ਦੇ ਵਿੱਚ ਵੀ ਔਰ ਪਾਕਿਸਤਾਨ ਦੇ ਵਿੱਚ ਵੀ ਮੈਂ ਪਾਕਿਸਤਾਨ ਤੋਂ ਸ਼ੁਰੂਆਤ ਕਰ ਲੈਣਾ ਮੇਰਾ ਅੰਦਾਜ਼ਾ ਮੈਂ ਗਲਤ ਵੀ ਹੋ ਸਕਦਾ 90% ਨਹੀਂ ਜੀ 99.99999 ਹੋ ਸਕਦਾ ਕਿ 0.001 ਕੋਈ ਇੱਕ ਅੱਧਾ ਕੋਈ ਉੱਥੇ ਹੈਗੇ ਨੇ ਹਾਫਿਜ਼ ਸਈਦ ਵਰਗੇ ਜਾਂ ਹੋਰ ਕੋਈ ਬਾਕੀ ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਚਾਹੁੰਦੇ ਨੇ ਹਰ ਕੋਈ ਖੁਸ਼ਹਾਲ ਜ਼ਿੰਦਗੀ ਚਾਹੁੰਦਾ ਹੈ ਠੀਕ ਹੈ ਦੈਟ ਇਜ਼ ਪੁਆਇੰਟ ਨੰਬਰ 1 ਦੂਸਰਾ ਪੁਆਇੰਟ ਦੇਖੋ ਜਿਹੜਾ ਇਕਬਾਲ ਸਾਹਿਬ ਅਸੀਂ ਗੱਲ ਇਹ ਕਰਦੇ ਹਾਂ ਨਾ ਕਿ ਉੱਥੇ ਮਤਲਬ ਕਿ ਕੋਈ ਜ਼ਿਆਦਾ ਲੋਕ ਨਹੀਂ ਜਾਣਦੇ ਕੌਣ ਨੇ ਹਾਫਿਜ਼ ਸਈਦ ਕੌਣ ਹੈ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਇਹ ਔਰ ਕਈ ਵਾਰ ਇਹ ਵੀ ਗੱਲ ਕੀਤੀ ਜਾਂਦੀ ਹੈ ਹੁਣ ਇਹ ਖਵਾਜਾ ਆਸਿਫ ਸਾਹਿਬ ਵੀ ਕਹਿ ਕੇ ਆਏ ਕਿ ਜੀ ਇਹ ਦਿਸ ਇਜ਼ ਅ ਥਿੰਗ ਆਫ ਦਾ ਪਾਸਟ ਇਹ ਹੁਣ ਉੱਥੇ ਨਹੀਂ ਹੁੰਦਾ ਸਰ ਉਹ ਗੱਲ ਜਿਹੜੀ ਹੈ ਉਹ ਕਿਸੇ ਨੂੰ ਵੀ ਹਜ਼ਮ ਨਹੀਂ ਹੁੰਦੀ ਉਹ ਗੱਲ ਜਿਹੜੀ ਹੈ ਉਹ ਕਿਸੇ ਨੂੰ ਵੀ ਹਜ਼ਮ ਨਹੀਂ ਹੁੰਦੀ ਉਹਦਾ ਤੁਹਾਨੂੰ ਮੈਂ ਰੀਜ਼ਨ ਦੱਸ ਦਿੰਦਾ ਕੀ ਹੈ ਕਿ ਹੁਣ ਇੰਟਰਨੈਸ਼ਨਲ ਮੀਡੀਆ ਹੀ ਇਹਨੂੰ ਕਹਿ ਰਿਹਾ ਆ ਮੈਂ ਤੁਹਾਨੂੰ ਨਾਮ ਲੈ ਕੇ ਦੱਸ ਦਿੰਦਾ ਹੁਣ ਉੱਥੇ ਜਿਹੜੇ ਆਹ ਰੀਸੈਂਟਲੀ ਉਹ ਹੋਈਆਂ ਨਾ ਆਪਣੀਆਂ ਅਟੈਕਸ ਹੋਏ ਨੇ ਉਹਦੇ ਵਿੱਚ ਹਾਫਿਜ਼ ਅਬਦੁਲ ਰੌਫ ਉਹ ਸਾਹਮਣੇ ਖੜਾ ਹੈ ਉਹ ਜਦੋਂ ਜਨਾਜ਼ੇ ਪੜੇ ਜਾ ਰਹੇ ਨੇ ਉਸ ਵੇਲੇ ਜੈਸ਼ੇ ਮੁਹੰਮਦ ਦਾ ਜਿਹੜਾ ਚੀਫ ਹੈ ਮਸੂਦ ਅਜ਼ਹਰ ਮਸੂਦ ਅਜ਼ਹਰ ਦਾ ਭਰਾ ਆ ਹਾਫਿਜ਼ ਅਬਦੁਲ ਰੌਫ ਔਰ ਇਹ ਅਮਰੀਕਾ ਵੱਲੋਂ ਕੈਨੇਡਾ ਵੱਲੋਂ ਇੱਕ ਸੈਂਕਸ਼ਨਡ ਟੈਰਰਿਸਟ ਹੈ ਜੈਸ਼ੇ ਮੁਹੰਮਦ ਦਾ ਚੀਫ ਦਾ ਭਰਾ ਹਾਫਿਜ਼ ਅਬਦੁਲ ਇਹ ਅਮਰੀਕਾ ਵੱਲੋਂ ਇੱਕ ਟੈਰਰਿਸਟ ਹੈ ਉਹਨਾਂ ਨੂੰ ਜ਼ਰੂਰ ਕਿਉਂਕਿ ਬਹੁਤ ਸਾਰੇ ਟੈਰਰਿਸਟ ਐਕਟੀਵਿਟੀਜ਼ ਚ ਬੰਦਾ ਇਨਵੋਲਵ ਹੈ ਇਹ ਅਮਰੀਕਾ ਕੈਨੇਡਾ ਦੀ ਹੁਣ ਪਬਲਿਕ ਸੇਫਟੀ ਲਿਸਟ ਹੈ ਹਰ ਸਾਲ ਰਿਵਾਈਜ਼ ਹੁੰਦੀ ਹੈ ਕੈਨੇਡਾ ਦੀ ਜਿਹੜੀ ਪਬਲਿਕ ਸੇਫਟੀ ਲਿਸਟ ਹੈ ਨਾ ਜਿਹੜੀ ਟੈਰਰਿਸਟ ਦੀ ਆਰਗੇਨਾਈਜੇਸ਼ਨ ਹਰ ਸਾਲ ਰਿਵਾਈਜ਼ ਹੁੰਦੀ ਹੈ ਵੀ ਇਹਨੂੰ ਬਾਹਰ ਕਰ ਦਿਓ ਇਹਨੂੰ ਅੰਦਰ ਕਰ ਦਿਓ ਕਿ ਹਰ ਸਾਲ ਉਹ ਕੈਨੇਡਾ ਦੀ ਜਿਹੜੀ ਪਬਲਿਕ ਸੇਫਟੀ ਲਿਸਟ ਆ ਉਹਦੇ ਚ ਹਰ ਸਾਲ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਤਾਂ ਬਾਹਰ ਹੋਏ ਨਹੀਂ ਕਦੇ ਹੁਣ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਜਿਹੜੇ ਕੋਈ ਜਰਮਨੀ ਤੋਂ ਥੋੜੀ ਓਪਰੇਟ ਕਰ ਰਹੇ ਕੋਈ ਇਟਲੀ ਤੋਂ ਕੋਈ ਗ੍ਰੀਸ ਤੋਂ ਥੋੜੀ ਓਪਰੇਟ ਕਰ ਰਹੇ ਉੱਥੋਂ ਹੀ ਓਪਰੇਟ ਕਰ ਰਹੇ ਨੇ ਸੋ ਹਰ ਸਾਲ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਜੇ ਟੈਰਰਿਸਟ ਆਰਗੇਨਾਈਜੇਸ਼ਨ ਦੁਨੀਆਂ ਚ ਕਿਤੇ ਹੋਵੇ ਹੁਣ ਤਾਲਿਬਾਨ ਵੀ ਲਿਸਟਡ ਹੈ ਸਾਡੇ ਇੱਥੇ ਕੈਨੇਡਾ ਚ ਤਾਲਿਬਾਨ ਇਜ਼ ਆਲਸੋ ਲਿਸਟਡ ਟੈਰਰਿਸਟ ਆਰਗੇਨਾਈਜੇਸ਼ਨ, ਠੀਕ ਹੈ। ਸੋ ਉਸ ਕਾਰਨ ਅਸੀਂ ਚਾਹੇ ਅੱਖਾਂ ਬੰਦ ਕਰੀਏ ਨਾ ਕਰੀਏ, ਔਰ ਕੱਲ ਦੁਨੀਆਂ ਨੇ ਦੇਖ ਲਿਆ, ਦੁਨੀਆਂ ਨੇ ਦੇਖ ਲਿਆ ਕਿ ਜਿਹੜਾ ਬੰਦਾ ਅਮਰੀਕਾ ਵੱਲੋਂ ਇੱਕ ਸੈਂਕਸ਼ਨ ਟੈਰਰਿਸਟ ਆ ਹਾਫਿਜ਼ ਅਬਦੁਲ ਰਾਫ, ਉਹ ਉੱਥੇ ਜਨਾਜ਼ੇ ਪੜਨ ਸਭ ਤੋਂ ਮੋਹਰੇ ਆ, ਫਿਰ ਉੱਥੇ ਨਾਲ ਉਹਨਾਂ ਨੇ ਆਰਮੀ ਅਫਸਰ ਵੀ ਖੜੇ ਕੀਤੇ ਹੋਏ ਨੇ, ਠੀਕ ਹੈ, ਤਾਂ ਉਹ ਸਾਰੇ ਦੇਖ ਲੈਂਦੇ ਨੇ। ਫਿਰ ਬਹਾਵਲਪੁਰ ਉਹ ਵੈਸਟ ਨੇ ਅਸਟੈਬਲਿਸ਼ ਕੀਤਾ ਹੈ। ਸਰ ਇੱਕ ਬੰਦਾ ਜਦ ਤੁਸੀਂ ਕਿਸੇ ਦਾ ਇੱਕ ਪੱਤਰਕਾਰ ਹੋਵੇ, ਜੀਓ ਵਾਲ ਸਟਰੀਟ ਦਾ ਪੱਤਰਕਾਰ ਡੈਨੀਅਲ ਪਲ, ਤੁਸੀਂ ਉਹਨੂੰ ਅਟੈਕ ਕੀਤਾ, ਤੇ ਉੱਥੇ ਦੁਨੀਆਂ ਭਰ ਦੇ ਵਿੱਚ ਉਹਨਾਂ ਨੇ ਪਤਾ ਲਗਾ ਲਿਆ ਕਿ ਜੀ ਬਹਾਵਲਪੁਰ ਤੋਂ ਸੀਗੇ ਬੰਦੇ, ਔਰ ਦੁਨੀਆਂ ਨੂੰ ਪਤਾ ਹੈ ਕਿ ਜੈਸ਼ੇ ਮੁਹੰਮਦ ਦਾ ਹੈਡਕੁਆਟਰ ਬਹਾਵਲਪੁਰ ਚ ਹੈ। ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉੱਥੇ ਦੇ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ, ਉਹ ਬਾਅਦ ਦੀ ਗੱਲ ਹੈ, ਦੁਨੀਆਂ ਨੂੰ ਪਤਾ ਇਸ ਗੱਲ ਦਾ। ਔਰ ਕੱਲ ਸਾਰੀ ਦੁਨੀਆਂ ਨੇ ਉਹ ਵੀਡੀਓਜ਼ ਤਸਵੀਰਾਂ ਦੇਖ ਲਈਆਂ ਜਦੋਂ ਅਬਦੁਲ ਰੌਫ ਅਜ਼ਹਰ ਜਿਹੜਾ, ਠੀਕ ਹੈ ਨੀ, ਉਹ ਉੱਥੇ ਮਸੂਦ ਅਜ਼ਹਰ ਦਾ ਭਰਾ ਜਿਹੜਾ ਸੀਗਾ ਉੱਥੇ ਬੈਠਾ ਸੀਗਾ, ਔਰ ਇਹ ਬੜੇ ਟੈਰਰਿਸਟ ਅਟੈਕ ਚ ਇਨਵੋਲਵ ਹੈ। 2001 ਦੇ ਇੰਡੀਅਨ ਪਾਰਲੀਮੈਂਟ ਅਟੈਕ ਦੇ ਵਿੱਚ, ਫਿਰ ਏਅਰ ਇੰਡੀਆ ਹਾਈਜੈਕਿੰਗ ਦੇ ਵਿੱਚ ਇਨਵੋਲਵ ਹੈ, ਠੀਕ ਹੈ। ਔਰ ਇਹਦੇ ਔਰ ਇੰਡੀਆ ਨੂੰ ਫੋਰਸ ਕੀਤਾ ਗਿਆ ਸੀਗਾ ਮਸੂਦ ਅਜ਼ਹਰ ਨੂੰ ਰਿਲੀਜ਼ ਕਰ ਲਈ, ਕਿਉਂਕਿ ਇਹਦਾ ਭਰਾ ਇੱਥੇ ਸੀਗਾ ਜਦੋਂ ਇਹਨਾਂ ਨੇ ਉਹ ਕੰਧਾਰ ਹਾਈਜੈਕਿੰਗ ਕੀਤੀ ਹੈ। ਸੋ ਇੱਕ ਤੇ ਇਹ ਪੁਆਇੰਟ ਹੋ ਗਿਆ। ਦੂਸਰਾ ਪੁਆਇੰਟ ਇਹ ਹੈਗਾ ਕਿ ਵਿਦ ਯੂ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਗੱਲ ਰਿਪੀਟ ਨਾ ਹੋ ਜਾਏ ਕਿਤੇ, ਕਿ ਜਦੋਂ ਬਾਕੀ ਤਾਂ ਛੱਡੋ, ਹੋਰ ਬੜੇ ਸਾਰੇ ਟੈਰਰਿਸਟ ਪਾਕਿਸਤਾਨ ਚ ਹੀ ਮਿਲੇ ਆ, ਜਦੋਂ ਉਸਾਮਾ ਬਿਨ ਲਾਦੇਨ ਵੀ ਪਾਕਿਸਤਾਨ ਚ ਮਿਲਿਆ ਨਾ, ਜਦਕਿ ਸਾਰਾ ਟਾਈਮ ਦਾ ਪਾਕਿਸਤਾਨ ਪੈਸੇ ਲੈਂਦਾ ਰਿਹਾ, ਪਾਕਿਸਤਾਨੀ ਪਾਕਿਸਤਾਨ ਦੇ ਜਨਰਲ ਹੀ ਖਾਂਦੇ ਰਹੇ, ਆਮ ਬੰਦੇ ਨੂੰ ਤਾਂ ਵਿਚਾਰੇ ਨੂੰ ਇੱਕ ਡਾਲਰ ਵੀ ਨਹੀਂ ਮਿਲਿਆ ਹੋਣਾ, ਆਮ ਬੰਦੇ ਤਾਂ ਉੱਥੇ ਹਾਸਪਿਟਲ ਜਾਂ ਕੁਛ ਨਹੀਂ ਬਣਾਇਆ ਗਿਆ, ਇਨਫਰਾਸਟਰਕਚਰ ਤਾਂ ਬਣਾਇਆ ਨਹੀਂ ਗਿਆ। ਲੇਕਿਨ ਜਦੋਂ ਉਸਾਮਾ ਬਿਨ ਲਾਦੇਨ ਲੱਭ ਗਿਆ ਨਾ ਉੱਥੋਂ, ਤਾਂ ਉਹ ਕਹਿੰਦੇ ਵੀ ਇੰਨਾ ਬਿਲੀਅਨਸ ਆਫ ਡਾਲਰ ਅਸੀਂ ਦੇ ਤੇ, ਹੁਣ ਤੇ ਪ੍ਰੈਜੀਡੈਂਟ ਟਰੰਪ ਨੇ ਵੀ ਇਹ ਗੱਲ ਕਹਿਤੀ ਸੀ ਕਿ ਬਿਲੀਅਨਸ ਆਫ ਡਾਲਰ ਅਸੀਂ ਦੇ ਤੇ, ਤੇ ਉਹਦਾ ਸਿਲਾਈ ਮਿਲ ਰਿਹਾ ਕਿ ਤੁਸੀਂ ਜਿਹੜਾ ਮੋਸਟ ਵਾਂਟਡ ਸਾਡਾ ਬੰਦਾ ਇੱਥੇ ਲੁਕੋ ਕੇ ਰੱਖਿਆ, ਔਰ ਅਗਲਿਆਂ ਨੇ ਆ ਕੇ 3 ਘੰਟੇ ਓਪਰੇਸ਼ਨ ਕੀਤਾ, ਮਾਰ ਕੇ ਉਹਨੂੰ ਲਾਂਭੇ ਕੀਤਾ, ਔਰ ਪਾਕਿਸਤਾਨ ਨੂੰ ਦੱਸਿਆ ਵੀ ਨਹੀਂ। ਉਹ ਬਾਅਦ ਦੇ ਵਿੱਚ ਜਿਹੜੀ ਰਿਪੋਰਟ ਐਬਦਾਬਾਦ ਕਮਿਸ਼ਨ ਦੀ, ਇਟ ਇਜ਼ ਰਿਟਨ ਦੇਅਰ, ਇਟਸ ਐਨ ਐਕਟ ਆਫ ਵਾਰ, ਕਿ ਪਾਕਿਸਤਾਨ ਇਜ਼, ਕਿਉਂਕਿ ਉਹ ਤਾਂ ਸੁਪਰੀਮ ਕੋਰਟ ਦੇ ਜੱਜ ਨੇ ਨਾ, ਉਹਨੂੰ ਤਾਂ ਲਿਖਣਾ ਵੀ ਅਗਲਾ ਥੋੜੀ ਆਪਣੀ ਉਹ ਕਹੇਗਾ ਜੀ ਮੈਂ ਰਿਟਾਇਰਡ ਜੱਜ ਆ, ਮੈਂ ਕਿਉਂ ਹੁਣ ਰਿਟਾਇਰ ਆਪਣਾ ਐਵੇਂ ਗਲਤ ਰਿਪੋਰਟ ਬਣਾਵਾਂ ਸਾਰੇ। ਔਰ ਪਾਕਿਸਤਾਨ ਗਵਰਨਮੈਂਟ ਨੇ ਰਿਪੋਰਟ ਤਿਆਰ ਕਰਵਾਈ, ਐਬਟਾਬਾਦ ਕਮਿਸ਼ਨ ਰਿਪੋਰਟ, ਉਹਦੇ ਚੋ ਇੰਨੀਆਂ ਡਿਟੇਲਸ ਹੈ, ਉਹ ਹਰੇਕ ਬੱਚੇ ਕੋਲ ਚਲੀ ਗਈ ਹੈ, ਪਾਕਿਸਤਾਨ ਚੋ ਬੈਨ ਹੈ, ਬੱਚੇ ਕੋਲ ਚਲੀ ਗਈ ਹੈ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਪਾਕਿਸਤਾਨ ਦੇ ਰਿਟਾਇਰਡ ਜੱਜ ਨੇ ਰਿਪੋਰਟ ਤਿਆਰ ਕੀਤੀ ਕਿ 2003 ਤੋਂ ਜਦੋਂ ਉਹਨੂੰ ਇੱਥੋਂ ਲਿਆਂਦਾ ਗਿਆ, ਉਹ ਤਾਂ ਫਿਰ ਕੱਲੇ ਕੱਲੇ ਖੁਲਾਸੇ ਕਰਤੇ, ਉਹਨੇ ISI ਦੇ ਹੈੱਡ ਨੂੰ ਬੁਲਾਇਆ ਵੀ ਦੱਸੋ ਜੀ ਇਹ ਬੰਦਾ ਕਿੱਦਾਂ ਇੱਥੇ ਆ ਗਿਆ, ਉਹਦੇ ਚ ਫਿਰ ਪੂਰਾ ਲਿੰਕ ਨਿਕਲਿਆ ਵੀ ਕਿੰਨਾ ਪੈਸਾ ਬਣਿਆ, ਕਿਹਨੇ ਪੈਸਾ ਬਣਾਇਆ, ਇਹਦੇ ਵਿੱਚੋਂ ਕਿੱਥੇ ਕਿੱਥੇ ਉਹਨਾਂ ਨੇ ਇਹਨੂੰ ਲੁਕੋਇਆ ਸੀ 2003 ਤੋਂ ਲੈ ਕੇ ਜਦੋਂ ਲੈ ਕੇ ਆਏ ਇਹਨੂੰ ਇੱਥੇ ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ 2011 ਜਦ ਤੱਕ ਨਹੀਂ ਮਾਰਿਆ, ਉਹ 8 ਸਾਲ ਦੀ ਉਹ ਕਹਾਣੀ ਤੁਸੀਂ ਪੜ੍ਹੋ, ਚ ਬਹੁਤ ਖੁਲਾਸੇ ਉਹਦੇ ਸਾਰੇ, ਉਹ ਸਾਰੇ ਵੈਸਟ ਨੂੰ ਪਤਾ ਹੈ ਵੀ ਕੀ ਇੱਥੇ ਚੱਲਦਾ ਰਿਹਾ ਸਾਰਾ ਸਿਲਸਿਲਾ, ਠੀਕ ਹੈ। ਸੋ ਇਸ ਕਾਰਨ ਕੀ ਹੈ ਕਿ ਉਹ ਜਿਹੜਾ ਕਲੇਮ ਕਰਨਾ ਕਿ ਜੀ ਇੱਥੇ ਹੁਣ ਟੈਰਰਿਜ਼ਮ ਨਹੀਂ ਹੈ, ਟੈਰਰਿਸਟ ਨਹੀਂ ਹੈ, ਔਰ ਫਿਰ ਖੁਦ ਹੀ ਅੱਧਾ ਇਲਾਕਾ ਤੇ ਵੈਸੇ ਹੀ ਕੰਟਰੋਲ ਚ ਨਹੀਂ ਹੈ, ਜ਼ਰਬੇ ਅਜ਼ਬ ਤੋਂ ਲੈ ਕੇ ਰੋਜ਼ ਤੇ ਆਪਰੇਸ਼ਨ ਕਰਨੇ ਪੈਂਦੇ ਨੇ ਟੈਰਰਿਸਟ ਨੂੰ ਮਾਰਨੇ, ਪਾਕਿਸਤਾਨ ਖੁਦ ਹੀ ਰਹਿੰਦਾ ਕਿ ਜੀ। ਹਾਂ ਹੁਣ ਤੁਹਾਡਾ ਇੰਡੀਆ ਤੇ ਐਲੀਗੇਸ਼ਨ ਹੈ, ਮੈਂ ਸਰ ਇੰਡੀਆ ਤੇ ਐਲੀਗੇਸ਼ਨ ਤੁਸੀਂ ਬਾਅਦ ਚ ਲਗਾਉਂਦੇ ਹੋ, ਮੈਂ ਇੱਥੇ ਪਹਿਲਾਂ ਲਾਉਣਾ, ਕਿਉਂਕਿ ਅਸੀਂ ਜਦ ਮੀਡੀਆ ਚ ਹਾਂ ਨਾ, ਫਿਰ ਸਾਡਾ ਉਹ ਕੰਮ ਨਹੀਂ ਹੈ ਕਿ ਇੰਡੀਆ ਤੇ ਐਲੀਗੇਸ਼ਨ ਮੈਂ ਦੁਬਾਰਾ ਕਹਿੰਦਾ ਇਕਬਾਲ ਸਾਹਿਬ, ਤੁਸੀਂ ਬਾਅਦ ਚ ਲਾਉਂਦੇ ਹੋ, ਅਸੀਂ ਪਹਿਲਾਂ ਲਾਇਆ ਤੁਹਾਡੇ ਤੋਂ, ਤੁਸੀਂ ਬਾਅਦ ਚ ਲਾਇਆ। ਮੈਂ ਤੁਹਾਨੂੰ 2 ਜਗ੍ਹਾ ਦੱਸਾਂਗਾ ਕਿ ਜਿੱਥੇ ਤੁਸੀਂ, ਵੈਸੇ ਤੇ ਹੋਰ ਜਗ੍ਹਾ ਵੀ ਗਿਣਾ ਦਾਂਗਾ, ਪਰ 2 ਜਗ੍ਹਾ ਗਿਣਾਵਾਂਗਾ ਜਿੱਥੇ ਤੁਸੀਂ ਸਾਰੇ ਬੜੇ ਪਿੱਛੇ ਰਹਿ ਗਏ ਹੋ, ਬਹੁਤ ਪਿੱਛੇ ਰਹਿ ਗਏ ਹੋ। ਪਰਮਾਤਮਾ ਦੀ ਮਿਹਰ ਦੇ ਨਾਲ ਡਰ ਕੇ ਬੋਲ ਰਿਹਾ ਗੱਲ, ਤੁਸੀਂ ਭਰਾ ਹੋ ਮੇਰੇ, ਮੈਂ ਭਰਾ ਹਾਂ ਇਸ ਲਈ ਲਿਬਰਟੀ ਲੈ ਰਿਹਾ ਇਕਬਾਲ ਸਾਹਿਬ ਤੁਹਾਡੇ ਨਾਲ ਗੱਲ ਕਰਨ ਦੀ, ਥੋੜੀ ਲਿਬਰਟੀ ਲੈ ਰਿਹਾ। ਇੱਕ ਜਗ੍ਹਾ ਤੁਸੀਂ ਬਹੁਤ ਪਿੱਛੇ ਰਹਿ ਗਏ ਕਿ ਜਦੋਂ ਇੰਡੀਆ ਨੇ ਪਾਕਿਸਤਾਨ, ਜਿਹੜੇ ਇੰਡੀਆ ਨੇ ਇੱਕ ਮੋਸਟ ਵਾਂਟਡ ਲਿਸਟ ਸੀਗੀ, ਇੰਡੀਆ ਨੇ ਡੋਜ਼ੀਅਰ ਤਿਆਰ ਕੀਤੇ, ਉਹਨਾਂ ਨੇ ਪਾਕਿਸਤਾਨ ਨੂੰ ਦਿੱਤੇ, ਉਹ ਕਹਿੰਦੇ ਜੀ ਆਹ ਸਾਰੇ ਟੈਰਰਿਸਟ ਨੇ ਸਾਨੂੰ ਦਿਓ, ਵਾਂਟਡ ਨੇ, ਡੋਜ਼ੀਅਰ ਦੇ ਤੇ, ਸਭ ਕੁਝ ਦੇਤਾ, ਪਠਾਨਕੋਟ ਏਅਰਬੇਸ ਦੇ ਉੱਤੇ ਜਦੋਂ ਟੈਰਰਿਸਟ ਅਟੈਕ ਹੋਇਆ, ਮੋਦੀ ਸਾਹਿਬ ਅਜੇ ਵਾਪਸ ਆਏ ਨੇ ਉੱਥੋਂ, ਉੱਥੇ ਨਵਾਜ਼ ਸ਼ਰੀਫ ਸਾਹਿਬ ਹੋਣਾ ਦੀ ਨਿਵਾਸੀ ਦੇ ਵਿਆਹ ਤੇ ਅਟੈਂਡ ਕਰਕੇ ਸਾਰਾ ਪ੍ਰੋਟੋਕਾਲ ਤੋੜ ਕੇ, ਉਹ ਕਹਿੰਦਾ ਮੈਂ ਯਾਰ ਵਾਪਸ ਆਇਆ ਵਿਆਹ ਸ਼ਾਦੀ ਉੱਥੇ ਅਟੈਂਡ ਕਰਕੇ, ਸਾਰਾ ਪ੍ਰੋਟੋਕਾਲ ਬ੍ਰੇਕ ਕਰਕੇ ਇੱਥੇ ਇਹਨਾਂ ਨੇ ਹਮਲਾ ਕਰਤਾ। ਉਹਨਾਂ ਨੇ ISI ਦੇ ਬੰਦਿਆਂ ਨੂੰ ਬੁਲਾਇਆ ਕਿ ਆਓ ਜੀ ਇਹ ਸਾਡਾ ਏਅਰਫੋਰਸ ਬੇਸ ਸਟੇਸ਼ਨ ਦੇਖੋ, ਕਿੱਥੇ ਕਿੱਥੇ ਕੀ ਗਿਆ ਹੈ, ਔਰ ਉਹ ਸਾਰਿਆਂ ਨੂੰ ਪਤਾ ਹੈ। ਹੁਣ ਤੇ ਮੈਂ CNN ਦੇ ਪੱਤਰਕਾਰਾਂ ਨੂੰ, ਸਾਡੇ ਤੋਂ ਜ਼ਿਆਦਾ ਤਾਂ ਉਹਨਾਂ ਨੂੰ ਪਤਾ ਹੈ, CNN ਦੇ ਪੱਤਰਕਾਰਾਂ ਨੂੰ ਸਾਡੇ ਤੋਂ ਜ਼ਿਆਦਾ, ਸਕਾਈ ਨਿਊਜ਼ ਦੇ ਜਦੋਂ ਖਵਾਜਾ ਆਸਿਫ ਸਾਹਿਬ ਜਾਂ ਕੋਈ ਵੀ ਤੁਹਾਡੇ ਮੰਤਰੀ, ਕੋਈ ਤੁਹਾਡੇ ਅੰਬੈਸਡਰ ਉੱਥੇ ਜਾਂਦੇ ਨੇ, ਉਹ CNN ਤੇ ਬੈਠੇ, ਉਹ ਪੂਰੀ ਕਹਾਣੀ ਕੱਢ ਕੇ ਬੈਠੇ ਹੁੰਦੇ ਨੇ, ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਜੀ ਭਾਈ ਸਾਹਿਬ ਕਿੰਨੇ ਕਿੰਨੇ ਕੀ ਕੀਤਾ, ਠੀਕ ਹੈ। ਅੱਛਾ ਹੁਣ ਅੱਗੇ ਚੱਲੋ, ਜਦੋਂ ਪ੍ਰੈਸ ਕਾਨਫਰੰਸ ਡਸਕੇ ਚ ਦੋ ਬੰਦੇ ਮਾਰੇ ਆ ਉਸ ਵੇਲੇ ਪੁਲਿਸ ਵੱਲੋਂ ਨਾਟ ਫਰੋਮ ਦਾ ਆਰਮੀ ਉਸ ਵੇਲੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਸਾਡੇ ਡਸਕੇ ਚ ਅੱਜ ਦੋ ਬੰਦੇ ਮਾਰੇ ਨੇ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਦਾ ਹੱਥ ਹੋ ਸਕਦਾ ਪੜੋਸੀ ਮੁਲਕ ਬੋਲਿਆ ਉਹਨਾਂ ਨੇ ਉਸ ਵੇਲੇ ਵੀ ਉਸ ਵੇਲੇ ਇੰਡੀਆ ਦਾ ਨਾਮ ਤੱਕ ਨਹੀਂ ਲਿਆ ਇਹਨਾਂ ਨੇ ਉਹਤੇ ਜਦੋਂ ਕੈਨੇਡਾ ਚ ਇੱਥੇ ਹਰਦੀਪ ਨਿੱਜਰ ਦਾ ਕਤਲ ਹੋਇਆ ਉੱਥੇ ਜਦੋਂ ਅਮਰੀਕਾ ਚ ਉਹਦਾ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਤਾਂ ਜਾ ਕੇ ਪਾਕਿਸਤਾਨ ਨੇ ਬੋਲਣਾ ਸ਼ੁਰੂ ਕੀਤਾ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਵੀ ਸਾਡੇ ਬੰਦੇ ਇਹ ਮਾਰ ਰਹੇ ਨੇ ਇਹ ਤੇ ਹੁਣ ਉੱਥੇ ਕੈਨੇਡਾ ਔਰ ਅਮਰੀਕਾ ਚ ਵੀ ਕਰ ਰਹੇ ਨੇ ਪਾਕਿਸਤਾਨ ਨੇ ਤਾਂ ਕਿਹਾ ਹੀ ਨਹੀਂ ਕਦੇ ਇੰਡੀਆ ਜਦੋਂ ਉੱਥੇ ਅਟੈਕ ਕਰਦਾ ਸੀ ਅਸੀਂ ਕਹਿੰਦੇ ਸੀਗੇ ਕਿ ਸਾਨੂੰ ਤਾਂ ਲੱਗਦਾ ਹੈ ਉਹ ਬੰਦੇ ਇਨਵੋਲਵ ਨੇ ਔਰ ਤੁਹਾਡੀ ਜਿਹੜੀ ਉੱਥੇ ਟੈਰਰਿਜ਼ਮ ਦੀ ਗੱਲ ਹੈ ਕਿ ਜੀ ਹਾਂਜੀ ਬਲੂਚਿਸਤਾਨ BLA ਨੂੰ ਕਰ ਰਹੇ ਨੇ ਉਹ ਤੇ ਮੈਂ ਖੁਦ ਕਹਿ ਰਿਹਾ ਕਿ ਯੈਸ ਦੇਰ ਇਜ਼ ਅ ਫੇਅਰ ਚਾਂਸ ਕਿ ਯੈਸ ਇੰਡੀਆ ਜਿਹੜਾ ਹੈ ਚਾਹੇ ਉਹ ਤਾਲਿਬਾਨ ਹੈ ਇੰਡੀਆ ਨੇ ਤਾਲਿਬਾਨ ਨੂੰ ਮੈਨੇਜ ਕਰ ਲਿਆ ਡੀਲ ਬਣਾ ਲਈ ਹੁਣ ਇਹ ਤੇ ਦੇਖੋ ਗੱਲ ਇਹ ਹੈ ਕਿ ਤਾਲਿਬਾਨ ਨੂੰ ਬੜਾ ਸਟ੍ਰਿਕਟ ਕਿੰਨੇ ਪਾਕਿਸਤਾਨ ਦੇ ਸ਼ੋਜ਼ ਹੋਏ ਕਿੰਨੇ ਆਰਟੀਕਲਸ ਲਿਖੇ ਗਏ ਨਹੀਂ ਜੀ ਸਾਡੇ ਐਸੈਟਸ ਨੇ ਇਹ ਤਾਲਿਬਾਨ ਨੂੰ ਐਸੈਟ ਦੇ ਤੌਰ ਤੇ ਇਸਤੇਮਾਲ ਕੀਤਾ ਜਦੋਂ ਅਮਰੀਕਾ ਉੱਥੋਂ ਗਿਆ ਆ ਠੀਕ ਹੈ ਨੀ ਟਰੰਪ ਸਾਹਿਬ ਨੇ ਕੱਲ ਪਰਸੋਂ ਬੋਲਿਆ ਡੋਨਲਡ ਟਰੰਪ ਸਾਹਿਬ ਨੇ ਕੀ ਕਹਿ ਰਹੇ ਨੇ ਕਿ ਦ ਮੋਸਟ ਅੰਬੈਰਸਿੰਗ ਮੂਮੈਂਟ ਇਨ ਦਾ ਹਿਸਟਰੀ ਆਫ ਅਮਰੀਕਾ ਉਹ ਭੁੱਲੇ ਥੋੜੇ ਨੇ ਉਹ ਅਮੈਰੀਕਨ ਉਹ ਕਹਿੰਦੇ ਟਰੰਪ ਸਾਹਿਬ ਨੇ ਕੱਲ ਪਰਸੋਂ ਬੋਲਿਆ ਦ ਮੋਸਟ ਅੰਬੈਰਸਿੰਗ ਮੂਮੈਂਟ ਇਨ ਦਾ ਹਿਸਟਰੀ ਆਫ ਅਮਰੀਕਾ ਵਾਸ ਕਿ ਅਸੀਂ ਜਦੋਂ ਅਫਗਾਨਿਸਤਾਨ ਛੱਡ ਕੇ ਆਉਣਾ ਪਿਆ ਵੈਨ ਅਮਰੀਕਨ ਫੋਰਸਿਸ ਲੈਫਟ ਅਫਗਾਨਿਸਤਾਨ ਐਂਡ ਵੀ ਲੈਫਟ ਸੋ ਮਚ ਮਿਲਟਰੀ ਹਾਰਡਵੇਅਰ ਦੇਅਰ ਠੀਕ ਹੈ ਇਟ ਸ਼ੁੱਡ ਨਾਟ ਹੈਵ ਬੀਨ ਡਨ ਸੋ ਉਹ ਚੀਜ਼ ਉਹ ਭੁੱਲੇ ਨਹੀਂ ਹੈ ਔਰ ਉਹਦੇ ਵਿੱਚ ਕੀ ਹੈ ਕਿ ਜਿਹੜਾ ਉਹ ਪਾਕਿਸਤਾਨ ਸੋਚ ਰਿਹਾ ਸੀ ਅਸੀਂ ਮੈਨੇਜ ਕਰ ਲਿਆ ਠੀਕ ਹੈ ਨੀ ਉੱਥੇ ਜਾ ਕੇ ISI ਹੈੱਡ ਜਾ ਕੇ ਚਾਹ ਪੀ ਰਹੇ ਨੇ ਔਰ ਇੱਦਾਂ ਸ਼ੋਅ ਕਰ ਰਹੇ ਨੇ ਕਿ ਜੀ ਵੀਡੀਓ ਜਾਰੀ ਕਰ ਰਹੇ ਨੇ ਫੋਟੋਆਂ ਵੀ ਜਿੱਦਾਂ ਕਿਤੇ ਸਾਰਾ ਅਸੀਂ ਤਾਲਿਬਾਨ ਅਸੀਂ ਚਲਾਉਣਾ ਹੈ ਉਹ ਤਾਲਿਬਾਨ ਸ਼ਰਟ ਇਟ ਆਫ ਤਾਲਿਬਾਨ ਸੈਡ ਥੈਂਕਸ ਬਟ ਨੋ ਥੈਂਕਸ ਔਰ ਉਹਨਾਂ ਨੂੰ ਪੈਸੇ ਜ਼ਰੂਰ ਸੀ ਸੈਂਕਸ਼ਨਸ ਲੱਗੀਆਂ ਸੀ ਇੰਡੀਆ ਨੇ ਕਿਹਾ ਦੱਸੋ ਜੀ ਪੈਸੇ ਚਾਹੀਦੇ ਆ ਅਸੀਂ ਤੁਹਾਡੇ ਨਾਲ ਹੈ ਅਸੀਂ ਇੰਡੀਆ ਨੇ ਜਾ ਕੇ ਪਹਿਲਾਂ ਡੀਲ ਬਣਾ ਲਈ ਉਹਨਾਂ ਦੇ ਨਾਲ ਔਰ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਇੰਡੀਆ ਨੇ ਉੱਥੋਂ ਉਹਨਾਂ ਦੇ ਜ਼ਰੀਏ ਬਥੇਰੀਆਂ ਉੱਥੇ ਟੈਰਿਸਟ ਐਕਟੀਵਿਟੀਜ਼ ਵੀ ਕਰਾਈਆਂ ਹੋਣਗੀਆਂ ਮੈਂ ਕਹਿੰਦਾ ਆਨ ਦੀ ਏਅਰ ਕਹਿੰਦਾ ਪਹਿਲਾਂ ਵੀ ਬੜੀ ਵਾਰ ਕਹਿ ਚੁੱਕਾ ਕਿ ਇੰਡੀਆ ਨੇ ਕੁਛ ਨਾ ਕੁਛ ਉੱਤੇ ਟੈਰਿਸਟ ਐਕਟੀਵਿਟੀਜ਼ ਕਰਾਈਆਂ ਹੋਣੀਆਂ ਇੰਡੀਆ ਨੇ ਵੀ ਔਰ ਜਿਹੜੇ ਬੰਦੇ ਵੀ ਉਹਨਾਂ ਨੂੰ ਟਾਰਗੇਟ ਵੀ ਕੀਤਾ ਹੋਣਾ ਇੰਡੀਆ ਨੇ ਮੈਂ ਤੁਹਾਨੂੰ ਇਹ ਥੋੜੀ ਕਹਿੰਦਾ ਬਟ ਇਸ਼ੂ ਮੈਂ ਜਿਹੜਾ ਮੁੱਦੇ ਦੀ ਗੱਲ ਤੇ ਆ ਰਿਹਾ ਕਿ ਯੈਸ ਪਾਕਿਸਤਾਨ ਨੇ ਖੁਦ ਹੀ ਇਹ ਸਾਰੇ ਕਿੰਨੀਆਂ ਟੈਰਿਸਟ ਨੈਟਵਰਕ ਉੱਤੇ ਖੜੇ ਕੀਤੇ ਬਣਾਏ ਟ੍ਰੇਨ ਕੀਤੇ ਚਾਹੇ ਕਦੇ ਸੋਵੀਅਤ ਨਾਲ ਲੜਾਉਣਾ ਹੈ ਕਦੇ ਅਫਗਾਨਿਸਤਾਨ ਤੇ ਲੜਾਉਣਾ ਹੈ ਤੇ ਕਦੇ ਇੰਡੀਆ ਦੇ ਖਿਲਾਫ ਲੜਾਉਣਾ ਹੈ ਲੇਕਿਨ ਔਰ ਕਦੇ ਅਮਰੀਕਾ ਦੇ ਵਿੱਚ ਦੇ ਖਿਲਾਫ ਵੀ ਉਸਾਮਾ ਬਿਨ ਲਾਦਿਨ ਜਿਹੜੇ ਕਰਕੇ ਆਏ ਨੇ ਸੋ ਦੁਨੀਆ ਭਰ ਦੇ ਵਿੱਚ ਜਿਹੜਾ ਸਾਰਾ ਸਿਲਸਿਲਾ ਹੁੰਦਾ ਰਿਹਾ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਉੱਥੇ ਪਾਕਿਸਤਾਨ ਨੂੰ ਹੁੰਦਾ ਰਿਹਾ ਪੈਸੇ ਉੱਪਰਲੇ ਬੰਦੇ ਬਣਾਉਂਦੇ ਰਹੇ ਥੱਲੇ ਕੋਈ ਪੈਸੇ ਨਹੀਂ ਔਰ ਸਾਰਿਆਂ ਨੇ ਮੰਨਿਆ ਹਰੇਕ ਨੇ ਮੰਨਿਆ ਕਿ ਜੀ ਹਾਂਜੀ ਇਹ ਸਾਰਾ ਕੁਝ ਅਸੀਂ ਕਰਦੇ ਰਹੇ ਹਾਂ ਨੰਬਰ ਇੱਕ ਅਸੀਂ ਇਸ ਚੀਜ਼ ਦੇ ਉੱਤੇ ਬੜਾ ਅੱਗੇ ਰਹੇ ਹਾਂ ਦੂਸਰਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਇਹ ਜਦੋਂ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਹੁੰਦੀ ਹੈ ਨਾ ਤਾਂ ਅਸੀਂ ਹਰ ਸਾਲ ਦੇਖਦੇ ਹਾਂ ਵੀ ਕਿਹੜੀ ਆਰਗਨਾਈਜੇਸ਼ਨ ਕੀ ਅਸੀਂ ਜਰਨਲਿਸਟ ਹਾਂ ਪੱਤਰਕਾਰ ਹਾਂ ਸਾਡਾ ਕੰਮ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਪਾਕਿਸਤਾਨ ਦੀਆਂ ਕਿੰਨੀਆਂ ਟੈਰਿਸਟ ਆਰਗਨਾਈਜੇਸ਼ਨ ਉਹਦੇ ਚ ਲਿਸਟਡ ਹੈਗੀਆਂ ਨੇ ਜੈਸ਼ ਏ ਮੁਹੰਮਦ ਲਸ਼ਕਰ ਤੋਬਾ ਸਭ ਲਿਸਟਡ ਨੇ ਅਗਲਾ ਪੁਆਇੰਟ ਆਉਂਦਾ ਮੁੱਦੇ ਦੀ ਗੱਲ ਉਹਦੇ ਵਿੱਚ ਨਾਮ ਆ ਗਿਆ ਸ਼ੀਆ ਸੁੰਨੀ ਤੇ ਸਿੱਖ ਸ਼ੀਆ ਸੁੰਨੀ ਤੇ ਸਿੱਖ ਇਹ ਵਰਡ ਯੂਜ਼ ਕੀਤੇ ਗਏ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਤੁਸੀਂ ਮੈਨੂੰ ਕਿਸੇ ਇੱਕ ਬੰਦੇ ਦਾ ਨਾਮ ਦੱਸ ਦੇਣਾ ਇੱਥੇ ਕੋਈ ਆਪਣਾ ਕੋਈ ਇੰਡੋ ਕਨੇਡੀਅਨ ਹੋਵੇ ਕੋਈ ਪਾਕਿਸਤਾਨੀ ਕਨੇਡੀਅਨ ਹੋਵੇ ਕੋਈ ਆਪਣਾ ਬੰਦਾ ਹੋਵੇ ਕਿ ਜਿਹਨੇ ਇਹ ਤਿੰਨਾਂ ਲਈ ਫਾਈਟ ਕੀਤਾ ਸਿੱਖ ਸ਼ੀਆ ਤੇ ਸੁੰਨੀ ਸਾਡੀਆਂ ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਕਿਹਾ ਜੀ ਸਿੱਖ ਵਰਡ ਹਟਾਓ ਠੀਕ ਹੈ ਔਰ ਬਾਅਦ ਦੇ ਵਿੱਚ ਕਾਫੀ ਬਾਅਦ ਦੇ ਵਿੱਚ ਕੁਝ ਜਿਹੜੀਆਂ ਮੁਸਲਿਮ ਇੱਕ ਦੋ ਜਥੇਬੰਦੀ ਸੀ ਜਾਂ ਉਹਨਾਂ ਦੇ ਕੋਈ ਲੀਡਰ ਸੀਗੇ ਉਹਨਾਂ ਨੇ ਫਿਰ ਉਹਨਾਂ ਨੇ ਵੀ ਕਿਹਾ ਵੀ ਸਾਡਾ ਸ਼ੀਆ ਸੁੰਨੀ ਤਰ੍ਹਾਂ ਤੋਂ ਪਰਮਾਤਮਾ ਦੀ ਮਿਹਰ ਦੇ ਨਾਲ ਇੱਕੋ ਇੱਕ ਆਰਗਨਾਈਜੇਸ਼ਨ ਵਾਈ ਮੀਡੀਆ ਐਂਡ ਆਈ ਲੈਡ ਫਰੋਮ ਦਾ ਫਰੰਟ ਸਾਨੂੰ ਇਸ ਗੱਲ ਤੇ ਮਾਣ ਹੈ ਵੀ ਤੁਸੀਂ ਤਾਂ ਸਭ ਬਾਅਦ ਚ ਆਏ ਹੋ ਅਸੀਂ ਕਿਹਾ ਭਾਈ ਸਾਹਿਬ ਸਿੱਖ ਸ਼ੀਆ ਤੇ ਸੁੰਨੀ ਤਿੰਨੇ ਵਰਡ ਹਟਣੇ ਚਾਹੀਦੇ ਆ ਇੱਕੋ ਇੱਕ ਅਦਾਰਾ ਵਾਈ ਮੀਡੀਆ ਜਿਹਨੂੰ ਕਿ ਉਸ ਸਮੇਂ ਦੇ ਪਬਲਿਕ ਸੇਫਟੀ ਮਿਨਿਸਟਰ ਕੈਬਨਿਟ ਮੰਤਰੀ ਰੈਫਲ ਕੁਡੇਲ ਸਾਹਿਬ ਨੇ ਅਸੀਂ ਸੰਪਰਕ ਕੀਤਾ ਇੰਟਰਵਿਊ ਦਿੱਤਾ ਸਾਨੂੰ ਵਾਅਦਾ ਕੀਤਾ ਉਹਨਾਂ ਨੇ ਕਿ ਤਿੰਨੋ ਵਰਡ ਇੱਥੋਂ ਹਟਾਏ ਜਾਣਗੇ ਅਸੀਂ ਫਰੰਟ ਪੇਜ ਮਿਡਵੀਕ ਤੇ ਲਗਾਇਆ ਰਿਕਾਰਡ ਕਿਆ ਸਾਰਾ ਕੁਝ ਅਸੀਂ ਫਰੰਟ ਪੇਜ ਮਿਡਵੀਕ ਤੇ ਲਗਾਇਆ ਕਿ ਸਿੱਖ ਸ਼ੀਆ ਔਰ ਸੁੰਨੀ ਇਹ ਵਰਡ ਨਹੀਂ ਆਉਣੇ ਚਾਹੀਦੇ ਉਹ ਇੱਥੇ ਬੜੇ ਲੋਕ ਧਰਮ ਨੂੰ ਵੇਚਦੇ ਨੇ ਕੋਈ ਸਿੱਖਾਂ ਦਾ ਠੇਕੇਦਾਰ ਬਣ ਕੇ ਘੁੰਮਦਾ ਹੈ ਕੋਈ ਮੁਸਲਿਮ ਦਾ ਠੇਕੇਦਾਰ ਬਣ ਕੇ ਘੁੰਮਦਾ ਉਹ ਜਦੋਂ ਇੱਥੇ ਲੜਾਈ ਲੜਨ ਦਾ ਮੌਕਾ ਆਇਆ ਨਾ ਕਿ ਜੀ ਭਾਜੀ ਰਿਕਾਰਡ 'ਚ ਚੱਲ ਜਾਣਾ ਸੀਗਾ ਸਾਲੋ ਸਾਲ ਲੜਨਾ ਸੀਗਾ ਕਿ ਜੀ ਸੰਨ 2000 ਇੰਨੇ ਦੇ ਵਿੱਚ ਚਾਹੇ ਇੱਕ ਸਾਲ ਹੀ ਆਉਣਾ ਸੀਗਾ ਪਰ ਸਾਲ ਇੰਨੇ ਦੇ ਵਿੱਚ ਜੀ ਸਿੱਖਾਂ ਨੂੰ ਸ਼ੀਆਜ਼ ਨੂੰ ਤੇ ਆਪਣੇ ਸੁੰਨੀਜ਼ ਨੂੰ ਇੱਥੇ ਪਬਲਿਕ ਸੇਫਟੀ ਮਿਨਿਸਟਰੀ ਦੇ ਵਿੱਚ ਟੈਰਰਿਜ਼ਮ ਦੀ ਰਿਪੋਰਟ 'ਚ ਪਾਇਆ ਗਿਆ ਸੀ ਵੀ ਇਹ ਲੋਕ ਖਤਰਨਾਕ ਨੇ ਕੈਨੇਡਾ ਵਾਸਤੇ ਕਿੱਡੀ ਵੱਡੀ ਗੱਲ ਸੀਗੀ ਤੁਸੀਂ ਇੱਕ ਬੰਦੇ ਦਾ ਨਾਮ ਦੱਸੋ ਨਾ ਜਿਹਨੇ ਤਿੰਨਾਂ ਨੇ ਲੜਾਈ ਲੜੀ ਗਲਤ ਇਹਨੂੰ ਹਟਾਓ, ਇੱਥੋਂ ਬਾਹਰ ਕੱਢੋ, ਔਰ ਅੱਗੇ ਹੋ ਕੇ ਲੜਾਈ ਲੜੀ ਔਰ ਇਹ ਸਾਰਾ ਕੰਮ ਪਬਲਿਕ ਸੇਫਟੀ ਮਿਨਿਸਟਰ ਸਾਹਿਬ ਨੇ ਕਿਹਾ ਜੀ ਬਿਲਕੁਲ ਬਿਲਕੁਲ, ਔਰ ਵੀ ਵਰ ਦਾ ਓਨਲੀ ਮੀਡੀਆ ਜਿਹਨੂੰ ਉਹਨਾਂ ਨੇ ਇੰਟਰਵਿਊ ਦੇ ਕੇ ਮੰਨਿਆ ਕਿ ਹਾਂਜੀ ਇਹ ਗਲਤ ਹੋਇਆ ਔਰ ਅਸੀਂ ਇਹਨੂੰ ਹਟਾਵਾਂਗੇ, ਔਰ ਹਟਾਇਆ ਵੀ ਉਹਨਾਂ ਨੇ ਉਸ ਤੋਂ ਬਾਅਦ। ਫਿਰ ਅਸੀਂ ਧੰਨਵਾਦ ਵੀ ਕੀਤਾ ਵੀ ਬਹੁਤ ਤੁਹਾਡਾ ਧੰਨਵਾਦ ਵੀ ਤੁਸੀਂ ਇਹਨਾਂ ਤਿੰਨਾਂ ਵਰਡਸ ਨੂੰ ਜਿਹੜਾ ਹਟਾਇਆ, ਠੀਕ ਹੈ। ਤੋ ਇਹ ਜਿਹੜੀ ਧਰਮ ਦੇ ਨਾਂ ਦੇ ਉੱਤੇ ਸਾਰਾ ਕੁਝ ਜਿਹੜਾ ਤੁਸੀਂ ਵੀ ਕਹਿੰਦੇ ਹੋ ਨਾ ਕਿ ਧਰਮ ਦੇ ਨਾਂ ਦੇ ਸਰ, ਔਰ ਅਗਲਾ ਪੁਆਇੰਟ ਧਰਮ ਦੇ ਨਾਮ ਦੇ ਉੱਤੇ ਜਿੰਨਾ ਸਾਹਿਬ ਨੇ ਕੀ ਕਿਹਾ ਸੀ ਟੂ ਨੇਸ਼ਨ ਥਿਊਰੀ, ਠੀਕ ਹੈ, ਕਿ ਮੁਸਲਿਮਸ ਅਲੱਗ ਰਹਿਣਾ ਚਾਹੁੰਦੇ ਨੇ, ਸਾਡੇ ਰਾਈਟ ਹਿੰਦੂ ਮੈਜੋਰਟੀ ਚ ਪ੍ਰੋਟੈਕਟ ਨਹੀਂ ਹੋਣਗੇ। ਮੇਰੇ ਮੁਤਾਬਿਕ ਮੈਂ ਬਹੁਤ ਰਿਸਪੈਕਟਫੁਲੀ ਇਸ ਗੱਲ ਨਾਲ ਡਿਸਐਗਰੀ ਕਰਦਾ। ਅੱਜ ਇੰਡੀਆ ਦੇ ਵਿੱਚ ਕਰੋੜਾਂ ਮੁਸਲਿਮਸ ਨੇ ਜਿੰਨੇ ਪਾਕਿਸਤਾਨ ਚ ਨੇ, ਸੇਮ ਨੇ। ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ, ਅੱਜ ਪਾਕਿਸਤਾਨ ਦੇ ਵਿੱਚ ਮਾਈਨੋਰਿਟੀ ਹੋਣ ਦੇ ਬਾਵਜੂਦ ਅੱਜ ਮੁਸਲਿਮਸ ਨੇ ਕੋਈ ਐਸੀ ਪੋਸਟ ਨਹੀਂ ਹੈ ਕਿ ਜਿਹੜੀ ਇੰਜੋਏ ਨਾ ਕੀਤੀ ਹੋਵੇ। ਰਾਸ਼ਟਰਪਤੀ ਵੀ ਬਣੇ ਨੇ, ਠੀਕ ਹੈ ਜੀ, ਕ੍ਰਿਕਟ ਹਾਕੀ ਟੀਮ ਦੇ ਕਪਤਾਨ ਵੀ ਨੇ, ਬਾਲੀਵੁੱਡ ਦੇ ਤਾਂ ਰਾਜ ਹੀ ਹੈ, ਠੀਕ ਹੈ ਜੀ, ਔਰ ਹਰ ਇੰਪੋਰਟੈਂਟ ਪੋਸਟ ਕੋਈ ਐਸੀ ਰਹੀ ਨਹੀਂ ਰਹੀ ਰਾਸ਼ਟਰਪਤੀ ਤੋਂ ਲੈ ਕੇ ਕੋਈ ਸਪੋਰਟਸ ਦੇ ਵਿੱਚ, ਕੋਈ ਬਾਲੀਵੁੱਡ ਦੇ ਵਿੱਚ, ਕੋਈ ਆਰਟਸ, ਕੋਈ ਲਿਟਰੇਚਰ, ਕੋਈ ਮਿਊਜ਼ਿਕ। ਆਸਕਰ ਅਵਾਰਡ ਏ ਆਰ ਰਹਿਮਾਨ ਸਾਹਿਬ ਨੇ ਜਿੱਤੇ ਨੇ, ਕੋਈ ਐਸੀ ਪੋਜੀਸ਼ਨ, ਕੋਈ ਪੋਸਟ ਨਹੀਂ ਰਹੀ ਜਿਹੜੀ ਉੱਥੇ ਨਹੀਂ ਇੰਜੋਏ ਕੀਤੀ ਹੋਵੇ ਇੰਡੀਆ ਚ। ਮੈਂ ਬਹੁਤ ਅਦਬ ਸਤਿਕਾਰ ਨਾਲ ਫਿਰ ਦੁਬਾਰਾ ਕਹਿਣਾ ਚਾਹੁੰਦਾ, ਪਾਕਿਸਤਾਨ ਚ ਦੋ ਹੀ ਨੋਬੈਲ ਪ੍ਰਾਈਜ਼ ਵਿਨਰ ਨੇ, ਦੋ। ਇੱਕ ਮਲਾਲਾ ਯੂਸਫ ਜ਼ਾਈ ਜਿਹੜੀ ਪਾਕਿਸਤਾਨ ਚ ਰਹਿ ਨਹੀਂ ਸਕਦੀ, ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀ, ਠੀਕ ਹੈ, ਮਲਾਲਾ ਯੂਸਫ ਜ਼ਾਈ ਉਹ ਵੀ ਨਹੀਂ ਰਹਿ ਸਕਦੀ ਉੱਥੇ। ਔਰ ਦੂਸਰੇ ਡਾਕਟਰ ਅਬਦੁਲ ਸਲਾਮ ਸਾਹਿਬ, ਕਿਉਂਕਿ ਉਹ ਅਹਿਮਦੀਆ ਮੁਸਲਿਮ ਜਮਾਤ ਤੋਂ ਸੀਗੇ, ਤੁਸੀਂ ਦੇਖ ਲਿਆ ਕਿ ਉਹਨਾਂ ਦਾ ਹਸ਼ਰ ਕੀ ਹੁੰਦਾ, ਉਹਨਾਂ ਦੇ ਸਟੈਚੂ ਤੋੜੇ ਜਾਂਦੇ ਨੇ। ਕਿਤੇ ਦੱਸ ਦੋ ਕਿ ਜੀ ਆਹ ਪਾਕਿਸਤਾਨ ਦੇ ਵਿੱਚ ਜਿਸ ਬੰਦੇ ਨੇ ਨੋਬੈਲ ਪ੍ਰਾਈਜ਼ ਜਿੱਤਿਆ ਹੋਵੇ ਉਹ ਵੀ ਫਿਜ਼ਿਕਸ ਦੇ ਵਿੱਚ, ਉਸ ਬੰਦੇ ਦੀ ਕੀ ਰਿਸਪੈਕਟ ਆ, ਕੌਣ ਉਹਨੂੰ ਪੁੱਛਦਾ ਉੱਥੇ, ਕਿੱਥੇ ਉਹਨਾਂ ਦੇ ਕੋਈ ਉਹਨਾਂ ਦੇ ਨਾਮ ਦੇ ਕੋਈ ਆਨਰ ਕੀਤਾ ਜਾਂਦਾ ਵੀ ਜਸਟ ਬਿਕੋਜ਼। ਔਰ ਜਿਨ੍ਹਾਂ ਨੇ ਮੋਹਰੇ ਹੋ ਕੇ ਅਹਿਮਦੀਆ ਕਮਿਊਨਿਟੀ, ਜਿਨ੍ਹਾਂ ਨੇ ਕਿ ਮੋਹਰੇ ਹੋ ਕੇ ਲੜਾਈ ਲੜੀ ਪਾਕਿਸਤਾਨ ਵਾਸਤੇ ਕਿ ਹਾਂਜੀ ਸਾਨੂੰ ਅਲੱਗ ਚਾਹੀਦਾ, ਉਹਨਾਂ ਦੀ ਹਾਲਤ ਕੀ ਹੈ, ਇਹ ਤੁਹਾਡੇ ਸਾਹਮਣੇ ਆ, ਚਾਹੇ ਮਸਜਿਦਾਂ ਉਹਨਾਂ ਦੇ ਸ਼ਹੀਦ ਕੀਤੇ ਜਾਣ ਨਾ। ਕਿਆ ਜਦੋਂ ਗੱਲ ਅਸੀਂ ਕਰਦੇ ਹਾਂ ਨਾ, ਔਰ ਫਿਰ ਇੱਕ ਆਰਮੀ ਜਨਰਲ ਦਾ, ਜਨਰਲ ਅਸੀਮ ਮੁਨੀਰ ਸਾਹਿਬ, ਅਸੀਂ ਤਾਂ ਹਮੇਸ਼ਾ ਰਿਸਪੈਕਟਫੁਲੀ ਗੱਲ ਕਰਾਂਗੇ, ਲੇਕਿਨ ਸਵਾਲ ਜ਼ਰੂਰ ਪੁੱਛਾਂਗੇ। ਦੇਖੋ ਜਨਰਲ ਅਸੀਮ ਮੁਨੀਰ ਸਾਹਿਬ ਜਦੋਂ ਇਹ ਕਹਿੰਦੇ ਨੇ ਕਿ ਜੀ ਮੁਸਲਿਮ ਇੱਕ ਸੁਪੀਰੀਅਰ ਹੈ, ਔਰ ਫਿਰ ਤੁਸੀਂ ਬਲੂਚਿਸਤਾਨ ਦੇ ਵਿੱਚ ਤੁਹਾਡੇ ਲੱਖਾਂ ਕਰੋੜਾਂ ਲੋਕ ਵਸਦੇ ਨੇ, ਤੁਸੀਂ ਕਹਿੰਦੇ ਹੋ ਸਰਿਆਮ ਬੋਲ ਗਏ ਨੇ ਉੱਥੇ ਕਿ ਤੁਹਾਡੀਆਂ ਨਸਲਾਂ ਤੱਕ ਕੁਛ, ਮਤਲਬ ਮੈਂ ਤਾਂ ਉਹ ਵਰਡ ਅੱਜ ਪਹਿਲੀ ਵਾਰ ਰਿਪੀਟ ਕੀਤਾ ਜੋ ਉਹਨਾਂ ਨੇ ਭਰੀ ਸਭਾ ਚ ਕਿਹਾ ਔਰ ਤਾੜੀਆਂ ਵਜਵਾਈਆਂ ਇਹਦੇ ਉੱਤੇ, ਕਿ ਤੁਸੀਂ 1500 ਲੋਕ ਕੀ ਸਮਝਦੇ ਹੋ ਤੁਸੀਂ ਬਲੋਚਿਸਤਾਨ ਨੂੰ ਆਜ਼ਾਦ ਕਰਾ ਲਓਗੇ, ਔਰ ਤੁਹਾਡੀਆਂ ਨਸਲਾਂ ਤੱਕ ਜ਼ੋਰ ਲਾ ਲੈਣ। ਉਹਨਾਂ ਨੇ ਫਿਰ ਜਵਾਬ ਵੀ ਦਿੱਤਾ, ਉਹ ਮੈਂ ਇੱਥੇ ਵੀਡੀਓ ਜੇ ਕਹੋ ਤਾਂ ਪਲੇ ਵੀ ਕਰ ਦਿੰਦਾ, ਹੁਣ ਮੇਰੇ ਕੋਲ ਵੀਡੀਓ ਪਿਆ, ਉਹਨਾਂ ਨੇ ਫਿਰ ਜਵਾਬ ਦਿੱਤਾ ਬਲੋਚਿਸਤਾਨ ਉਹਨਾਂ ਦੇ ਲੀਡਰਸ ਨੇ ਵੀ ਇਹ ਜਨਰਲ ਨੂੰ, ਸਰ ਇਹ ਜੋ ਦਹਿਸ਼ਤਗਰਦੀ ਹੈ ਇਸਕੇ ਪਿੱਛੇ ਵਰਦੀ ਹੈ, ਇਹ ਪਾਕਿਸਤਾਨ ਦੇ ਆਮ ਬੱਚੇ ਬੱਚੇ ਦੀ ਜ਼ੁਬਾਨ ਤੇ ਸੀ, ਇਹ ਇੰਡੀਆ ਦਾ ਡਾਇਲੋਗ ਨਹੀਂ ਹੈ, ਕੈਨੇਡਾ ਦਾ ਨਹੀਂ ਹੈ, ਕੋਈ ਗ੍ਰੀਸ ਦਾ ਨਹੀਂ ਹੈ, ਕੋਈ ਇਟਲੀ ਦਾ ਡਾਇਲੋਗ ਨਹੀਂ ਹੈ, ਇਹ ਜਰਮਨੀ ਦਾ ਡਾਇਲੋਗ ਨਹੀਂ ਹੈ, ਇਹ ਪਾਕਿਸਤਾਨ ਦੇ ਬੱਚੇ ਬੱਚੇ ਜ਼ੁਬਾਨ ਸੀ, ਇਹ ਜੋ ਦਹਿਸ਼ਤਗਰਦੀ ਇਸਕੇ ਪਿੱਛੇ ਵਰਦੀ, ਸਭ ਨੂੰ ਪਤਾ। ਇਹ ਪਾਕਿਸਤਾਨ ਦੀ ਅਦਾਲਤ ਨੇ ਲਿਖ ਕੇ ਦਿੱਤਾ ਕਿ ਜਨਰਲ ਮੁਸ਼ਰਫ ਡਿਸਪ੍ਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਚ, ਕਿੰਨੇ ਜਨਰਲ ਦੇ ਉਹਨੇ ਖੁਲਾਸੇ ਕੀਤੇ। ਹਾਂ, ਮੈਂ ਫਿਰ ਦੁਬਾਰਾ ਉਹੀ ਗੱਲ ਕਹਾਂਗਾ ਜੋ ਤੁਸੀਂ ਵੀ ਹੁਣੇ ਮੰਨੀ ਹੈ ਔਰ ਸਭ ਨੇ ਮੰਨੀ ਹੈ, ਕਿ ਉੱਥੇ ਇੱਕ ਵੋਟ ਜਿਸ ਬੰਦੇ ਨੂੰ ਨਹੀਂ ਪਤੀ, ਇੱਕ ਵੋਟ ਵੀ ਨਹੀਂ ਜਿਸ ਬੰਦੇ ਨੂੰ ਪਈ, ਉਹ ਕਹਿੰਦਾ ਜੀ ਮੈਂ ਕੰਟਰੀ ਮੈਂ ਚਲਾਉਣਾ, ਔਰ ਪਹਿਲਾਂ ਵੀ ਇੱਦਾਂ ਚਲਾਉਂਦੇ ਰਹੇ ਨੇ। ਮੁਸ਼ਰਫ ਸਾਹਿਬ ਨੂੰ ਕੋਈ ਵੋਟ ਪਈ ਸੀ? ਕਿਆ ਜ਼ਿਆਉਲ ਹੱਕ ਸਾਹਿਬ ਨੂੰ ਕੋਈ ਵੋਟ ਪਈ? ਕਿਆ ਯਾਹਿਆ ਖਾਨ ਸਾਹਿਬ ਨੂੰ ਕੋਈ ਵੋਟ ਪਈ? ਉਹ ਸਭ ਇਹੀ ਕਹਿੰਦੇ ਸੀ ਜੀ ਕੰਟਰੀ ਅਸੀਂ ਚਲਾਉਣਾ, ਔਰ ਅੱਜ ਵੀ ਉਹ ਚਲਾ ਰਹੇ ਨੇ। ਜਿਹੜੇ ਬੰਦੇ ਤੁਸੀਂ ਅੱਜ ਇਲੈਕਸ਼ਨ ਕਰਾ ਲਓ, ਤੁਹਾਨੂੰ ਪਤਾ, ਔਰ ਅੱਜ ਸਾਰਾ ਕੁਝ ਹੈ 9 ਮਈ ਨੂੰ ਡਿਫਿਊਜ਼ ਕਰਨ ਲਈ ਕੀਤਾ ਗਿਆ। ਅੱਜ ਤੁਸੀਂ ਮੈਨੂੰ ਇੱਕ ਮੈਨੂੰ ਤੁਸੀਂ ਲਿੰਕ ਦੇਣਾ ਕਿ ਅੱਜ ਪਾਕਿਸਤਾਨ ਦੇ ਕਿਤੇ ਵੀ ਕੋਈ ਹੈਡਲਾਈਨ ਲੱਗੀ ਹੈ 9 ਮਈ ਦੀ, ਸਾਰਾ ਕੁਝ ਉਹਨਾਂ ਨੇ ਕਿਹਾ ਵੀ 9 ਮਈ ਨੂੰ ਇਮਰਾਨ ਖਾਨ ਨੂੰ ਡਿਫਿਊਜ਼ ਕਰਨਾ ਹੈ ਔਰ ਇਹ ਮਾਮਲਾ ਸਾਡਾ ਸੋਰਟ ਆਊਟ ਹੋ ਜੇ, ਉਸ ਤੋਂ ਬਾਅਦ ਦੇਖਾਂਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਇਸ ਗਲਤੀ ਦੇ ਕਾਰਨ ਇੱਕ ਕਿੰਨੇ ਸਾਰੇ ਪਾਕਿਸਤਾਨ ਦੇ ਜਿਹੜੇ ਅੰਦਰ ਦੇ ਆਰਮੀ ਜਨਰਲਸ ਨੇ, ਉਹ ਅੱਜ ਦਬੀਵਾਜ਼ ਕਹਿ ਰਹੇ ਨੇ, ਕੱਲ ਨੂੰ ਖੁੱਲ੍ਹ ਕੇ ਕਹਿਣਗੇ। ਠੀਕ ਹੈ, ਤੁਹਾਨੂੰ ਤੁਸੀਂ ਪਤਾ ਨਹੀਂ ਉਹ ਕਿਤਾਬ ਪੜ੍ਹੀ ਹੈ ਕਿ ਨਹੀਂ ਪੜ੍ਹੀ, ਯੇ ਖਾਮੋਸ਼ੀ ਕਬ ਤੱਕ, ਯੇ ਖਾਮੋਸ਼ੀ ਉਹ ਕਿਤਾਬ ਹੈ ਨਾ, ਉਹ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਸਾਹਿਬ ਨੇ ਲਿਖੀ।
ਸ਼ਾਹਿਦ ਅਜ਼ੀਜ਼ ਸਾਹਿਬ ਦੀ
ਲੈਫਟ, ਮੈਂ ਨਾਲ ਲੈਫਟੀਨੈਂਟ ਜਨਰਲ ਵੀ ਲਾ ਦਵਾਂ ਨਾ, ਸ਼ਾਹਿਦ ਅਜ਼ੀਜ਼ ਸਾਹਿਬ ਤੋਂ ਇਲਾਵਾ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਸਾਹਿਬ ਨੇ ਲਿਖੀ ਸੀ। ਉਹ ਇਸ ਲਈ ਲਿਖੀ ਸੀਗੀ ਕਿ ਕਦੋਂ ਤੱਕ ਭਾਈ, ਉਹ ਕਹਿੰਦੇ ਤਿੰਨ ਬੰਦੇ ਤੁਸੀਂ ਇਕੱਠੇ ਹੋਏ, ਚਾਰ ਵੀ ਨਹੀਂ ਸੀਗੇ ਉਸ ਵੇਲੇ, ਉਹ ਕਹਿੰਦੇ ਤਿੰਨ ਬੰਦੇ ਤੁਸੀਂ ਇਕੱਠੇ ਹੋਏ, ਜਾ ਕੇ ਸਾਡੀ ਫੌਜ ਉੱਥੇ ਕਾਰਗਿਲ ਦੇ ਵਿੱਚ ਭੇਜ ਦਿੱਤੀ ਔਰ ਬਾਅਦ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਤੱਕ ਤੁਸੀਂ ਲੈਣ ਤੋਂ ਇਨਕਾਰ ਕੀਤਾ ਔਰ ਸਾਨੂੰ ਤਾਂ ਤੁਸੀਂ ਦੱਸਿਆ ਵੀ ਨਹੀਂ। ਉਹ ਕਹਿੰਦੇ ਵੀ ਆਈ ਐਸ ਆਈ ਦੇ ਬੜੇ ਬੜੇ ਲੀਡਰ ਨੂੰ ਨਹੀਂ ਸੀ ਪਤਾ ਕਿ ਕਿ ਆਹ ਤਿੰਨ ਬੰਦਿਆਂ ਨੂੰ ਸਿਰਫ ਪਤਾ ਸੀਗਾ ਕਿ ਜੀ ਅਸੀਂ ਉੱਥੇ ਔਰ ਉਹ ਕਹਿੰਦੇ ਆਪਣੇ ਫੌਜੀ ਅਸੀਂ ਉੱਥੇ ਭੇਜ ਰਹੇ ਹਾਂ ਔਰ ਉਹਨਾਂ ਨੂੰ ਵੀ ਹੈਵ ਲੈਫਟ ਦੈਮ ਵੀ ਹੈਵ ਲੈਫਟ ਦੈਮ ਔਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਠੀਕ ਹੈ ਨੀ ਕਿ ਸ਼ਾਹਿਦ ਅਜ਼ੀਜ਼ ਸਾਹਿਬ ਜਿਹੜੇ ਕਿ ਜਦੋਂ ਪਾਕਿਸਤਾਨ ਆਰਮੀ ਤੋਂ ਰਿਟਾਇਰ ਵੀ ਹੋਏ ਨੇ ਲੈਫਟਨੈਂਟ ਹੀ ਇਜ਼ ਅ 3-star ਜਨਰਲ ਇਜ਼ ਅ 3-star ਜਨਰਲ ਔਰ ਡੀਜੀ ਰਹਿ ਚੁੱਕੇ ਨੇ ਆਪਣੇ ISI ਦੇ ਠੀਕ ਹੈ ਨੀ ISI ਦੇ ਡੀਜੀ ਰਹਿ ਚੁੱਕੇ ਨੇ ਲੈਫਟਨੈਂਟ ਜਨਰਲ ਸ਼ਾਹਿਦ ਉਹ ਕਹਿੰਦੇ ਮੈਨੂੰ ਨਹੀਂ ਸੀ ਪਤਾ ਯਾਰ ਇਹ ਜਨਰਲ ਮੁਸ਼ਰਫ ਕਰੀ ਕੀ ਜਾ ਰਿਹਾ ਇਹਨੇ ਆਪਣੇ ਆਪ ਹੀ ਜਾ ਕੇ ਸਾਰੀ ਕਹਾਣੀ ਭਾਲੀ ਸਾਰੀ ਦੀ ਸਾਰੀ ਠੀਕ ਹੈ ਔਰ ਉਹ ਤੇ ਇੰਡੀਆ ਦੇ ਫੌਜੀਆਂ ਨੇ ਕਿਹਾ ਕਿ ਇਹ ਭਾਈ ਸਾਹਿਬ ਫੌਜੀ ਟੂ ਫੌਜੀ ਰਿਸਪੈਕਟ ਹੈ ਕੁਛ ਦੀਆਂ ਅੰਤਿਮ ਰਸਮਾਂ ਉੱਥੇ ਕੀਤੀਆਂ ਗਿਆ ਇੰਡੀਆ ਫਿਰ ਜਦੋਂ ਪਾਕਿਸਤਾਨ ਨੂੰ ਮਿੰਨਤਾਂ ਕਰਨ ਦੇ ਫਾਈਨਲੀ ਮੰਨਿਆ ਤਾਂ ਕੁਛ ਦੀਆਂ ਜਿਹੜੀਆਂ ਪਾਕਿਸਤਾਨ ਜਿਹੜੇ ਸ਼ਹੀਦ ਹੋਏ ਸੀ ਫੌਜੀ ਉਹਨਾਂ ਦੀਆਂ ਲਾਸ਼ਾਂ ਵਾਪਸ ਭੇਜ ਕੇ ਜੇਬ ਚਿੱਠੀਆਂ ਪਾਈਆਂ ਕਿ ਭਾਈ ਸਾਹਿਬ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਵੀ ਜਿਸ ਬਹਾਦਰੀ ਦੇ ਨਾਲ ਇਹ ਆ ਕੇ ਇੱਥੇ ਲੜੇ ਨੇ ਔਰ ਇਹਨਾਂ ਨੂੰ ਤੁਸੀਂ ਪਲੀਜ਼ ਇਨਾਮ ਦੇਣਾ ਔਰ ਉਹਨਾਂ ਨੂੰ ਉੱਥੇ ਫਿਰ ਇਨਾਮ ਜਿਹੜੇ ਉਹ ਦਿੱਤੇ ਗਏ ਨੇ ਸੋ ਸਰ ਕਹਾਣੀ ਬੜੀ ਲੰਬੀ ਹੋ ਜਾਏਗੀ ਬਹੁਤ ਅਦਬ ਸਤਿਕਾਰ ਨਾਲ ਗੱਲ ਕਹਿਣਾ ਚਾਹ ਰਿਹਾ ਇੰਡੀਆ ਦਾ ਤਾਂ ਜੋ ਨੁਕਸਾਨ ਹੋਏਗਾ ਉਹਨੂੰ ਛੱਡ ਦਿਓ ਆਪਾਂ ਦੋਨੋਂ ਭਰਾ ਹਾਂ ਤੁਸੀਂ ਪਾਕਿਸਤਾਨ ਤੋਂ ਹਾਂ ਠੀਕ ਹੈ ਨੀ ਮੈਂ ਤਾਂ ਆਪਣਿਆਂ ਨੂੰ ਜਰਨਲਿਸਟ ਐਸੇ ਲਿਖਾਂਗਾ ਮੈਂ ਤਾਂ ਕੈਨੇਡੀਅਨ ਨਹੀਂ ਲਿਖਾਂਗਾ ਜਦ ਆਫ ਦੀ ਈਅਰ ਹੋ ਜਾਂਗਾ ਫਿਰ ਮੈਂ ਕੈਨੇਡੀਅਨ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਤੁਸੀਂ ਜੋ ਮਰਜ਼ੀ ਕਹਿ ਲਓਗੇ ਇੰਡੀਆ ਦੀ ਓਰੀਜਨ ਤੋਂ ਆ ਸਿੱਖ ਆ ਗੋ ਰਾਜਪੂਤ ਆ ਚੰਡੀਗੜ੍ਹ ਬੋਰਨ ਉਹ ਸਾਰੀ ਕਹਾਣੀਆਂ ਫਿਰ ਇੱਥੇ ਨਾ ਇਹ ਤੋਂ ਬਾਹਰ ਇੱਥੇ ਤਾਂ ਮੈਂ ਸਿਰਫ ਜਰਨਲਿਸਟ ਹਾਂ ਆਪਾਂ ਦੋਨੋਂ ਇੱਕ ਓਬਜੈਕਟਿਵਲੀ ਡਿਸਕਸ਼ਨ ਕਰ ਰਹੇ ਹਾਂ ਔਰ ਬਹੁਤ ਕਾਲਰ ਵੇਟ ਕਰ ਰਹੇ ਨੇ ਮੇ ਬੀ ਉਹ ਕਹਿੰਦੇ ਹੋਣੇ ਆਪੇ ਇਸੀ ਦੋ ਜਣੇ ਲੱਗੇ ਹੋਏ ਨੇ ਸਰ ਜਿੰਨਾ ਨੁਕਸਾਨ ਇਹਨਾਂ ਜਨਰਲਸ ਨੇ ਪਾਕਿਸਤਾਨ ਦੀ ਫੌਜ ਦਾ ਕੀਤਾ ਜਿੰਨਾ ਨੁਕਸਾਨ ਆਮ ਪਾਕਿਸਤਾਨੀ ਦਾ ਕੀਤਾ ਪਰ ਜਦੋਂ ਮਰਜ਼ੀ ਟੀਵੀ ਤੇ ਵੀ ਗੱਲ ਕਰ ਲਾਂਗੇ ਰੇਡੀਓ ਤੇ ਉਹਨਾਂ ਨੁਕਸਾਨ ਇੰਡੀਆ ਕਦੇ ਵੀ ਨਹੀਂ ਕਰ ਸਕਦਾ ਉਹਨਾਂ ਨੁਕਸਾਨ ਇੰਡੀਆ ਕਦੇ ਵੀ ਨਹੀਂ ਕਰ ਸਕਦਾ 100 ਸਾਲ ਹੋਰ ਵੀ ਇੰਡੀਆ ਜ਼ੋਰ ਲਾ ਲੈ ਨਹੀਂ ਕਰ ਸਕਦਾ ਔਰ ਕਰਨਾ ਚਾਹੁੰਦਾ ਵੀ ਨਹੀਂ ਬਿਕੋਜ਼ ਇੰਡੀਆ ਦੇ ਵਿੱਚ ਆਪਾਂ ਮੈਂ ਤੁਹਾਨੂੰ ਮੁਸਲਿਮ ਦਾ ਦੱਸ ਚੁੱਕਾ ਪਾਰਸੀ ਦਾ ਦੱਸ ਚੁੱਕਾ ਤੁਸੀਂ ਤੁਹਾਨੂੰ ਮੈਂ ਇੱਕ ਸਵਾਲ ਹੀ ਪੁੱਛ ਲੈਣਾ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਕਿਹੜੀ ਕਮਿਊਨਿਟੀ ਹੈ ਹਿੰਦੂ ਨਹੀਂ ਹੈ ਮੈਂ ਪਹਿਲਾਂ ਹੀ ਦੱਸਦਾ ਹਿੰਦੂ ਨਹੀਂ ਹੈ ਹਾਂਜੀ ਸਰ ਪਾਰਸੀਆਂ ਤੋਂ ਅੱਗੇ ਪਾਰਸੀ ਦੇ ਵਿੱਚ ਬਹੁਤ ਨੇ ਲੰਬੀ ਲਿਸਟ ਹੋ ਜਾਏਗੀ ਰਤਨ ਟਾਟਾ ਇੱਕ ਹੀ ਨਾਮ ਲੈ ਦਿੰਦੇ ਹਾਂ ਪਾਰਸੀਆਂ ਦੇ ਵਿੱਚ ਕਮਾਲ ਹੈ ਸਰ ਜੈਨ ਕਮਿਊਨਿਟੀ ਹੈ ਲੰਬੀ ਹੋ ਜਾਏਗੀ ਗੌਤਮ ਅਦਾਨੀ ਜੈਨ ਹੈ ਅਮਿਤ ਸ਼ਾਹ ਜੈਨ ਹੈ ਠੀਕ ਹੈ ਜੀ ਵਿਨੀਤ ਜਿਹੜਾ ਟਾਈਮਸ ਆਫ ਇੰਡੀਆ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਿੰਟ ਅਖਬਾਰ ਛਪਦਾ ਇੰਨੀ ਅਖਬਾਰਾਂ ਕੋਈ ਨਹੀਂ ਛਪਦਾ ਵਿਨੀਤ ਜੈਨ ਉਹ ਵੀ ਜੈਨ ਹੈਗਾ ਲਿਸਟ ਲੰਬੀ ਹੈ ਜੈਨਾਂ ਦੀ ਔਰ ਹੀਰੇ ਦੇ ਬਿਜ਼ਨਸ ਤੋਂ ਲੈ ਕੇ ਗੋਲਡ ਕਈ ਤਰ੍ਹਾਂ ਦੇ ਬਿਜ਼ਨਸ ਤੇ ਇਹਨਾਂ ਦਾ 20-25% 40-50% ਇਹਨਾਂ ਦਾ ਕਬਜ਼ਾ ਨਹੀਂ ਵਰਡ ਯੂਜ਼ ਕਰਨਾ ਸੋਰੀ ਗਲਤ ਗੱਲ ਜੀ ਕੰਟਰੋਲ ਹੈ ਦੇ ਡੂ ਦੈਟ ਇਹ ਕਮਿਊਨਿਟੀ ਆਪਸ ਦੇ ਜਿੱਦਾਂ ਜੂਇਸ਼ ਕਮਿਊਨਿਟੀ ਪੈਸਾ ਇਕੱਠਾ ਕਰਦੀ ਹੈ ਲੋਕਾਂ ਨੂੰ ਸਪੋਰਟ ਕਰਦੀ ਹੈ ਔਰ ਬਿਜ਼ਨਸ ਨੂੰ ਗਰੋ ਕਰਾਉਂਦੀ ਹੈ ਜੈਨ ਕਮਿਊਨਿਟੀ ਵੀ ਇਹੀ ਕੰਮ ਕਰਦੀ ਹੈ ਆਪਣਾ ਪੈਸਾ ਇਕੱਠਾ ਇੱਕ ਦੂਜੇ ਨੂੰ ਦਿੰਦੇ ਆ ਇੰਟਰਸਟ ਫ੍ਰੀ ਲੋਨ ਦਿੰਦੇ ਆ ਵੀ ਇਹ ਨਹੀਂ ਵੀ ਹੁਣ ਮੈਂ ਫਰਜ਼ ਕਰ ਲਓ ਜੈਨ ਆ ਮੈਂ ਕਹਿੰਦਾ ਜੀ ਮੈਂ ਵੀ ਕੋਈ ਬਿਜ਼ਨਸ ਕਰਦਾ ਉਹ ਕਹਿੰਦਾ ਕੋਈ ਨਹੀਂ ਆਪਣਾ ਇੱਕ ਜਿਹੜੇ ਜੈਨ ਕਰੋੜਾਂ ਰੁਪਏ ਕਮਾ ਲੈਂਦੇ ਆ ਠੀਕ ਹੈ ਨੀ ਗੌਤਮ ਅਦਾਨੀ ਦੇ ਉਹ ਫਿਰ ਆਪਣਾ ਇੱਕ ਫੰਡ ਕਰ ਦਿੰਦੇ ਆ ਕ੍ਰੀਏਟ ਠੀਕ ਹੈ ਉਹਦੇ ਜ਼ਰੀਏ ਫਿਰ ਕੀ ਹੁੰਦਾ ਹੁਣ ਇੱਥੇ ਕੈਨੇਡਾ 'ਚ ਵੀ ਆਪਣੇ ਦੇਖੋ ਜਿੱਥੇ ਚੰਗੀ ਗੱਲ ਹੈ ਮੈਂ ਚੰਗੀ ਬੋਲਾਂਗਾ ਲੋਕਾਂ ਨੂੰ ਕਈ ਵਾਰ ਚੰਗੀ ਲੱਗ ਹੁਣ ਆਪਣੇ ਇੱਥੇ ਹਿੰਦੂ ਕਮਿਊਨਿਟੀ ਦੇ ਬੰਦੇ ਬਹੁਤ ਗਰੋ ਕੀਤੇ ਹੋਏ ਨੇ ਉਹਨਾਂ ਨੇ ਆਪ ਪਿੱਛੇ ਬੜੀ ਚਰਚਾ ਚੱਲ ਰਹੀ ਇੱਕ ਫੰਡ ਕ੍ਰੀਏਟ ਕਰੀਏ ਯੰਗ ਇੰਟਰਪ੍ਰੀਨਰ ਵਾਸਤੇ ਵੀ ਇਹਨਾਂ ਦੇ ਬੰਦੇ ਆ ਮੈਂ ਨਾਮ ਨਹੀਂ ਲਵਾਂਗਾ ਨਾਮ ਵੀ ਲੈ ਸਕਦਾ ਵੈਸੇ ਤਾਂ ਓਪਨ ਹੀ ਗੱਲ ਹੈ ਇੱਕ ਭਾਈ ਸਾਹਿਬ ਨੇ ਉੱਥੇ ਮੈਂ ਖੜਾ ਸੀ ਹਿੰਟ ਦੇ ਦਿੰਦਾ ਦਵਾਈਆਂ ਹੁਣ ਤੁਸੀਂ ਇਸ਼ਾਰਾ ਸਮਝੋਗੇ ਜਿੰਨੀਆਂ ਤੁਸੀਂ ਸਿਰਦਰਦ ਦੀਆਂ ਗੋਲੀਆਂ ਖਾਂਦੇ ਸਾਰੇ ਉਹੀ ਭਾਈ ਸਾਹਿਬ ਇੰਡੀਆ ਤੋਂ ਲੈ ਕੇ ਆਉਂਦੇ ਇੰਡੀਆ ਫਾਰਮਾ ਦਾ ਬੜਾ ਵੱਡਾ ਐਕਸਪੋਰਟ ਹੈ ਤੇ ਉਹਨਾਂ ਨਾਲ ਉਹ ਮਜ਼ਾਕ ਚੱਲਦਾ ਪਿਆ ਸੀ ਉਹ ਕਹਿੰਦੇ ਜੀ ਉਹ ਵਹਾਂ ਲਿਸਟ ਨਿਕਲੀ ਹੈ ਬਈ ਤੁਹਾਡਾ ਨਾਮ ਆਇਆ ਉਸਮੇ ਵੀ ਤੁਮ ਤੋਂ 900 ਮਿਲੀਅਨ ਕੇ ਗੇਮ ਮੇ ਆ ਗਏ ਉਹ ਕਹਿੰਦਾ ਨਹੀਂ ਨਹੀਂ ਉਹ ਐਸੇ ਬੋਲੀ ਜਾ ਰਿਹਾ ਵੀ ਉਹ 500-700 ਸੇ ਉੱਪਰ ਨਹੀਂ ਐਸਾ ਨਾ ਕਰੋ ਉਹ ਥੋੜਾ ਡਾਊਨ ਪਲੇ ਕਰ ਰਹੇ ਸੀ ਬਿਕੋਜ਼ ਹੀ ਡਿਡਨਟ ਵਾਂਟ ਟੂ ਹਾਈਲਾਈਟ ਹਿਮਸੈਲਫ ਤੇ ਫਿਰ ਕਿਸੇ ਨੇ ਕਿਹਾ ਉਹ ਨਹੀਂ ਨਹੀਂ ਉਹ ਇਸ ਲਈ ਇਸ ਕੋ ਮਾਨ ਨਹੀਂ ਰਹੇ ਹੈ ਕਿ 900 ਮਿਲੀਅਨ ਨਹੀਂ ਇਹ ਤੋ ਅਭੀ 1 ਬਿਲੀਅਨ ਸੇ ਉੱਪਰ ਕਾ ਹੋ ਗਿਆ ਇਹ ਆਦਮੀ ਤੋ ਐਨੀ ਵੇਜ਼ ਕੱਟ ਦਾ ਲੌਂਗ ਸਟੋਰੀ ਸ਼ਾਰਟ ਹੁਣ ਇੱਥੇ ਦੀ ਜਿਹੜੀ ਉਹ ਕਮਿਊਨਿਟੀ ਹਿੰਦੂ ਕਮਿਊਨਿਟੀ ਉਹ ਆਪਾਂ 'ਚ ਇੱਕ ਫੰਡ ਕ੍ਰੀਏਟ ਕਰਨ ਦੀ ਗੱਲ ਕਰ ਲਈ ਵੀ ਜਿੱਥੇ ਯੰਗ ਇੰਟਰਪ੍ਰੀਨਰ ਨੂੰ ਸਪੋਰਟ ਕੀਤਾ ਜਾਏ ਕਿ ਉਹ ਬਿਜ਼ਨਸ ਕਰਨ ਉਹ ਇੰਡੀਆ 'ਚ ਜੈਨ ਵੀ ਕਰਦੇ ਨੇ ਜੂਇਸ਼ ਵੀ ਕਰਦੇ ਨੇ ਜੇ ਮੈਂ ਗੱਲ ਮੁੱਦੇ ਤੇ ਲਿਆ ਨਾ ਜੇ ਜਨਰਲਸ ਕੋਲ ਇੰਨਾ ਪੈਸਾ ਆਇਆ ਹੀ ਸੀਗਾ ਠੀਕ ਹੈ ਨੀ ਬਿਲੀਅਨਸ ਆਫ ਡਾਲਰ ਤੇ ਆਇਆ ਨਾ ਇਹ ਗੱਲ ਸਭ ਨੂੰ ਪਤਾ ਜੇ ਇੰਨਾ ਪੈਸਾ ਆਇਆ ਹੀ ਸੀਗਾ ਯਾਰ ਤੁਸੀਂ ਗੁੱਡਵਿਲ ਖੱਟਣੀ ਸੀਗੀ ਤੁਸੀਂ ਕਹਿੰਦੇ ਚਲੋ ਜੋ ਖਾਣਾ ਨਹੀਂ ਖਾਣਾ ਮੈਂ ਉਸ ਤੇ ਕਮੈਂਟ ਨਹੀਂ ਹੁਣ ਕਰਨਾ ਚਾਹੁੰਦਾ ਤੁਸੀਂ ਕਹਿੰਦੇ ਯਾਰ ਅਸੀਂ ਆਪਣੇ ਵੱਲੋਂ ਆਹ 4 ਹਸਪੀਟਲ ਬਣਾਤੇ ਨੇ ਪੈਸਾ ਬਿਲੀਅਨਸ ਆਫ ਡਾਲਰ ਜਾ ਰਿਹਾ ਨਾ ਇਹ 4 ਹਸਪੀਟਲ ਬਣਾਤੇ ਨੇ ਇਹ ਸਾਡੇ ਆਮ ਪਾਕਿਸਤਾਨੀਆਂ ਵਾਸਤੇ ਵਾਹ 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 ਆਪ ਤੁਸੀਂ ਖੇਡੋ ਗੋਲਫ ਕਲੱਬ ਖੇਡੋ ਹੋਰ ਜੋ ਮਰਜ਼ੀ ਉੱਥੇ ਬਿਜ਼ਨਸ ਕਰੋ ਧੰਦਾ ਕਰੋ ਨੰਬਰ 1 ਨੰਬਰ 2 ਅਸੀਂ 2 ਯੂਨੀਵਰਸਿਟੀਜ਼ ਬਣਾ ਰਹੇ ਹਾਂ ਵੈਸੇ 3 ਬਣਾ ਦੇਣ ਤਾਂ ਚੰਗਾ ਇੱਕ ਕਰਾਚੀ ਇੱਕ ਲਾਹੌਰ ਇੱਕ ਇਸਲਾਮਾਬਾਦ ਠੀਕ ਹੈ ਐਨੀਵੇਜ਼ ਚਲੋ 2 ਤੋਂ ਸ਼ੁਰੂ ਕਰ ਲਓ 3 ਤੋਂ ਵੀ 2 ਯੂਨੀਵਰਸਿਟੀਜ਼ ਸਰ ਅੱਜ ਬਹੁਤ ਮੈਂ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ। ਅਸੀਂ ਇੱਥੇ PSL ਦੇ ਪਾਕਿਸਤਾਨ ਸੁਪਰ ਲੀਗ ਦੇ ਕੋਈ ਰਾਈਟ ਨਹੀਂ ਲੈ ਰਹੇ ਸੀ, ਅਸੀਂ ਪਾਕਿਸਤਾਨ ਸੁਪਰ ਲੀਗ ਦੇ ਰਾਈਟਸ ਲੈ ਲਏ ਕਿ ਚਲੋ ਅਸੀਂ ਬ੍ਰੌਡਕਾਸਟ ਕਰਦੇ ਦਿਖਾਉਂਦੇ। ਸਰ ਯਕੀਨ ਕਰੋ, ਮਤਲਬ ਜਦੋਂ ਅਖਬਾਰ ਦੇਖ ਰਹੇ ਹਾਂ, ਟੀਵੀ ਦੇਖ ਰਹੇ, ਹਰ ਪਾਸੇ ਨੈਗੇਟਿਵਿਟੀ। ਉਹ ਕਹਿੰਦੇ ਜੀ ਉਹ ਪੈਸੇ ਨਹੀਂ ਬਣਦੇ ਪਏ, ਯੇ ਨਹੀਂ ਹੁੰਦਾ ਪਿਆ, ਵੋ ਨਹੀਂ ਹੁੰਦਾ ਪਿਆ। ਉਹ ਕਹਿੰਦੇ ਉੱਥੇ ਪਲੇਅਰ ਇੰਡੀਆ ਚ ਦੋ ਚਾਰ ਚਾਰ ਮਿਲੀਅਨ, ਨਿੱਕਾ ਮੋਟਾ ਪਲੇਅਰ ਦੋ ਚਾਰ ਚਾਰ ਮਿਲੀਅਨ ਲੈਂਦਾ, ਇੱਥੇ 2 ਮਿਲੀਅਨ ਚ 3 ਮਿਲੀਅਨ ਚ ਟੀਮ ਮਿਲ ਜਾਂਦੀ ਹੈ ਪੂਰੀ। ਕੋਈ ਅਸੀਂ ਘਾਟੇ ਖਾ ਰਹੇ ਹਾਂ, ਲਾਹੌਰ ਦੀਆਂ ਟੀਮਾਂ ਇਹਦੀਆਂ ਟੀਮ। ਕੁਛ ਪੈਸਾ ਸਪੋਰਟਸ ਤੇ ਲਗਾਉਂਦੇ, ਵਾਪਸ ਲਿਆਉਂਦੇ ਆਰਮੀ ਜਨਰਲ ਤੇ, ਹਸਪੀਟਲ ਬਣਾਉਂਦੇ, ਦੋ ਤਿੰਨ ਯੂਨੀਵਰਸਿਟੀਜ਼ ਬਣਾਉਂਦੇ, ਕੁਛ ਪੈਸਾ ਸਪੋਰਟਸ ਤੇ ਲਗਾਉਂਦੇ ਕਿ ਅਸੀਂ ਇਹਨਾਂ ਨੂੰ ਇਨਕਰੇਜ ਕਰਨਾ, ਆਪਣੇ ਆਪ ਗੁੱਡਵਿਲ ਬਣ ਜਾਂਦੀ ਸਾਰਾ ਪੈਸਾ। ਯਾਨੀ ਕਿੱਥੇ ਚਲਾ ਗਿਆ ਹੁਣ ਮੈਂ ਉੱਥੇ ਕਮੈਂਟ ਨਹੀਂ ਕਰਨਾ ਚਾਹੁੰਦਾ, ਇਹ ਚੀਜ਼ਾਂ ਸੀਗੀਆਂ। ਤੁਸੀਂ ਕਮੈਂਟ ਕਰਨਾ ਚਾਹੋ ਤਾਂ ਜ਼ਰੂਰ ਕਰੋ। ਉਸ ਤੋਂ ਬਾਅਦ ਫਿਰ ਮੈਂ ਧੀਰਜ ਜੀ ਔਰ ਹਰਪਾਲ ਜੀ, ਰਮੇਸ਼ਿੰਦਰ ਚੌਹਾਨ ਸਾਹਿਬ ਸਾਰੇ ਜਣੇ ਵੇਟ ਕਰ ਰਹੇ ਨੇ, ਇਕਬਾਲ ਸਾਹਿਬ ਹਾਂਜੀ, ਔਰ ਮੈਨੂੰ ਅੱਛਾ ਜੀ ਉਹ ਸੌਰਵ ਜੀ ਵੇਟ ਕਰ ਰਹੇ, ਬਿਲਕੁਲ ਉਹਨਾਂ ਨੂੰ ਵੀ ਲੈ ਲੈਂਦੇ ਹਾਂ। ਹਾਂ ਰਿਕਾਰਡਡ ਬ੍ਰੇਕ ਵੀ ਲੈ ਲਓ, ਰਿਕਾਰਡਡ ਬ੍ਰੇਕ ਵੀ ਉਹ ਤਾਨੇ ਜੀ ਕਹਿ ਰਹੇ, ਸੌਰਭ ਜੀ ਵੀ ਵੇਟ ਕਰ ਰਹੇ, ਉਹ ਰਿਕਾਰਡਡ ਬ੍ਰੇਕ ਵੀ ਆ, ਉਹ ਤੁਹਾਡੀ ਮਰਜ਼ੀ ਜੀ। ਪਹਿਲਾਂ ਤੁਸੀਂ ਸੌਰਭ ਜੀ ਆਪਣੇ ਇਕਬਾਲ ਸਾਹਿਬ, ਹਾਂਜੀ ਇਕਬਾਲ ਸਾਹਿਬ ਸਿਰਫ ਇੱਕ ਸੈਕਿੰਡ ਵੇਟ ਕਰ ਲੈਣਾ। ਹਾਂਜੀ ਹਾਂਜੀ ਸੌਰਭ ਜੀ ਕੀ ਹਾਲ ਹੈ, ਸਭ ਠੀਕ ਹੈ?
ਹਾਂਜੀ ਯੁਧਵੀ ਜੀ ਬਹੁਤ ਵਧੀਆ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਵੈਰੀ ਇੰਟਰਸਟਿੰਗ ਡਿਸਕਸ਼ਨ ਤੁਸੀਂ ਕਰ ਰਹੇ ਹੋ, ਔਰ ਆਈ ਥਿੰਕ ਬਹੁਤ ਮਜ਼ੇਦਾਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਕੀਤੀਆਂ ਹੁਣੇ, ਔਰ ਜਿਵੇਂ ਕਹਿੰਦੇ
ਕਾਲਰ ਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲਓ ਜੀ, ਹਾਂਜੀ ਕਾਲਰ ਦੀ ਰਿਕੁਐਸਟ ਹੈ ਫੋਨ ਪਲੀਜ਼ ਮਿਊਟ ਕਰ ਲਓ, ਹਾਂਜੀ ਫੋਨ ਸਭ ਜਣ। ਹਾਂਜੀ ਸੌਰਭ ਜੀ ਥੈਂਕ ਯੂ ਬਹੁਤ ਸ਼ੁਕਰੀਆ। ਮੈਂ ਸੌਰਭ ਜੀ ਵਿੱਚ ਇੱਕ ਗੱਲ ਬਸ ਕਹਿ ਦਵਾਂ, ਪਰਮਾਤਮਾ ਤੋਂ ਡਰ ਕੇ ਹੱਥ ਜੋੜ ਕੇ ਪਹਿਲਾਂ ਕਮਿਊਨਿਟੀ ਦੇ ਅੱਗੇ ਪਰਮਾਤਮਾ ਤੋਂ ਡਰ ਕੇ ਗੱਲ ਬਸ ਕਹਿਣਾ ਚਾਹ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੇਖੋ ਤੁਹਾਨੂੰ ਇੰਨੀ ਦੇਰ ਇੰਤਜ਼ਾਰ ਕਰਨਾ ਪਿਆ ਔਰ ਤੁਸੀਂ ਆਉਂਦੇ ਹੀ ਖਿੜੇ ਮੱਥੇ ਆਉਂਦੇ, ਤੁਸੀਂ ਖਿੜੇ ਮੱਥੇ ਪਹਿਲਾਂ ਇਹ ਗੱਲ ਕੀਤੀ, ਵਧੀਆ ਡਿਸਕਸ਼ਨ ਤੁਸੀਂ ਤਾਰੀਫ ਕੀਤੀ। ਸੋ ਮੈਂ ਪਰਮਾਤਮਾ ਤੋਂ ਡਰ ਕੇ ਹੱਥ ਜੋੜ ਕੇ ਕਮਿਊਨਿਟੀ ਦਾ ਧੰਨਵਾਦ ਕਰਕੇ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇੰਨੇ ਸਾਡੇ ਜਿਹੜੇ ਸਪੋਂਸਰਸ ਨੇ ਇੰਨੇ ਸਪੋਰਟਿਵ ਨੇ, ਇੰਨਾ ਪਿਆਰ ਦਿੰਦੇ ਨੇ, ਇੰਨੀ ਰਿਸਪੈਕਟ ਦਿੰਦੇ ਨੇ। ਸੋ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਮੈਂ ਸੌਰਭ ਜੀ ਇਨ ਦਾ ਇੰਟਰਸਟ ਆਫ ਟਾਈਮ ਇੱਕ ਗੱਲ ਬਹੁਤ ਬਰੀਫ ਚ, ਕਿਉਂਕਿ ਗੱਲ ਇਹ ਬੜੀ ਇੰਪੋਰਟੈਂਟ ਹੈ, ਇੱਕ ਗੱਲ ਸ਼ੇਅਰ ਕਰ ਦਿੰਦਾ ਬਹੁਤ ਕੁਇਕਲੀ ਕਿ ਕਿੰਨੀ ਪਰਮਾਤਮਾ ਦੀ ਕਿਰਪਾ ਹੈ, ਜਿੰਨਾ ਅਸੀਂ ਸ਼ੁਕਰ ਕਰੀਏ ਉਨਾ ਹੀ ਥੋੜਾ। ਇੱਕ ਨਾਮ ਨਹੀਂ ਲਾਂਗਾ ਸੌਰਭ ਰਤਨ ਜੀ, ਇੱਕ ਸਾਡੇ ਮੀਡੀਆ ਦੇ ਕਲੀਗ ਨੇ ਤੇ ਉਹਨਾਂ ਨੇ ਸਾਡੇ ਇੱਕ ਸਪੋਂਸਰ, ਬੜੇ ਪੁਰਾਣੇ ਸਪੋਂਸਰ ਹੈ, ਤੁਸੀਂ ਆਫ ਦੀ ਈਅਰ ਤੁਹਾਨੂੰ ਦੱਸਦਾਂਗੇ, ਸ਼ਾਮੀ ਆਪਾਂ ਇਕੱਠੇ ਹੋਣਾ ਤੇ ਬੈਡਮਿੰਟਨ ਖੇਲਣ ਇਕੱਠੇ ਨੇ ਹੋਣਾ ਤੇ ਉੱਥੇ ਤੁਹਾਨੂੰ ਦੱਸਦਾਂਗਾ ਉਹਦਾ ਨਾਮ। ਉਹਨਾਂ ਨੇ ਸਾਡੇ ਇੱਕ ਸਪੋਂਸਰ ਨੂੰ ਕਾਫੀ ਦੇਰ ਤੋਂ ਅਪਰੋਚ ਕਰ ਰਹੇ ਸੀ ਵੀ ਸਾਡੇ ਐਡ ਪਾਓ, ਤੇ ਉਹ ਫਿਰ ਕਹਿੰਦੇ ਸੀ ਵੀ ਨਹੀਂ ਹਜੇ ਰੁਕ ਕੇ ਦੇਖਦੇ ਹਾਂ। ਉਹਨਾਂ ਨੇ ਫਿਰ ਕਾਫੀ ਦੇਰ ਜਦੋਂ ਉਹਨੂੰ ਕਿਹਾ ਤਾਂ ਉਹਨੂੰ ਕਹੇ ਵੀ ਇੱਕ ਜਗ੍ਹਾ ਮੈਂ ਹੋਰ ਬੰਦ ਕੀਤੀ ਹੈ ਤੇ ਹੁਣ ਮੈਂ ਕੋਈ ਜਗ੍ਹਾ ਹੈ ਤੇ ਉਹਨੂੰ ਬੁਲਾ ਲਿਆ। ਉੱਥੇ ਗਏ ਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਰੇਟ ਬਹੁਤ ਵਧੀਆ ਦੇ ਰਿਹਾ, ਠੀਕ ਹੈ, ਬਹੁਤ ਵਧੀਆ ਪ੍ਰਾਈਸ ਤੁਹਾਨੂੰ ਦੇ ਰਿਹਾ। ਤੇ ਉਹ ਫਿਰ ਸਪੋਂਸਰ ਨੇ ਸਾਡੇ ਨੇ ਕਿਹਾ ਵੀ ਨਹੀਂ, ਪ੍ਰਾਈਸ ਤੇ ਮੇਰਾ ਭਰਾ ਦਿੰਦਾ, ਉਹ ਬੜਾ ਵਧੀਆ, ਉਹਨੇ ਮੈਨੂੰ ਯੁੱਧਵੀਰ ਨੇ ਬੜਾ ਵਧੀਆ ਪ੍ਰਾਈਸ ਦਿੱਤਾ ਹੋਇਆ, ਬਹੁਤ ਵਧੀਆ ਪ੍ਰਾਈਸ ਦਿੱਤਾ। ਤੇ ਉਹ ਜਿਹੜਾ ਰੇਡੀਓ ਹੋਸਟ ਸੀਗਾ ਉਹ ਸਾਡੇ ਸਪੋਂਸਰ ਨੂੰ ਕਹਿੰਦਾ ਉਹ ਨਹੀਂ ਯੁੱਧਵੀਰ ਹੋਣਾ ਨੇ, ਉਹ ਵਾਈ ਮੀਡੀਆ ਨੇ ਕੀ ਪ੍ਰਾਈਸ ਦੇਣਾ, ਉਹ ਤਾਂ ਬਹੁਤ ਮਹਿੰਗੇ ਨੇ, ਉਹ ਤਾਂ ਬਹੁਤ ਜ਼ਿਆਦਾ ਪ੍ਰਾਈਸ ਚਾਰਜ ਕਰਦੇ ਨੇ ਜੀ, ਮੈਂ ਤੁਹਾਨੂੰ ਬੜਾ ਵਧੀਆ ਦਿੱਤਾ। ਉਹ ਕਹਿੰਦੇ ਯਾਰ ਉਹ ਮੇਰਾ ਭਰਾ ਆ, ਤੂੰ ਉਹਦੇ ਬਾਰੇ ਗੱਲ ਇਸ ਤਰ੍ਹਾਂ ਦੀ ਕਿੱਦਾਂ ਕੀਤੀ? ਉਹ ਕਹਿੰਦੇ ਮੈਂ ਤੇਰੇ ਨਾਲ ਐਡ ਹੀ ਨਹੀਂ ਕਰਨੀ, ਤੂੰ ਯੁੱਧਵੀਰ ਬਾਰੇ ਇਹ ਵੀ ਕਿੱਦਾਂ ਕਹਿਤਾ ਵੀ ਪ੍ਰਾਈਸ ਬਹੁਤ ਜ਼ਿਆਦਾ ਲੈਂਦਾ। ਫਿਰ ਮੈਂ ਕਿਹਾ ਜੀ ਗੱਲ ਇਸ ਤਰ੍ਹਾਂ ਆ, ਫਿਰ ਮੈਂ ਜਦੋਂ ਉਹਨੇ ਮੈਨੂੰ ਦੱਸਣੀ ਨਾ ਗੱਲ ਇਹ, ਮੈਂ ਕਿਹਾ ਜੀ ਗੱਲ ਇੱਦਾਂ, ਪਰਮਾਤਮਾ ਦੀ ਮਿਹਰ ਹੈ, ਅਸੀਂ ਇੱਕ ਰੂਲ ਰੱਖਿਆ ਹੋਇਆ। ਸੌਰਭ ਜੀ ਤੁਸੀਂ ਵੀ ਇਸ ਗੱਲ ਦੀ ਗਵਾਹੀ ਭਰੋਗੇ, ਸਾਰੇ ਸਾਡੇ ਸਪੋਂਸਰ ਕਰਨਗੇ, ਜੇ ਮੈਨੂੰ ਕਿਸੇ ਨੇ 17 ਸਾਲ ਪਹਿਲਾਂ ਜੁਆਇਨ ਕੀਤਾ ਨਾ ਸਰ, ਪਤਾ ਕੀ ਹੈ ਜਿਨ੍ਹਾਂ ਲੋਕਾਂ ਨੇ ਸਾਡਾ, ਔਰ ਸੌਰਭ ਜੀ ਤੁਸੀਂ ਉਹਦੇ ਵਿੱਚੋਂ ਹਾਂ, ਔਰ ਮੈਂ ਗੱਲ ਆਉਂਦੀ ਹੈ ਕਹਿੰਦਾ ਕਿ ਮੈਂ ਸੌਰਭ ਰਤਨ ਜੀ ਦੀ ਐਡ ਲੈਣ ਗਿਆ ਸੀ ਬਹੁਤ। ਹੁਣ ਸਰ ਹੁਣ ਤੇ ਮੇਰੇ ਕੋਲ ਟਾਈਮ ਘੱਟ ਹੁੰਦਾ, ਮੈਂ ਇਹ ਕੋਈ ਮਾਣ ਨਹੀਂ ਕਰਨਾ ਚਾਹੁੰਦਾ, ਮੈਂ ਬੜੇ ਘੱਟ ਲੋਕਾਂ ਕੋਲ ਜਾਂਦਾ, ਮੈਂ ਤੇ ਫੋਨ ਕਰਕੇ ਜਦੋਂ ਮੈਂ ਫੋਨ ਕਰਦਾ ਹੁੰਦਾ ਸੀ ਨਾ ਪਹਿਲਾਂ ਆਪਣੇ ਆਫਿਸ, ਪਿਛਲੇ ਹਫਤੇ ਸਟੋਰੀ ਸੁਣਾ ਰਿਹਾ ਸੀ, ਉਹ ਕਹਿੰਦੇ ਜੀ ਐਡ ਕਿੱਦਾਂ ਲੈਂਦੇ ਸੀ, ਮੈਂ ਸਰ ਤੁਸੀਂ ਐਡ ਕਿੱਦਾਂ ਲੈਂਦੇ ਹੁੰਦੇ ਸੀ, ਮੈਂ ਕਿਹਾ ਮੈਂ ਫੋਨ ਕਰਨਾ, ਹੈਲੋ ਮੈਂ ਯੁੱਧਵੀਰ ਬੋਲ ਰਿਹਾ। ਉਹਨੇ ਕਿਹਾ ਕੌਣ ਯੁੱਧਵੀਰ? ਮੈਂ ਕਿਹਾ ਜੀ ਮੈਂ ਮਿਡਵੀਕ ਅਖਬਾਰ ਅਸੀਂ ਇੱਥੇ ਪਬਲਿਸ਼ ਕਰਦੇ। ਕਿਹੜੀ ਮਿਡਵੀਕ ਅਖਬਾਰ? ਮੈਂ ਕਿਹਾ ਨਾ ਮਿਡਵੀਕ ਨੂੰ ਜਾਣਦਾ ਸੀ ਨਾ ਯੁੱਧਵੀਰ ਨੂੰ, ਸਾਡੇ ਕੋਲ ਤਾਂ ਅਸੀਂ ਤਾਂ ਦੂਰਦਰਸ਼ਨ ਵਿੱਚ ਆ। ਮੈਂ ਕਿਹਾ ਤੁਹਾਨੂੰ ਤਾਂ ਹੁਣ ਸੋਨੀ ਟੀਵੀ ਦੇ ਰਹੇ ਹਾਂ, ਤੁਹਾਨੂੰ ਤਾਂ ਹੁਣ ਚੈਨਲ ਵਾਈਜ਼ ਦੇ ਰਹੇ ਵੇਚਣ ਨੂੰ। ਮੈਂ ਤਾਂ ਹਾਂ ਸਹੀ ਗੱਲ ਹੈ, ਮੈਂ ਕਿਹਾ ਮੈਂ ਤਾਂ ਯਾਰ ਦੂਰਦਰਸ਼ਨ ਵਿੱਚ ਆ, ਮੈਨੂੰ ਕੋਈ ਯੁੱਧਵੀਰ ਨੂੰ ਨਹੀਂ ਸੀ ਜਾਣਦਾ, ਕੋਈ ਅਖਬਾਰ ਇੱਕ ਹੁੰਦਾ ਸੀ ਨਾ ਸਾਡੇ ਕੋਲ ਰੇਡੀਓ, ਨਾ ਸਾਡੇ ਕੋਲ ਟੀਵੀ, ਅਸੀਂ ਤਾਂ ਯਾਰ ਅਖਬਾਰ ਵਿੱਚ ਆ, ਠੀਕ ਹੈ, ਔਰ ਗ੍ਰਾਸ ਰੂਟ ਤੋਂ ਮਾਰਕੀਟਿੰਗ ਕੀਤੀ। ਤੇ ਕਿਸੇ ਨੇ ਆ ਕੇ ਸਾਨੂੰ ਸੁਣਾ ਦੇਣੀ ਅੰਗਰੇਜ਼ੀ ਦਾ ਅਖਬਾਰ ਬੰਦ ਕਰੋ ਪੰਜਾਬੀ ਦਾ ਕਰ ਫਿਰ ਅਸੀਂ ਦੇਵਾਂਗੇ ਐਡ ਮੈਂ ਤਾਂ ਕਹਿ ਦਿੰਦਾ ਤੁਸੀਂ ਯਾਰ ਐਡ ਨਾ ਦਿਓ ਜੀ ਹਾਂਜੀ ਜੀ ਚਾਹ ਤਾਂ ਪਿਲਾਓਗੇ ਕਹਿੰਦੇ ਹਾਂਜੀ ਹਾਂਜੀ ਆ ਜਾ ਕਾਕਾ ਚਾਹ ਪਿਲਾਵਾਂਗੇ ਤੈਨੂੰ ਮੈਂ ਕਿਹਾ ਬਸ ਹੁਣ ਵੀ ਏਦਾਂ ਦਾ 52 ਸਾਲ ਚ ਅਸੀਂ ਜੰਗ ਹੀ ਸਮਝਦੇ ਸ਼ਾਮ ਨੂੰ ਮੈਨੂੰ ਤਾਂ ਸੌਰਵ ਜੀ ਨੂੰ ਗੇਮ ਖੇਲਦੇ ਦੇਖਣਾ ਸੌਰਵ ਜੀ ਵੀ ਆਪਣੀ ਹਾਈਟ ਦਾ ਪੂਰਾ ਫਾਇਦਾ ਲੈਂਦੇ ਆ ਤੇ ਉਸ ਵੇਲੇ ਤਾਂ ਸਰ 27-28 ਸਾਲ ਉਮਰ ਸੀਗੀ ਜਦੋਂ ਆਏ ਆ ਮੀਡੀਆ ਤੇ ਉਹਨੇ ਕਹਿਣਾ ਕਾਕਾ ਕੋਈ ਨੀ ਤੂੰ ਜੰਗ ਆ ਤੈਨੂੰ ਕਰਾਂਗੇ ਸਪੋਰਟ ਤੇ ਕਿਸੇ ਨੇ ਕਰ ਵੀ ਦੇਣੀ ਕਿਸੇ ਨੇ ਨਹੀਂ ਵੀ ਕਰਨੀ ਅਸੀਂ ਉਸ ਟਾਈਮ ਵੀ ਕੰਮ ਕੀਤਾ ਤੇ ਲੇਕਿਨ ਇੱਕ ਮੈਂ ਅਸੂਲ ਰੱਖਿਆ ਇੱਕ ਅਸੂਲ ਤੁਸੀਂ ਉਹ ਪੀਕੇ ਜੀ ਪੰਕਜ ਜੀ ਰਮਨ ਜਿੰਨੇ ਆਪਣੇ ਮੈਂ ਉਸ ਦਿਨ ਗਿਣਤੀ ਕਰ ਰਿਹਾ ਸੀਗਾ ਕਿ ਆਪਣੇ ਤਕਰੀਬਨ 20 ਪਲੱਸ ਐਸੇ ਸਪੋਂਸਰ ਨੇ ਜਿਹੜੇ ਕਿ ਸਾਨੂੰ ਅੱਜ